ਭਾਈ ਰਣਜੀਤ ਸਿੰਘ ਜੀ ਖਾਲਸਾ ਟੰਡਰੀਆਂ ਵਾਲੇ ਸਟੇਜ 'ਤੇ ਬਿਰਾਜਮਾਨ ਹੋ ਗਏ ਹਨ। ਇਸ ਕਰਕੇ ਸਾਰੀਆਂ ਸੰਗਤਾਂ ਚਰਨਾਂ 'ਚ ਬੇਨਤੀ ਹੈ ਕਿ ਭਾਈ ਲਾਹਾ ਲੈਣ ਵਾਸਤੇ ਜੋ ਵੀ ਬਾਹਰ ਲੰਗਰ ਹਾਲ ਵਿੱਚ ਹਨ ਸੋ ਭਾਈ ਦੀਵਾਨ ਹਾਲ ਵਿੱਚ ਆ ਜਾਣ। ਸੋ ਦੂਸਰੀ ਗੱਲ, ਜਿਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਹਨ, ਭਾਈ ਜਦੋਂ ਇੱਕ ਵਿਸ਼ਾ ਬੱਚ ਟੀਚਰ ਦੇ ਇੱਕ ਵਿਸ਼ੇ ਵਾਲਾ ਟੀਚਰ ਜਿਹੜਾ ਪੜ੍ਹਾ ਰਿਹਾ ਤਾਂ ਦੂਸਰਾ ਜਦੋਂ ਵਿਸ਼ਾ ਕੋਈ ਸਟੂਡੈਂਟ ਸਟਾਰਟ ਕਰ ਲੈਂਦਾ ਤਾਂ ਭਾਈ ਫਿਰ ਟੀਚਰ ਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਗੁਰੂ ਨੂੰ ਭਾਈ ਭਾਉਂਦਾ ਨਹੀਂ, ਗੁਰੂ ਦੇ ਦੀਵਾਨ, ਇਹ ਦੀਵਾਨ ਗੁਰੂ ਦਾ ਹੈ, ਕਿਸੇ ਦਾ ਨਹੀਂ, ਹੋਰ ਕਿਸੇ ਦਾ ਪ੍ਰਚਾਰਕ ਦਾ ਨਹੀਂ, ਕਿਸੇ ਪ੍ਰਬੰਧ ਕਮੇਟੀ ਦਾ ਨਹੀਂ। ਇਸ ਕਰਕੇ ਇਹਦੇ 'ਚ ਕੋਈ ਖਲਲ ਕਰਨਾ, ਭੰਗ ਪਾਉਣਾ ਜਿਹੜਾ ਹੈ, ਸੋ ਅਤੇ ਉਹ ਫਿਰ ਭਾਈ ਗੁਰੂ ਨੂੰ ਕਦੇ ਵੀ ਚੰਗਾ ਨਹੀਂ ਲੱਗਦਾ। ਇਸ ਕਰਕੇ ਭਾਈ ਸਾਰੇ ਚੰਦਾਂ 'ਚ ਬੇਨਤੀ ਹੈ, ਪ੍ਰਬੰਧਕਾਂ ਨੇ ਸਿਕਿਉਰਿਟੀ ਦਾ ਪ੍ਰਬੰਧ ਹੈ ਭਾਈ, ਜੋ ਵੀ ਜੇ ਅਗਰ ਕੋਈ ਖਲਲ ਪਾਉਣਾ ਚਾਹੁੰਦਾ ਹੈ ਵਾਹਿਗੁਰੂ ਦੇ ਜਾਪ ਕਰਕੇ, ਤਾਂ ਉਸਨੂੰ ਸਿਕਿਉਰਿਟੀ ਵਾਲੇ ਨਜਿੱਠਣਗੇ, ਅਸੀਂ ਕੋਈ ਨਹੀਂ ਹੱਥ ਲਾਉਂਦੇ ਉਹਨਾਂ ਨੂੰ ਭਾਈ, ਉਹ ਨਜਿੱਠ ਉਹਨਾਂ ਦਾ ਕੰਮ ਹੈ, ਸਿਕਿਉਰਿਟੀ ਦਾ ਕੰਮ ਇਹੀ ਹੁੰਦਾ। ਸੋ ਇਸ ਕਰਕੇ ਅਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਸੰਗਤਾਂ ਜੇਕਰ ਇਸ ਤਰ੍ਹਾਂ ਅਜਿਹਾ ਕੁਛ ਹੁੰਦਾ ਹੈ ਤਾਂ ਸੰਗਤਾਂ ਨੇ ਆਪਾਂ ਆਪਣੇ ਧਿਆਨ ਵਿੱਚ ਬੈਠਣਾ ਹੈ ਭਾਈ, ਆਪਾਂ ਨੇ ਕੋਈ ਆਪਾਂ ਨਹੀਂ ਉੱਠਣਾ ਕਿਸੇ ਨੇ ਵੀ, ਉਹ ਆਪੇ ਸਿਕਿਉਰਿਟੀ ਦਾ ਕੰਮ ਹੈ, ਸਿਕਿਉਰਿਟੀ ਵਾਲੇ ਕਰਨਗੇ, ਸਾਨੂੰ ਉਹਦਾ ਕੋਈ ਚਿੰਤਾ ਨਹੀਂ ਹੈ। ਇਸ ਕਰਕੇ ਆਓ ਜੀ ਆਪਾਂ ਸਰਵਣ ਕਰਨਾ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸੁਨੋ ਬੇਨਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਰਾਵਣ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਆਓ ਸਤਸੰਗ ਜੀ ਰਲ ਕੇ ਪਹਿਲਾਂ ਆਪਾਂ ਗੁਰਬਾਣੀ ਕੀਰਤਨ ਕਰੀਏ ਫਿਰ ਰਲ ਕੇ ਗੁਰਮਤਿ ਦੀ ਵਿਚਾਰ ਕਰੀਏ ਹਾਜ਼ਰ ਹੋ ਕੇ ਸਾਰੇ ਸੁਣੋ ਸਮਝੋ ਮੈਂ ਵੀ ਸਮਝਾਂ ਜੋ ਸੁਣਾ ਰਿਹਾ ਮੇਰੇ ਮਨ ਨੂੰ ਵੀ ਲੱਗੇ ਅੰਦਰ ਸਾਡੇ ਵੱਸੇ ਆਓ ਸਾਰੇ ਕੋਸ਼ਿਸ਼ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਵੀਰ ਭਰਾ ਭੈਣਾਂ ਸਾਰੇ ਬੋਲਿਓ ਵੀ ਨਾਲ ਨਾਲ ਸੌਖਾ ਸ਼ਬਦ ਹੈ ਸਾਰੇ ਪੜ੍ਹ ਸਕਦੇ ਜਿਹੜੇ ਲੰਗਰ ਵਿੱਚ ਹਨ ਆਵਾਜ਼ ਜਿਹੜੇ ਸੁਣਦੇ ਹੈ ਸਾਰਿਆਂ ਨੂੰ ਬੇਨਤੀ ਹੈ ਜਲਦੀ ਪ੍ਰਸ਼ਾਦਾ ਪਾਣੀ ਛੱਕ ਕੇ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਨ ਦੀ ਖੇਚਲ ਕਰੋ ਜੇ ਆਉਣਾ ਪਿੱਛੋਂ ਹੈ ਤੇ ਬਹਿਣਾ ਵੀ ਪਿੱਛੇ ਹੀ ਪੈਂਦਾ ਹੈ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ ਆਓ ਰਲ ਕੇ ਪੜ੍ਹਿਓ ਜ਼ਰੂਰ ਸੰਗਤ ਬਹੁਤ ਹੈ ਗੂੰਜ ਪੈਣੀ ਚਾਹੀਦੀ ਜਦੋਂ ਸਾਰੇ ਬੋਲਦੇ ਫਿਰ ਰਸ ਵੀ ਜ਼ਿਆਦਾ ਆਉਂਦਾ ਹੈ ਧਿਆਨ ਨਾਲ ਸੁਣੋ
ਪ੍ਰਭ ਡੋਰੀ ਹਾਥ ਤੁਮਾਰੇ ਡੋਰੀ ਹਾਥ ਤੁਮਾਰੇ
ਇਹਦਾ ਭਾਵ ਸਮਝ ਲਿਓ ਇੱਕ ਨਿਯਮ ਹੈ ਜਿਹੜਾ ਸਾਰਿਆਂ ਦੇ ਵਿੱਚ ਕੰਮ ਕਰਦਾ ਹੈ ਲਾਅ ਆਫ ਨੇਚਰ ਉਹਦੇ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ ਉਹ ਤੇਰੇ ਵੱਸ ਹੈ ਜਿਹੜੇ ਬਜ਼ੁਰਗ ਹੋ ਰਹੇ ਆ ਰੋਕ ਸਕਦੇ ਆ ਬਜ਼ੁਰਗੀ ਆਪਣੀ ਬੋਲੋ ਜੀ ਨਾ ਹੋਈਏ ਬਜ਼ੁਰਗ ਰੋਕ ਸਕਦਾ ਨਾ ਬੱਚਾ ਵੱਡਾ ਹੋ ਰਿਹਾ ਉਹ ਵੱਡਾ ਹੋਏਗਾ ਦੰਦ ਟੁੱਟਣੇ ਨੇ ਟੁੱਟਣਗੇ ਦਾੜੀ ਚਿੱਟੀ ਹੋਣੀ ਹੈ ਹੋਏਗੀ ਇਹ ਨਿਯਮ ਹੈ ਲਾਅ ਆਫ ਨੇਚਰ ਹੈ ਇਹ ਡੋਰੀ ਉਹਦੇ ਹੱਥ ਹੈ ਇਹਦੇ ਤੇ ਸਾਡਾ ਵੱਸ ਕੋਈ ਨਹੀਂ ਅਸੀਂ ਇਹਨੂੰ ਸਮਝਣਾ ਹੈ ਇਹਦੇ ਤੋਂ ਮੁਨਕਰ ਨਹੀਂ ਹੋਣਾ
ਪ੍ਰਭ ਡੋਰੀ ਹੱਥ ਤੁਮਾਰੇ ਡੋਰੀ ਹੱਥ ਤੁਮਾਰੇ ਪ੍ਰਭ ਡੋਰੀ ਹੁਕਮਾਰੇ ਡੋਰੀ ਹੁਕਮਾਰੇ
ਸਜਣਾ ਆਈ
Thank you.
ਸਾਰੇ ਬੋਲੋ ਸਾਰੇ
ਡੋਰੀ ਅਬ ਡੋਰੀ ਪ੍ਰਭ ਜੀਓ ਖਸਮਾਨਾ ਕਰ ਪਿਆਰੇ बुरे भले हम थारे, 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 बुरे भले हम थारे,
भले हम थारे, बुरे भले हम थारे, बुरे भले हम थारे,
बुरे भले हम थारे, बुरे भले हम, बुरे भले हम थारे, बुरे भले हम थारे,
बुरे भले हम थारे, बुरे भले हम थारे, बुरे भले हम थारे,
बुरे भले हम थारे, बुरे भले हम, बुरे भले हम थारे,
बुरे भले हम थारे,
मोहे नाम सारो मैं जान तेरा, मोहे नाम सारो मैं जान तेरा,
मोहे नाम सारो मैं जान तेरा, मोहे नाम सारो मैं जान तेरा,
मोहे नाम
सारो जान तेरा, मोहे नाम सारो मैं जान तेरा,
मैं जान तेरा, मैं जान तेरा, मैं जान तेरा, मैं जान तेरा,
मैं जान तेरा, मैं जान तेरा,
जी
मैं जान तेरा, मैं जान तेरा,
मैं जान तेरा, मैं जान तेरा,
मैं जान तेरा,
मैं जान तेरा,
मैं जान तेरा, मैं जान तेरा,
मैं जान तेरा,
मैं जान
तेरा, जी मैं जान,
मैं जान
ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ
ਜਿਹੜੇ ਰਹਿ ਗਏ ਫਿਰ ਬੁਲਾਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ
ਅੱਜ ਆਪਾਂ ਸਾਰੇ ਦੂਸਰੇ ਦੀਵਾਨ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹਾਂ ਜੇ ਬੱਚੇ ਕੋਈ ਜ਼ਿਆਦਾ ਰੌਲਾ ਪਾਉਣ ਜ਼ਿਆਦਾ ਚੀਕਾਂ ਮਾਰਨ ਲੱਗ ਜਾਂਦੇ ਨਿੱਕੇ ਨਿੱਕੇ ਨਿਆਣੇ ਫਿਰ ਮਾਤਾਵਾਂ ਨੇ ਥੋੜ੍ਹਾ ਜਿਹਾ ਖਿਆਲ ਰੱਖਣਾ, ਜਾਂ ਤਾਂ ਚੁੱਪ ਕਰਾਉਣਾ, ਜਾਂ ਫਿਰ ਬਾਹਰਲੇ ਪਾਸੇ ਲੈ ਜਾਣਾ, ਤਾਂ ਜੋ ਆਪਣੀ ਸਾਰੀ ਸੰਗਤ ਦਾ ਧਿਆਨ ਖਿਲਰੇ ਨਾ, ਅਤੇ ਕੋਸ਼ਿਸ਼ ਕਰੀਏ ਥੋੜ੍ਹਾ ਚਿਰ ਰਲ ਮਿਲ ਕੇ ਆਪਾਂ ਸਾਰੇ, ਕਿਉਂਕਿ ਪ੍ਰਬੰਧਕਾਂ ਦੀ ਮਿਹਨਤ ਹੈ, ਥੋੜ੍ਹਾ ਜਿਹਾ ਇੱਧਰ ਨੂੰ ਹੋ ਜਾਓ, ਪ੍ਰਬੰਧਕਾਂ ਦੀ ਮਿਹਨਤ ਹੈ, ਸੇਵਾਦਾਰ ਵਲੰਟੀਅਰ ਜਿਹੜੇ ਇੱਥੇ ਦੇ ਕਿੰਨਿਆਂ ਦਿਨਾਂ ਤੋਂ ਕਿੰਨੇ ਸਮੇਂ ਤੋਂ ਲੱਗੇ ਹੋਏ ਆ ਤਿਆਰੀਆਂ ਦੇ ਵਿੱਚ, ਅਤੇ ਸਬੱਬ ਨਾਲ ਇੱਦਾਂ ਦਾ ਸਮਾਂ ਮਿਲਦਾ ਹੈ। ਤੁਹਾਨੂੰ ਪਤਾ ਜਦੋਂ ਇੰਨੀ ਸੰਗਤ ਨੇ ਹਾਜ਼ਰੀ ਭਰਨੀ ਹੁੰਦੀ ਹੈ ਅਤੇ ਕਈ ਵੀਰ ਸਵੇਰੇ ਆ ਕੇ ਕੋਈ ਸਬਜ਼ੀ ਕੱਟਣ ਦੀ ਸੇਵਾ ਕਰ ਰਿਹਾ, ਕੋਈ ਲੰਗਰ ਪਕਾਉਣ ਦੀ, ਕੋਈ ਮੇਰੀਆਂ ਭੈਣਾਂ ਆਟਾ ਗੁੰਨਣ ਦੀ ਸੇਵਾ ਕਰਦੀਆਂ, ਪਕਾਉਣ ਦੀ ਸੇਵਾ ਕਰਦੇ, ਕਿੰਨੇ ਵਲੰਟੀਅਰ ਚਾਹੀਦੇ ਹੁੰਦੇ ਆ ਜਦੋਂ ਇੱਦਾਂ ਦਾ ਪ੍ਰੋਗਰਾਮ ਹੁੰਦਾ। ਔਰ ਇੱਥੇ ਦੀ ਜਿਹੜੀ ਗੱਲ ਹੈ ਉਹ ਚਾਹ ਨਾਲ ਕੀਤਾ ਨਾ, ਇੱਕ ਬੱਧਾ ਚੱਟੀ ਦਾ ਕੀਤਾ ਪ੍ਰੋਗਰਾਮ ਹੁੰਦਾ ਹੈ ਔਰ ਇੱਕ ਚਾਹ ਨਾਲ ਕੀਤਾ ਹੁੰਦਾ, ਦਿਲੋਂ ਹੁੰਦਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜੋ ਕਰੋ ਦਿਲੋਂ ਕਰੋ ਨਹੀਂ ਤੇ ਨਾ ਕਰੋ, ਜੋ ਬੋਲੋ ਦਿਲੋਂ ਬੋਲੋ ਨਹੀਂ ਤੇ ਨਾ ਬੋਲੋ। ਦਿਲੋਂ ਮਤਲਬ ਧੁਰੋਂ, ਇਹ ਮੇਰੀ ਧੁਰ ਦੀ ਆਵਾਜ਼ ਹੈ, ਇੱਦਾਂ ਨਹੀਂ ਆਪਾਂ ਕਹਿੰਦੇ ਕਈ ਵਾਰੀ ਵੀ ਮੈਂ ਧੁਰੋਂ ਕਹਿ ਰਿਹਾ, ਮੈਂ ਐਵੇਂ ਨਹੀਂ ਕਹਿੰਦਾ, ਮੈਂ ਦਿਲੋਂ ਕਹਿੰਦਾ। ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਹਾਂ ਨਾ, ਵੀ ਧੁਰ ਕੀ ਬਾਣੀ ਆਈ, ਇਹ ਆਵਾਜ਼ ਧੁਰੇ ਦੀ ਹੈ, ਉੱਤੋਂ ਉੱਤੋਂ ਨਹੀਂ। ਧੁਰ ਕੀ ਬਾਣੀ, ਪੜ੍ਹਦਾ 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 ਸਿੱਖ ਇੱਕ ਨਾ ਇੱਕ ਦਿਨ ਧੁਰੇ ਚੋਂ ਬੋਲਣ ਲੱਗ ਜਾਏ। ਧੁਰ ਕੀ ਬਾਣੀ ਪੜ੍ਹਨ ਦਾ ਮਤਲਬ ਇਹ ਸੀ ਕਿਤੇ ਤੂੰ ਵੀ ਧੁਰੋਂ ਬੋਲਣ ਲੱਗ ਜਾ। ਧੁਰ ਕੀ ਬਾਣੀ ਪੜ੍ਹਦਾ ਪੜ੍ਹਦਾ ਹੁਣ ਤੂੰ ਧੁਰੇ ਨਾਲ ਜੁੜ ਜਾ। ਧੁਰ ਕੀ ਬਾਣੀ ਸਾਨੂੰ ਤੁਹਾਨੂੰ ਸਾਰਿਆਂ ਨੂੰ ਧੁਰੇ ਨਾਲ ਜੋੜ ਦੇਵੇ, ਆਪੇ ਨਾਲ ਜੋੜ ਦੇਵੇ, ਆਪਣੇ ਅੰਦਰ ਨਾਲ ਜੁੜ ਜਾ, ਫਿਰ ਜੋ ਕਹਿ ਉਹਨੂੰ ਕਮਾ, ਜਿੰਨਾ ਕਮਾ ਸਕਦਾ ਹੈ ਓਨਾ ਹੀ ਕਹਿ। ਫਿਰ ਸੁਣੋ, ਸਾਡੀ ਕਹਿਣੀ ਦਾ ਸਵਾਦ ਹੀ ਕਰਨੀ ਨਾਲ ਆਉਂਦਾ ਹੈ। ਹੁਣ ਬੰਦਾ ਕਵੇ ਮੈਂ ਦਿਲੋਂ ਕਹਿ ਰਿਹਾ ਕੰਮ ਕਰਨਾ ਚਾਹੀਦਾ, ਕਰੇ ਹੈ ਨਾ, ਕਹਿਣ ਦੀ ਗੱਲ ਨਹੀਂ। ਸਾਡੀ ਕਥਨੀ ਦੇ ਵਿੱਚ ਵਜਨ ਹੀ ਉਦੋਂ ਪੈਂਦਾ ਜਦੋਂ ਕਰਨੀ ਹੋਵੇ। ਜਿਹੜੇ ਬੰਦੇ ਦੀ ਪ੍ਰੈਕਟੀਕਲਿਟੀ ਕੋਈ ਨਹੀਂ, ਕਰਨੀ ਕੋਈ ਨਹੀਂ, ਉਹਦੀ ਕਥਨੀ ਦਾ ਅਸਰ ਵੀ ਨਹੀਂ ਹੁੰਦਾ। ਜਿੱਦਾਂ ਨਾ ਹੁਣ ਵੇਖੋ ਪਿਆਰਿਓ, ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਕਿਰਤ ਕਰੋ, ਲੋਕਾਂ ਨੂੰ ਨਹੀਂ ਕਿਹਾ। ਕੀ ਕਹਿੰਦੇ ਸੀ? ਕਿਰਤ ਕਰੋ, ਆਜੋ ਭਾਈ ਕਰੀਏ, ਆਜੋ ਕਰੀਏ ਆਪਾਂ ਸਾਰੇ, ਹਲ ਵਾਹਿਆ, ਕੰਮ ਕੀਤਾ। ਸੇਵਾਦਾਰ ਦਾ ਵੀ ਸਵਾਦ ਤਾਂ ਹੁੰਦਾ ਜੇ ਇੱਥੇ ਹੁਣ ਆਇਆ, ਚਲੋ ਭਾਈ ਲੰਗਰ 'ਚ ਸੇਵਾ ਕਰੀਏ, ਨਾਲ ਹੀ ਆਪ ਜੇ ਦੂਜੇ ਛੋਟੇ ਛੋਟੇ ਭਾਂਡੇ ਚੱਕਦੇ ਹੈ ਤੇ ਇਹ ਵੱਡੇ ਵੱਡੇ ਜਿਹੜੇ ਕੋਈ ਵੀ ਨਹੀਂ ਮਾਂਜ ਸਕਦਾ ਉਹ ਚੱਕੇ, ਚਲੋ ਬਈ ਸਫਾਈ ਕਰੀਏ, ਬਾਕੀ ਦੇ ਬੰਦੇ ਦਰਬਾਰ ਸਾਹਿਬ ਵੱਲ ਸਫਾਈ ਵੱਲ ਹੋ ਜਾਣ, ਤੇ ਜਿਹੜਾ ਸੇਵਾਦਾਰ ਆਗੂ ਹੈ, ਮੇਨ ਹੈੱਡ ਸੇਵਾਦਾਰ ਹੈ, ਉਹ ਆਖੇ ਬਾਥਰੂਮਾਂ ਦੀ ਸਫਾਈ ਮੈਂ ਇਕੱਲਾ ਹੀ ਕਰ ਲੂੰ, ਤੁਸੀਂ ਇੱਧਰ ਲੱਗ ਜਾਓ, ਮੈਂ ਇੱਧਰ ਨੂੰ ਵੜਨਾ। ਜਿਹੜੇ ਕੰਮ ਤੋਂ ਦੂਜੇ ਬੰਦੇ ਪਿੱਛੇ ਹਟਦੇ ਹੈ ਉਹ ਭੱਜ ਭੱਜ ਕੇ ਅੱਗੇ ਸੇਵਾ ਕਰੇ। ਸੋ ਇਸ ਕਰਕੇ ਜਿਹੜੇ ਚੰਗੇ ਵਲੰਟੀਅਰ ਹੁੰਦੇ ਹੈ, ਚੰਗੇ ਸੇਵਾਦਾਰ ਹੈ, ਚੰਗੇ ਜਿਹੜੇ ਗੁਰੂ ਦੇ ਪਿਆਰੇ ਪਿਆਰ ਨਾਲ, ਸ਼ਰਧਾ ਨਾਲ, ਚਾਹ ਨਾਲ ਸੇਵਾ ਕਰਦੇ ਹੈ, ਉਹਨਾਂ ਦੀ ਹੀ ਜਿਹੜੀ ਕਥਨੀ ਹੈ ਨਾ, ਉਹਦੇ ਵਿੱਚ ਵਜਨ ਪੈਂਦਾ। ਹੁਣ ਕਰਨੀ ਤੋਂ ਬਿਨਾਂ ਕਥਨੀ ਦਾ ਅਸਰ ਹੀ ਕੋਈ ਨਹੀਂ। ਗੱਲਾਂ ਬੰਦਾ ਜਿੰਨੀਆਂ ਮਰਜ਼ੀ ਕਰੀ ਜਾਏ, ਜੇ ਪ੍ਰੈਕਟੀਕਲਿਟੀ ਕੋਈ ਨਹੀਂ ਤੇ ਉਹਦਾ ਅਸਰ ਕੋਈ ਨਹੀਂ ਹੁੰਦਾ। ਹੁਣ ਇੱਥੇ ਕਈ ਵੀਰ, ਜੇ ਕੋਈ ਹੁਣ ਮੰਨ ਲਓ, ਮੈਂ ਕੈਨੇਡਾ ਵੀ ਦੀਵਾਨ 'ਚ ਕਿਹਾ ਸੀ, ਸਵੇਰ ਦਾ ਜਿਹੜਾ ਬੰਦਾ ਲੱਗਾ ਨਾ ਇੱਥੇ ਸਬਜ਼ੀ ਕੱਟਣ, ਉਸ ਬੰਦੇ ਨੂੰ ਹੱਕ ਹੈ ਕਿ ਜੇ ਨਮਕ ਘੱਟ ਹੋਇਆ ਤੇ ਨੁਕਸ ਕੱਢ ਸਕੇ। ਵੈਸੇ ਤੇ ਗੁਰੂ ਦੇ ਲੰਗਰ 'ਚ ਤੇ ਨੁਕਸ ਅਸੀਂ ਵੈਸੇ ਹੀ ਨਹੀਂ ਕੱਢਦੇ, ਸਾਡੀ ਸ਼ਰਧਾ ਪਿਆਰ ਹੈ। ਪਰ ਇੱਕ ਗੱਲ ਹੁੰਦੀ ਹੈ ਵੀ ਜੇ ਸਾਰਾ ਦਿਨ ਬੰਦੇ ਨੇ ਕੰਮ ਕੀਤਾ, ਸਾਰਾ ਦਿਨ ਕੰਮ ਕਰਨ ਵਾਲਾ ਬੰਦਾ ਹੱਕ ਰੱਖਦਾ ਹੁੰਦਾ ਹੈ, ਉਹ ਇਹ ਕਹਿ ਸਕੇ ਵੀ ਯਾਰ ਨਮਕ ਘੱਟ ਰਹਿ ਗਿਆ, ਵੱਧ ਪਾ ਲੈਣਾ ਸੀ। ਉਹ ਤੇ ਸਾਰਾ ਦਿਨ ਕੰਮ ਕੀਤਾ, ਉਹਨੇ ਮਿਹਨਤ ਕੀਤੀ ਹੈ, ਲੱਗਾ ਸੀ ਨਾਲ, ਉਹ ਕਰ ਸਕਦਾ ਹੈ। ਜਾਂ ਇੱਦਾਂ ਕਹਿ ਦਿਓ ਵੀ ਦਰਬਾਰ ਸਾਹਿਬ ਦੀ ਬਿਲਡਿੰਗ ਬਣਾ ਰਹੇ ਸੀ, ਗੁੰਬਦ ਬਣ ਰਿਹਾ ਸੀ, ਜਿਹੜਾ ਆ ਕੇ ਗੌਰ ਕਰਦਾ ਰਿਹਾ, ਹਫ਼ਤੇ ਹਫ਼ਤੇ ਬਾਅਦ ਆ ਕੇ ਚੈੱਕ ਕਰਦਾ ਰਿਹਾ, ਉਹ ਇੱਦਾਂ ਖੜ ਕੇ ਕਹਿ ਸਕਦਾ ਹੈ ਯਾਰ ਗੱਲ ਨਹੀਂ ਬਣੀ, ਥੋੜ੍ਹਾ ਜਿਹਾ ਰਹਿ ਗਿਆ ਕੱਚਾ, ਵੀ ਇੱਦਾਂ ਵੀ ਬਣ ਸਕਦਾ ਸੀ। ਉਸੇ ਨੂੰ ਕਹਿਣ ਦਾ ਹੱਕ ਹੈ ਜਿਹਨੇ ਸਾਰਾ ਸਾਲ ਆ ਕੇ ਵੇਖਿਆ, ਜਿਹਨੇ ਮਿਹਨਤ ਕੀਤੀ ਹੈ। ਤੇ ਜਿਹੜੇ ਬੰਦੇ ਨੇ ਡੱਕਾ ਤੋੜਿਆ ਨਹੀਂ ਤੇ ਨੁਕਸ ਕੱਢ ਦੇਣਾ ਆ ਕੇ, ਤੇ ਉੱਥੇ ਫਿਰ ਅਸੀਂ ਕਹਾਂਗੇ ਵੀ ਤੂੰ ਕੀਤਾ ਤੇ ਕੁਝ ਹੈ ਨਹੀਂ ਆ ਕੇ ਕਹਿਣ ਲੱਗ ਗਿਆ ਇੱਥੇ। ਸੋ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਕਰੀਏ, ਕੁਛ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ। ਜਦੋਂ ਕਰਾਂਗੇ ਫਿਰ ਕਰਨ ਵਾਲਿਆਂ ਦੀ ਕਦਰ ਪੈਂਦੀ ਹੈ। ਘਰਾਂ ਦੇ ਵਿੱਚ ਵੇਖ ਲਓ ਜਿੱਥੇ ਵੀ ਕਿਤੇ, ਅੱਜ ਸਾਰਿਆਂ ਨੂੰ ਕਾਮਿਆਂ ਦੀ, ਮਿਹਨਤੀਆਂ ਦੀ ਲੋੜ ਹੈ, ਗੱਲਾਂ ਵਾਲਿਆਂ ਦੀ ਲੋੜ ਨਹੀਂ। ਇਹਨਾਂ ਦੇਸ਼ਾਂ ਨੇ ਢਾਂਚਾ ਹੀ ਏਦਾਂ ਦਾ ਬਣਾ ਲਿਆ, ਇੱਥੇ ਫਿੱਟ ਹੀ ਏਦਾਂ ਦਾ ਕੀਤਾ ਸਿਸਟਮ ਵੀ ਕਰਨਾ ਹੀ ਪੈਂਦਾ। ਅੱਜ ਤੱਕ ਆਪਾਂ ਸੁਣਦੇ ਹਾਂ, ਪੜ੍ਹਦੇ ਹਾਂ ਵੀ ਸਾਡੇ ਧਰਮ ਦੇ ਵਿੱਚ ਕਿਰਤ ਕਰੋ ਪ੍ਰਧਾਨ ਹੈ, ਪਹਿਲੇ ਨੰਬਰ ਤੇ ਕੀ ਹੈ, ਕਿਰਤ ਕਰੋ, ਕੰਮ ਕਰੋ, ਇਹ ਪਹਿਲੇ ਨੰਬਰ ਤੇ ਰੱਖਿਆ, ਕੰਮ ਕਰੋ। ਤੇ ਇਹਨਾਂ ਦੇਸ਼ਾਂ ਵਿੱਚ ਕੀ ਹੈ, ਇੱਥੇ ਵੀ ਕੰਮ ਕਰੋ। ਭਲਾ ਇੱਕ ਗੱਲ ਦੱਸੋ, ਸਾਡੇ ਕਿਰਤ ਕਰੋ ਸਾਡੇ ਧਰਮ ਵਿੱਚ ਹੈ, ਭਲਾ ਸਾਰੇ ਭਾਰਤ ਪੰਜਾਬ 'ਚ ਰਹਿਣ ਵਾਲੇ ਜਿੰਨੇ ਬੱਚੇ ਉੱਥੇ ਜੰਮੇ ਹੈ ਕੀ ਕੰਮ ਕਰਦੇ ਹੈ, ਬੋਲੋ ਜੀ ਕਿੰਨੇ ਪਰਸੈਂਟ ਕਰਦੇ ਹੈ, 30%, 25-30% ਬੰਦੇ ਕੰਮ ਕਰਦੇ ਹੈ, 75% ਵਿਹਲੜ ਬੈਠੇ, ਇੱਕ ਕਮਾਉਂਦਾ ਸਾਰਾ ਟੱਬਰ ਖਾਂਦਾ। ਪਰ ਇਹਨਾਂ ਦੇਸ਼ਾਂ ਵਿੱਚ ਕੰਮ ਕਿੰਨੇ ਪਰਸੈਂਟ ਕਰਦੇ ਹੁੰਦੇ ਬੰਦੇ, ਘੱਟ ਤੋਂ ਘੱਟ 90%, ਇੱਥੇ 90% ਕਰਦੇ ਹੈ, ਸਾਡੇ ਕਰਦੇ ਹੈ 25-30% ਬੰਦੇ ਕੰਮ। ਫਰਕ ਕਿੰਨਾ ਹੈ, ਫਰਕ ਕਿੰਨਾ ਹੈ, ਇਸ ਉਹ ਕਿਰਤ ਪ੍ਰਧਾਨ ਸਾਡਾ ਧਰਮ ਹੈ, ਸਾਡੀ ਜਿਹੜੀ ਵਿਚਾਰਧਾਰਾ ਸਿੱਖਾਂ ਦੀ ਹੈ ਉਹ ਕਿਰਤ ਪ੍ਰਧਾਨ ਹੈ, ਤੇ ਇੱਥੇ ਕਿਰਤ ਪ੍ਰਧਾਨ ਦੇਸ਼ ਹੈ, ਇੱਥੇ ਹਰ ਕੋਈ ਬੰਦਾ ਕੰਮ ਕਰਦਾ। ਸਾਡੇ ਉਹ ਗੱਲਾਂ ਲਾਗੂ ਨਹੀਂ ਹੋਈਆਂ, ਪਰ ਇਹਨਾਂ ਦੇਸ਼ਾਂ ਵਿੱਚ ਸਾਰਾ ਕੁਝ ਲਾਗੂ ਕਰ ਲਿਆ ਗਿਆ, ਵਿਚਾਰਧਾਰਾ ਬੜੀ ਕਮਾਲ ਦੀ ਪੈਦਾ ਹੋਈ ਸੀ। ਬੂਟਾ ਬੜਾ ਵਧੀਆ ਲਾਇਆ ਸੀ ਪਰ ਆਲਾ ਦੁਆਲਾ ਏਦਾਂ ਮਾੜਾ ਉਸ ਏਰੀਏ ਦੇ ਵਿੱਚ, ਜੇ ਕਿਤੇ ਉਹੀ ਗੁਰੂ ਨਾਨਕ ਦੀ ਵਿਚਾਰਧਾਰਾ ਇਹਨਾਂ ਦੇਸ਼ਾਂ ਵਿੱਚ ਅੱਜ ਤੋਂ 500 ਸਾਲ ਪਹਿਲਾਂ ਆਉਂਦੀ, ਕਿਉਂਕਿ ਆਲਰੇਡੀ ਹੈ ਹੀ ਉਸੇ ਤਰ੍ਹਾਂ ਦਾ ਜਿੱਦਾਂ ਦਾ ਗੁਰੂ ਸਾਹਿਬ ਬਣਾਉਣਾ ਚਾਹੁੰਦੇ ਸੀ। ਉਹ ਕਹਿੰਦੇ ਸੀ ਸਾਰੇ ਕੰਮ ਕਰੋ, ਸਾਰੇ ਮਿਹਨਤ ਕਰੋ। ਇੱਥੇ ਜਿਹੜੇ ਬੰਦੇ ਕੰਮ ਕਰ ਲੈਂਦੇ ਹੈ, ਇੰਡੀਆ ਵਿੱਚ ਉਹ ਕੰਮ ਨਹੀਂ ਸੀ ਕਰਦੇ। ਮੈਂ ਕੱਲ ਵੀ ਗੱਲ ਕਰਦਾ ਸੀ ਨਾ ਵੀ ਜਿਹੜਾ ਬੰਦਾ ਇੱਥੇ 3-3 ਘੰਟੇ, ਵਾਹਿਗੁਰੂ, ਇੱਥੇ ਜਿਹੜਾ ਬੰਦਾ 13-13 ਘੰਟੇ ਕੰਮ ਕਰਦਾ ਹੈ, ਇੰਡੀਆ ਵਿੱਚ 3 ਘੰਟੇ ਵੀ ਲਾ ਕੇ ਰਾਜੀ ਨਹੀਂ ਸੀ। ਤਾਂ ਕਰਕੇ ਭਾਈ ਕੰਮ ਕਰਨਾ, ਮਿਹਨਤ ਕਰਨੀ, ਤੇ ਮਿਹਨਤ ਨਾਲ ਹੀ ਕਦਰ ਪੈਣੀ ਸੀ। ਤਾਂ ਹੀ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਕਰੋ, ਤੁਹਾਨੂੰ ਕਰਨਾ ਪੈਣਾ ਹੈ। ਮੈਂ ਪਰਸੋਂ ਚੌਥੇ ਜਿੱਦਣ ਮੁੱਦਾ ਪ੍ਰੋਗਰਾਮ 'ਚ ਮੈਂ ਬੋਲਿਆ ਸੀ, ਉੱਥੇ ਸਾਡੇ ਵਿਰੋਧੀ ਸਵਾਲ ਕਰਦੇ ਸੀ ਵੀ ਢੱਡਰੀਆਂ ਵਾਲਾ ਰੱਬ ਨੂੰ ਨਹੀਂ ਮੰਨਦਾ, ਸਾਡਾ ਇਹਦਾ ਵਿਰੋਧ ਇਹ ਹੈ ਵੀ ਰੱਬ ਨੂੰ ਨਹੀਂ ਮੰਨਦਾ। ਤੇ ਜਿਨ੍ਹਾਂ ਨੇ ਸੁਣਿਆ ਹੋਣਾ ਪ੍ਰੋਗਰਾਮ ਉਹਨਾਂ ਨੂੰ ਚੇਤਾ ਹੋਏਗਾ, ਭੈਣਾਂ ਵੀ ਧਿਆਨ ਨਾਲ ਸੁਣਿਓ, ਵੀਰ ਵੀ ਸੁਣਿਓ ਧਿਆਨ ਨਾਲ। ਉਹਦੇ ਵਿੱਚ ਮੈਂ ਬੇਨਤੀ ਕੀਤੀ ਸੀ, ਮੈਂ ਰੱਬ ਨੂੰ ਮੰਨਦਾ ਹਾਂ, ਪਰ ਕਿਹੜੇ ਰੱਬ ਨੂੰ, ਜਿਹੜਾ ਸਾਡੇ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ, ਸਾਡੇ ਤੋਂ ਬਾਹਰ ਨਹੀਂ ਕਿਤੇ, ਸਾਡੇ ਵਿੱਚ ਵਸਿਆ। ਗੁਰਬਾਣੀ ਉਸ ਰੱਬ ਨੂੰ ਮੰਨਦੀ ਹੈ ਜਿਹੜਾ ਤੁਹਾਡੇ ਮੇਰੇ ਦਰਖਤਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੈ। ਉਹ ਸਾਰਿਆਂ ਦੇ ਵਿੱਚ ਕਿਵੇਂ ਬੈਠਾ ਹੈ, ਲੋ ਦੇ ਰੂਪ ਵਿੱਚ, ਨਿਯਮ ਦੇ ਰੂਪ ਵਿੱਚ, ਇੱਕ ਕਾਨੂੰਨ ਦੇ ਰੂਪ ਵਿੱਚ ਸਾਡੇ ਸਾਰਿਆਂ ਦੇ ਵਿੱਚ ਹੈ। ਉਹ ਲਾਅ ਆਫ ਨੇਚਰ ਹੈ, ਉਹ ਸਾਰਿਆਂ ਦੇ ਵਿੱਚ ਹੈ। ਮੈਂ 35 ਸਾਲ ਦਾ ਹੋ ਗਿਆ, ਮੈਨੂੰ ਉਹ ਵੱਡਾ ਕਰ ਰਿਹਾ, ਤੇ ਮੇਰੇ ਪਿਤਾ ਦੀ ਉਮਰ 60 ਸਾਲ ਦੀ ਹੈ, ਉਹਨਾਂ ਦੇ ਸਰੀਰ ਨੂੰ ਉਹ ਕਮਜ਼ੋਰ, ਕਿਉਂਕਿ ਬਜ਼ੁਰਗ ਹੋ ਗਏ ਨਾ, ਹੁਣ ਜਿਹੜਾ 60 ਤੋਂ ਟੱਪ ਗਿਆ ਬਜ਼ੁਰਗ ਹੋ ਰਿਹਾ। ਉਹ ਇੱਕ ਨਿਯਮ ਹੈ ਜਿਹੜਾ ਇੱਦਾਂ ਹੀ ਕੰਮ ਕਰਦਾ ਹੈ, ਉਹ ਚੱਲਦਾ ਹੈ, ਉਹ ਸਾਰਿਆਂ ਦੇ ਵਿੱਚ ਹੈ। ਤੇ ਇੱਧਰ ਸੁਣੋ, ਜਿਹੜਾ ਨਿਯਮ ਸਾਰਿਆਂ 'ਚ ਕੰਮ ਕਰਦਾ ਹੈ ਮੇਰੇ ਵਿੱਚ ਵੀ ਕੰਮ ਕਰਦਾ ਹੈ। ਪਰਮਾਤਮਾ ਨਿਯਮ ਦੇ ਰੂਪ ਵਿੱਚ ਹਰ ਜਗ੍ਹਾ ਹਰੇਕ ਦੇ ਵਿੱਚ ਹੈ। ਤੇ ਸੁਣੋ, ਸਾਰੇ ਕਹਿੰਦੇ ਸੀ ਰੱਬ 7ਵੇਂ ਅਸਮਾਨ ਤੇ ਰਹਿੰਦਾ ਹੈ, ਰੱਬ ਕਿਤੇ ਦੂਰ ਰਹਿੰਦਾ ਹੈ, ਰੱਬ ਨੂੰ ਬੁਲਾਓਗੇ ਆ ਜਾਏਗਾ, ਰੱਬ ਨੂੰ ਸੁਣਾਓਗੇ, ਏਦਾਂ ਕਹਿੰਦੇ ਸੀ ਨਾ। ਸਾਡੇ ਗੁਰੂ ਸਾਹਿਬ ਕਹਿੰਦੇ ਰੱਬ ਹੈ ਭਾਈ, ਤੇ ਗੁਰੂ ਜੀ ਨੇ ਆ ਕੇ ਕਿਹਾ ਪਰਮਾਤਮਾ ਬੜਾ ਬੇਅੰਤ ਹੈ, ਪਰਮਾਤਮਾ ਬਹੁਤ ਵੱਡਾ ਹੈ, ਪਰਮਾਤਮਾ ਬਹੁਤ ਕਮਾਲ ਦਾ ਹੈ, ਪਰ ਇਹ ਚੇਤਾ ਰੱਖ ਤੇਰੇ ਵਿੱਚ ਵੀ ਹੈ, ਬਲਿਹਾਰੀ ਕੁਦਰਤ
ਵਸਿਆ
ਤੇਰੇ ਵਿੱਚ ਵਸਿਆ ਹੋਇਆ। ਤੇ ਇਹ ਗੱਲ ਕਹਿ ਕੇ ਮੇਰੇ ਗੁਰੂ ਸਾਹਿਬ ਨੇ ਕਹਿ ਦਿੱਤਾ ਤੂੰ ਪਰਮਾਤਮਾ ਦਾ ਰੂਪ ਹੈ, ਤੇਰੇ ਵਿੱਚ ਰੱਬ ਹੈ, ਤੂੰ ਰੱਬ ਦਾ ਹਿੱਸਾ ਹੈ। ਜਿਹੜੇ ਜਿਹੜੇ ਕੰਮ ਤੂੰ ਰੱਬ ਤੋਂ ਕਰਾਉਣਾ ਚਾਹੁੰਦਾ ਤੈਨੂੰ ਕਰਨੇ ਪੈਣਗੇ। ਜਿਹੜੇ ਰੱਬ ਤੋਂ ਕੰਮ ਕਰਾਉਣਾ ਚਾਹੁੰਦੇ ਹੋ ਰੱਬ ਤੇਰੇ ਵਿੱਚ ਨਹੀਂ ਕਰ। ਹੁਣ ਤੁਸੀਂ ਆਪਾਂ ਜਿਵੇਂ ਇੱਦਾਂ ਸਾਡੇ ਗੁਰੂ ਸਾਹਿਬ ਇੱਦਾਂ ਸਮਝਾਉਂਦੇ ਆ, ਵੇਖਿਓ ਪਹਿਲਾਂ ਜਿਹੜੇ ਲੋਕੀ ਦੱਸਦੇ ਸੀ ਵੀ ਰੱਬ ਹੈ, ਤੇ ਰੱਬ ਦਾ ਕਨਸੈਪਟ ਬੰਦੇ ਨੂੰ ਨਿਕੰਮਾ ਤੇ ਵਿਹਲੜ ਬਣਾ ਰਿਹਾ ਸੀ। ਧਰਮ ਦਾ ਰੱਬ ਦਾ ਕਨਸੈਪਟ ਬੰਦੇ ਨੂੰ ਵਿਹਲਾ ਤੇ ਨਿਕੰਮਾ ਬਣਾਉਂਦਾ ਸੀ। ਕਿਵੇਂ? ਰੱਬ ਕਰੇਗਾ, ਉਹ ਕਰੇਗਾ, ਉਹਨੇ ਕਰ ਦੇਣਾ, ਉਹਨੇ ਆ ਜਾਣਾ। ਦੁਸ਼ਮਣ ਚੜ ਕੇ ਆ ਜਾਂਦੇ ਸੀ, ਲੁੱਟ ਕੇ ਲੈ ਜਾਂਦੇ ਸੀ, ਇਹ ਸਾਡੇ ਵਾਲੇ ਰੱਬ ਨੂੰ ਉਡੀਕਦੇ ਰਹਿੰਦੇ ਸੀ। ਜਦੋਂ ਆਏ ਸਾਡੇ ਗੁਰੂ ਸਾਹਿਬ, ਉਹ ਕਹਿੰਦੇ ਰੱਬ ਦਾ ਕਨਸੈਪਟ ਇਹਨਾਂ ਨੇ ਕੀ ਦਿੱਤਾ? ਇਹ ਕਹਿੰਦੇ ਰੱਬ ਤੇਰੇ ਵਿੱਚ ਹੈ। ਉਹੀ ਰੱਬ ਜਿਹੜਾ ਬੰਦੇ ਨੂੰ ਵਿਹਲੜ ਬਣਾਉਂਦਾ ਸੀ, ਉਹੀ ਰੱਬ ਦਾ ਕਨਸੈਪਟ ਬੰਦੇ ਨੂੰ ਜ਼ਿੰਮੇਵਾਰ ਬਣਾਉਣ ਲੱਗ ਗਿਆ ਵੀ ਤੇਰਾ ਫਰਜ਼ ਹੈ, ਰੱਬ ਤੇਰੇ ਵਿੱਚ ਹੈ, ਮਤਲਬ ਤੈਨੂੰ ਕਰਨਾ ਪਏਗਾ, ਤੇਰਾ ਫਰਜ਼ ਹੈ, ਤੇਰੀ ਡਿਊਟੀ ਹੈ। ਜਿਹੜੇ ਧਰਮ ਦਾ ਕਨਸੈਪਟ ਬੰਦੇ ਨੂੰ ਨਿਕੰਮਾ ਕਰਦਾ ਸੀ, ਉਸੇ ਧਰਮ ਦੇ ਕਨਸੈਪਟ ਨੇ ਬੰਦੇ ਨੂੰ ਜ਼ਿੰਮੇਵਾਰ ਬਣਾਤਾ। ਇਹ ਸੀ ਖੂਬੀ, ਇਹ ਸੀ ਮਨੌਤ, ਇਹ ਸੀ ਗੁਰੂ ਨਾਨਕ ਦਾ ਓਪੀਨੀਅਨ, ਜਿਹੜਾ ਸਾਰਿਆਂ ਤੋਂ ਹਟ ਕੇ ਵੱਖਰੀ ਕੌਮ ਦਾ ਮਤਲਬ ਆ ਵੱਖਰੀ ਵਿਚਾਰਧਾਰਾ। ਮੰਨਦਾ ਕਿੱਦਾਂ ਹੈ? ਸਾਡੀ ਮਨੌਤ ਐਡੀ ਕਮਾਲ ਦੀ ਸੀ, ਇਹਦੇ ਅੱਗੇ ਤੇ ਕੋਈ ਸਾਇੰਟਿਸਟ ਨਹੀਂ ਸੀ ਬੋਲ ਸਕਦਾ, ਕੋਈ ਤਰਕ ਨਹੀਂ ਕਰ ਸਕਦਾ ਇਹਦੇ ਉੱਤੇ। ਸਾਡੇ ਗੁਰੂ ਸਾਹਿਬ ਨੇ ਕਿਹਾ ਰੱਬ ਤੇਰੇ ਵਿੱਚ ਹੈ। ਹੁਣ ਵੇਖਿਓ ਵੀਰੋ, ਇੱਧਰ ਧਿਆਨ ਰੱਖਿਓ, ਆਪਾਂ ਅਰਦਾਸ ਕਰੀਏ। ਗੁਰੂ ਨਾਨਕ ਨੇ ਇੱਦਾਂ ਸਮਝਾਇਆ, ਪੁਰਾਣੇ ਇੱਦਾਂ ਸਮਝਾਉਂਦੇ ਸੀ ਰੱਬ ਨੇ ਕਰਨਾ ਹੈ। ਪਹਿਲਾਂ ਇੱਦਾਂ ਕਿਹਾ ਜਾਂਦਾ ਸੀ, ਅਰਦਾਸ ਕਰ, ਰੱਬਾ ਮੇਰੀ ਕੋਠੀ ਬਣਾ ਦੇ, ਬਣਾਏਗਾ। ਰੱਬਾ ਮੇਰਾ ਬਿਜ਼ਨਸ ਸੈੱਟ ਕਰ ਦੇ, ਕਰੇਗਾ। ਪਰ ਜਦੋਂ ਗੁਰੂ ਨਾਨਕ ਸਾਹਿਬ ਦਾ ਕਨਸੈਪਟ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ, ਇੱਧਰ ਸੁਣਿਓ, ਗੁਰੂ ਸਾਹਿਬ ਕਹਿੰਦੇ ਇੱਦਾਂ ਕਹਿ, ਇੱਦਾਂ ਸਮਝ, ਰੱਬਾ ਮੇਰੀ ਕੋਠੀ ਬਣਾ ਦੇ। ਫਿਰ ਕੀ ਕਹਿਣਾ? ਚਲੋ ਬਣਾਈਏ। ਰੱਬਾ ਮੇਰਾ ਬਿਜ਼ਨਸ ਸੈੱਟ ਕਰ ਦੇ, ਚਲੋ ਸੈੱਟ ਕਰੀਏ। ਰੱਬਾ ਮੈਨੂੰ ਨੌਕਰੀ ਲਵਾ ਦੇ, ਚਲੋ ਲੱਭੀਏ। ਤੇ ਹੁਣ ਵੀ ਕਰਨਾ ਇੱਦਾਂ ਹੀ ਪੈਂਦਾ ਹੈ, ਅਰਦਾਸ ਕਰਦੇ ਆ, ਨੀਂਹ ਰੱਖਣੀ ਹੈ, ਮਾਲਕ ਜੀ ਕਿਰਪਾ ਕਰਕੇ ਬਣਵਾ ਦਿਓ, ਤੇ ਬਣਾਉਣਾ ਆਪ ਨੂੰ ਹੀ ਪੈਂਦਾ ਹੈ। ਬਿਜ਼ਨਸ ਦੀ ਅਰਦਾਸ ਕਰਦਾ ਜਦੋਂ ਵੀ ਮਹਾਰਾਜ ਮੇਰਾ ਬਿਜ਼ਨਸ ਸੈੱਟ ਕਰ ਦਿਓ, ਪਰ ਬਿਜ਼ਨਸ ਸੈੱਟ ਆਪ ਨੂੰ ਹੀ ਕਰਨਾ ਪੈਂਦਾ, ਕਿਉਂਕਿ ਗੁਰੂ ਸਾਹਿਬ ਨੇ ਜਦੋਂ ਅਸੀਂ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਬਿਜ਼ਨਸ ਸੈੱਟ ਕਰ ਦਿਓ ਜੀ, ਮੇਰਾ ਬਿਜ਼ਨਸ ਸੈੱਟ ਕਰ ਦਿਓ, ਤੇ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਅੱਗੋਂ ਆਵਾਜ਼ ਦੇ ਦੇਣੀ ਹੈ, ਬਲਿਹਾਰੀ ਕੁਦਰਤ ਵਸਿਆ ਰੱਬ ਤੇਰੇ ਵਿੱਚ ਹੈ, ਤੇ ਕਰ ਲੈ ਸੈੱਟ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਜਾਂ ਬਣਾ ਲੈ। ਵਿਹਲਣ ਨਹੀਂ ਬਣਾਇਆ ਰੱਬ ਦੇ ਕਨਸੈਪਟ ਨੇ, ਵੀ ਰੱਬ ਕਰੇਗਾ। ਉਹ ਕਹਿੰਦੇ ਪਰਮਾਤਮਾ ਤੁਹਾਡੇ ਵਿੱਚ ਹੈ, ਤੂੰ ਕਰ, ਪਰਮਾਤਮਾ ਤੇਰੇ ਵਿੱਚ ਹੈ, ਤੈਨੂੰ ਕਰਨਾ ਪੈਣਾ, ਭਾਵੇਂ ਅੱਜ ਕਰ ਲੈ ਭਾਵੇਂ ਕੱਲ ਕਰ ਲੈ, ਰੱਬ ਤੇਰੇ ਵਿੱਚ ਹੈ। ਗੁਰੂ ਸਾਹਿਬ ਦਾ ਇੰਨਾ ਮਹਾਨ, ਇੰਨਾ ਵਧੀਆ ਨਜ਼ਰੀਆ, ਐਸਾ ਪੁਆਇੰਟ ਆਫ ਵਿਊ ਦਿੱਤਾ, ਐਸਾ ਓਪੀਨੀਅਨ ਦਿੱਤਾ, ਇਹਦੇ ਬਰਾਬਰ ਖਿਲਾਰ ਕੇ ਵੇਖੋ ਕੋਈ ਗੱਲ ਨਹੀਂ ਖੜਦੀ। ਸਾਡੇ ਗੁਰੂ ਸਾਹਿਬ ਨੇ ਜਦੋਂ ਕਿਹਾ ਸਭ ਹੈ ਘੱਟ
ਰਾਮ ਬੋਲੇ,
ਰਾਮ ਬੋਲੇ, ਰਾਮਾ ਬੋਲੇ, ਰਾਮ ਦੇ ਨਾਂ, ਇੱਕ ਵਾਰ ਸਾਰਾ ਸ਼ਬਦ ਨਾ ਆਰਾਮ ਨਾਲ ਗਾ ਹੀ ਦਿਓ ਪਿਆਰ ਨਾਲ, ਸਰ
ਸਭੇ ਘੱਟ ਰਾਮ ਬੋਲੇ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਸਭੇ ਘੱਟ ਰਾਮ ਬੋਲੇ, ਸਭੇ ਘੱਟ ਰਾਮ ਬੋਲੇ।
ਇੱਕ ਸਾਡੀ ਪ੍ਰੋਬਲਮ ਪਤਾ ਕੀ ਹੈ? ਲੋਕਾਂ ਚ ਦੱਸਿਆ ਇਹ ਭੁੱਲ ਜਾਂਦੇ ਵੀ ਮੇਰਾ ਘੱਟ ਵੀ ਤੇ ਵਿੱਚ ਹੀ ਆਉਂਦਾ ਹੈ, ਸਭ ਸਾਰਿਆਂ ਘੱਟਾਂ ਚ ਵੱਸਦਾ, ਤੇ ਤੇਰੇ ਵੀ, ਤੇਰਾ ਵੀ ਘੱਟ ਹੀ ਹੈ, ਸਰੀਰ ਹੀ ਹੈ, ਤੇ ਇਹਦੇ ਚ ਵੀ ਵੱਸਦਾ, ਸਾਡੇ ਚ ਹੈ। ਇਹਦਾ ਇਸ਼ਾਰਾ ਹੈ, ਇਹ ਸਮਝੋ, ਸਾਈਨ ਸਮਝੋ ਗੁਰੂ ਸਾਹਿਬ ਦਾ, ਤੇਰੇ ਵਿੱਚ ਹੈ, ਤੇ ਜੋ ਜੋ ਰੱਬ ਤੋਂ ਕਰਾਉਣਾ ਹੈ ਤੈਨੂੰ ਕਰਨਾ ਪੈਣਾ, ਕੀਤਿਆਂ ਹੀ ਹੁੰਦਾ। ਇਹ ਹੈ ਜ਼ਿੰਮੇਵਾਰ ਬਣਾਉਣਾ, ਰੱਬ ਦਾ ਕਨਸੈਪਟ ਬੰਦੇ ਨੂੰ ਜ਼ਿੰਮੇਵਾਰ ਬਣਾਉਣਾ। ਤਰਕਸ਼ੀਲ ਕੀ ਕਹਿੰਦੇ ਸੀ?
ਨਾਸਤਕ ਬੰਦੇ ਕੀ ਕਹਿੰਦੇ ਆ, ਰੱਬ ਹੈ ਜੀ, ਰੱਬ ਵਾਲਾ ਕੋਨਸੈਪਟ ਤੇ ਬੰਦੇ ਨੂੰ ਨਿਕੰਮਾ ਕਰ ਦਿੰਦਾ, ਰੱਬ ਤੇ ਗੋਰਖ ਧੰਦਾ ਹੈ, ਰੱਬ ਤੇ ਇੱਕ ਸੁਪਨਾ ਹੈ। ਪਰ ਸਾਡੇ ਗੁਰੂ ਸਾਹਿਬ ਦਾ ਦੱਸਿਆ ਹੋਇਆ ਰੱਬ ਇਹਦੇ ਤੇ ਤਰਕ ਨਹੀਂ ਕਰ ਸਕਦਾ, ਜ਼ਿੰਮੇਵਾਰ ਬਣਾਉਂਦਾ ਰੱਬ ਤੇਰੇ ਵਿੱਚ ਹੈ। ਲੋ ਸੁਣੋ, ਪੂਰਾ ਸੁਣ ਲਓ।
ਇੱਕ ਮਾਟੀ ਕੁੰਜਰ ਚੀਂਟੀ ਪੰਜ ਨਹੀਂ ਬਹੁ ਨਾਨਾਰੇ, ਪੰਜ ਨਹੀਂ ਬਹੁ ਨਾਨਾਰੇ। ਇੱਕ ਮਾਟੀ ਕੁੰਜਰ ਚੀਂਟੀ ਪੰਜ ਨਹੀਂ ਬਹੁ ਨਾਨਾਰੇ, ਪੰਜ ਨਹੀਂ ਅਸਥਾਵ ਜੰਗਮ ਕੀਟ ਪਤੰਗਮ ਕੱਟ ਕੱਟ ਰਾਮ ਸਮਾਨਾਰੇ, ਕੱਟ ਕੱਟ ਰਾਮ ਸਮਾਨਾਰੇ, ਕੱਟ ਕੱਟ ਰਾਮ ਸਮਾਨਾਰੇ, ਕੱਟ ਕੱਟ ਰਾਮ ਸਮਾਨਾਰੇ, ਸਭੇ ਕੱਟ ਰਾਮ ਬੋਲੇ, ਸਭੇ ਕੱਟ ਰਾਮ ਬੋਲੇ, ਸਭੇ ਕੱਟ ਰਾਮ ਬੋਲੇ, ਸਭੇ ਕੱਟ ਰਾਮ ਬੋਲੇ। ਇੱਕ ਚਿੰਤਾ ਰੱਖ ਅਨੰਤਾ, ਇੱਕ ਚਿੰਤਾ ਰਾਖ ਅਨੰਤ, ਔਰ ਤਦੋ ਸਭੁਆ ਸਾਰੇ, ਔਰ ਤਦੋ ਸਭੁਆ ਸਾਰੇ। ਪ੍ਰਣਵੇ ਨਾਮਾ ਤਹੀਂ ਨਹੀਂ ਕਾਮਾ, ਤਹੀਂ ਨਹੀਂ ਕਾਮਾ, ਕੋ ਠਾਕੁਰ ਕੋ ਦਾਸਾ ਰੇ, ਠਾਕੁਰ ਕੋ ਦਾਸਾਰੇ, ਕੋ ਠਾਕੁਰ ਕੋ ਦਾਸਾਰੇ, ਕੋ ਠਾਕੁਰ ਕੋ ਦਾਸਾਰੇ, ਸਭੇ ਕੱਟ ਰਾਮ ਬੋਲੇ, ਸਭੇ ਕੱਟ ਰਾਮ ਬੋਲੇ, ਸਭੇ ਕੱਟ ਰਾਮ ਬੋਲੇ, ਸਭੇ ਕੱਟ ਰਾਮ ਬੋਲੇ। ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਰਾਮ ਬਿਨਾ ਕੋ ਬੋਲੇ ਰੇ, ਸਭੇ ਕੱਟ ਰਾਮ ਬੋਲੇ, ਸਭੇ ਕੱਟ ਰਾਮ ਬੋਲੇ, ਸਭੇ ਕੱਟ ਰਾਮ ਬੋਲੇ, ਸਭੇ ਕੱਟ ਰਾਮ ਬੋਲੇ।
ਕੈਸੀ ਖੇਡ ਵਰਤਾਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬ ਦੱਸਿਆ, ਕਹਿੰਦੇ ਉਹ ਤੇ ਸਾਰਿਆਂ 'ਚ ਹੀ ਹੈ, ਉਹ ਤੇ ਸਭ 'ਚ ਵੱਸਦਾ, ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਹੇ ਉਹ ਪੁਕਾਰ। ਤੇ ਆ ਇਸ਼ਾਰਾ ਕੈਸਾ ਕਮਾਲ ਦਾ ਸੀ, ਗੁਰੂ ਸਾਹਿਬ ਨੇ ਕਿਹਾ ਤੇਰੇ ਚ ਹੈ ਤੇ ਤੇਰੀ ਜ਼ਿੰਮੇਵਾਰੀ ਨਹੀਂ, ਫਿਰ ਹੁਣ ਰਿਸਪੋਂਸੀਬਿਲਟੀ ਤੇਰੀ ਹੋ ਗਈ। ਜੇ ਤੂੰ ਕਹਿੰਦਾ ਵੀ ਰੱਬ ਨੇ ਕੰਮ ਵਿਗਾੜਿਆ, ਆ ਰੱਬ ਨੇ ਮੇਰੇ ਨਾਲ ਇੱਦਾਂ ਕਿਉਂ ਕੀਤਾ, ਇਹਦਾ ਮਤਲਬ ਤੇਰੇ ਨਾਲ ਤੂੰ ਹੀ ਕੀਤਾ ਹੋਣਾ, ਗਲਤ ਜੇ ਹੋਇਆ ਤੇ ਤੇਰੇ ਕਰਕੇ ਹੋਇਆ। ਜੇ ਰੱਬ ਤੇਰੇ ਵਿੱਚ ਸੀ, ਜੇ ਰੱਬ ਨੂੰ ਉਲਾਮਾ ਦੇਣਾ, ਉਲਾਮਾ ਤੈਨੂੰ ਮਿਲਣਾ ਹੈ। ਸੁਣਿਓ ਪਿਆਰਿਓ, ਇੱਧਰ ਸੁਣਿਓ, ਜੇ ਭਲਾ ਅੱਜ ਇੰਡੀਆ ਵਾਲੇ ਉਲਾਮਾ ਦੇਣ, ਰੱਬਾ ਤੂੰ ਇੰਡੀਆ ਨੂੰ ਅਮਰੀਕਾ ਵਰਗਾ ਨਹੀਂ ਬਣਾਇਆ, ਇਹ ਉਲਾਮਾ ਇੰਡੀਆ ਦੇ ਲੋਕਾਂ ਨੂੰ ਹੈ ਕਿ ਰੱਬ ਨੂੰ ਹੈ? ਬੋਲੋ। ਆਪਾਂ ਕਹਾਂਗੇ ਵੀ ਰੱਬ ਤੁਹਾਡੇ ਵਿੱਚ ਸੀ, ਤੁਸੀਂ ਵੀ ਅਮਰੀਕਾ ਵਰਗਾ ਬਣਾ ਲੈਂਦੇ, ਆਖੋ ਸਤਨਾਮ ਨਹੀਂ ਬਣਾਇਆ ਤੁਸੀਂ, ਬਸ ਵਿਹਲੇ ਨੋ, ਨਿਕੰਮੇ ਹੋ। ਨਿਕੰਮਿਆਂ ਦੀ ਲੀਡਰਸ਼ਿਪ ਵੀ ਨਿਕੰਮੀ ਹੈ, ਚੁਣੇ ਤੇ ਨਿਕੰਮਿਆਂ ਨਹੀਂ ਹੈ। ਆਪਾਂ ਸਾਰੇ ਗਾਲਾਂ ਕੱਢ ਜਾਂਦੇ, ਸਰਕਾਰ ਮਾੜੀ ਸਰਕਾਰ ਮਾੜੀ, ਚੁਣੇ ਕਿੰਨੇ ਹੈ ਅਸੀਂ? ਸਿਸਟਮ ਮਾੜਾ ਕਿਉਂਕਿ ਸਰਕਾਰਾਂ ਮਾੜੀਆਂ, ਤੇ ਸਰਕਾਰਾਂ ਚੁਣੀਆਂ ਕਿੰਨਾ ਨੇ? ਆਪਾਂ, ਤੇ ਜ਼ਿੰਮੇਵਾਰੀ ਫਿਰ ਸਾਡੀ ਹੈਗੀ। ਫਿਰ ਸਾਡੀ ਜ਼ਿੰਮੇਵਾਰੀ ਆ ਗਈ। ਉਹ ਆਉਣੀ ਗੱਲ ਤੇਰੇ ਤੇ ਹੀ ਹੈ ਮੁੜ ਮੁੜ ਕੇ, ਰੱਬਾ ਤੂੰ ਸਾਡੇ ਤੇ ਆ ਕਿਰਪਾ ਨਹੀਂ ਕੀਤੀ, ਭਾਈ ਤੇਰੇ ਵਿੱਚ ਸੀ ਰੱਬ, ਤੂੰ ਆਪਣੇ ਕੀਤੀ ਨਹੀਂ ਹੋਣੀ, ਤੂੰ ਕਰਮ ਨਹੀਂ ਕੀਤਾ, ਉਹ ਜਿਹੜੇ ਜਿਹੜੇ ਕਾਰਜ ਕਰਨੇ ਸੀ ਤੈਨੂੰ ਕਰਨੇ ਚਾਹੀਦੇ ਸੀ। ਪਰਮਾਤਮਾ ਨਹੀਂ, ਜੇ ਅੱਜ ਅਮਰੀਕਾ ਸੋਹਣਾ ਬਣਿਆ ਹੈ ਤੇ ਅਮਰੀਕਾ ਨੇ ਬੰਦਿਆਂ ਨੇ ਇੱਥੋਂ ਦਿਆਂ ਨੇ ਰੱਬ ਦੀ ਤਾਕਤ ਨੂੰ ਪਛਾਣ ਕੇ ਕੰਮ ਕਰਕੇ ਇਹਨੂੰ ਸੋਹਣਾ ਬਣਾਇਆ, ਇਹਦਾ ਕ੍ਰੈਡਿਟ ਅਮਰੀਕਾ ਦੇ ਲੋਕਾਂ ਨੂੰ ਹੈ। ਪਰਮਾਤਮਾ ਦੀ ਤਾਕਤ ਦਿਮਾਗ ਵਰਤ ਕੇ ਉਹਨਾਂ ਨੇ ਸੋਹਣਾ ਬਣ, ਪਰਮਾਤਮਾ ਦਾ ਪਾਠ ਬਣ ਕੇ, ਰੱਬ ਦਾ ਹਿੱਸਾ ਬਣ ਕੇ ਕੰਮ ਕੀਤਾ ਹੈ। ਪਰਮਾਤਮਾ ਦਾ ਪਾਠ ਆ ਆਪਾਂ ਸਾਰੇ, ਆਪਾਂ ਸਾਰੇ ਰੱਬ ਦਾ ਹਿੱਸਾ। ਸਾਡੇ ਗੁਰੂ ਸਾਹਿਬ ਇੱਦਾਂ ਕੌਨਫੀਡੈਂਸ ਭਰਦੇ ਆ ਸਾਡੇ 'ਚ, ਸਾਨੂੰ ਜ਼ਿੰਮੇਵਾਰ ਹੋਣ ਦਾ ਅਹਿਸਾਸ ਕਰਾਉਂਦੇ ਆ। ਵਿਹਲੜ ਤੇ ਨਿਕੰਮਾ ਨਾ ਬਣ, ਵੀ ਉਹਨੇ ਕਰਨਾ ਹੈ, ਤੇਰੇ ਵਿੱਚ ਹੈ ਇਸ ਕਰਕੇ ਤੂੰ ਕਰਨਾ ਹੈ, ਸਾਰੇ ਕੰਮ ਤੈਨੂੰ ਕਰਨੇ ਪੈਣਗੇ। ਫਰਜ਼ ਪਛਾਣ ਆਪਣੇ, ਜ਼ਿੰਮੇਵਾਰੀ ਪਛਾਣ ਆਪਣੀ, ਤੈਨੂੰ ਕਰਨਾ ਕੀ ਚਾਹੀਦਾ ਸੀ ਤੇ ਕਰਨ ਕੀ ਲੱਗ ਪਿਆ, ਇਹ ਤੈਨੂੰ ਵੇਖਣਾ ਪੈਣਾ। ਤੇ ਬਲਿਹਾਰੀ ਬਲਿਹਾਰੇ ਜਾਣ ਨੂੰ ਜੀ ਨਹੀਂ ਕਰਦਾ ਆਪਣੇ ਗੁਰੂ ਸਾਹਿਬ ਤੋਂ, ਵੀ ਏਦਾਂ ਦਾ ਸੋਹਣਾ, ਇਹ ਤੁਸੀਂ ਕਿਹੜੇ ਕਿਹੜੇ ਤਰਕਸ਼ੀਲ ਕੋਲ ਜਾਣਾ ਹੈ, ਕਿਹੜੇ ਤੁਸੀਂ ਨਾਸਤਕਾਂ ਕੋਲ ਲਿਜਾਣਾ ਹੈ, ਹਰ ਕੰਟਰੀ ਚ ਲੈ ਜਾਓ ਜਿਹੜੇ ਰੱਬ ਨੂੰ ਨਹੀਂ ਮੰਨਦੇ, ਆ ਇਸ ਗੱਲ ਤੋਂ ਮੁਨਕਰ ਹੋ ਕੇ ਵਿਖਾਏ ਕੋਈ, ਉਹ ਤੁਹਾਡੇ ਨਾਲ ਤੁਰੇਗਾ, ਵੀ ਜੇ ਰੱਬ ਨੂੰ ਐ ਮੰਨਦਾ ਹੈ ਫਿਰ ਅਸੀਂ ਤੇਰੇ ਨਾਲ ਆ। ਆਹ ਤੇ ਸਹੀ ਹੈ ਗੱਲ, ਹਰ ਬੰਦਾ ਤੁਹਾਡੇ ਨਾਲ ਤੁਰ ਸਕਦਾ ਜੇ ਰੱਬ ਦਾ ਕਨਸੈਪਟ ਸਹੀ ਤਰੀਕੇ ਨਾਲ ਸਮਝਾਓ, ਉਹ ਦੱਸੋ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਮਹਾਰਾਜ ਕਹਿੰਦੇ ਇੱਕ ਓੰਕਾਰ, ਇੱਕ ਦਾ ਹੀ ਸਾਰੇ ਪਾਸੇ ਪਸਾਰਾ ਹੈ, ਇਹਦਾ ਮਤਲਬ ਉਹ ਪਸਾਰੇ ਦੇ ਵਿੱਚ ਤੂੰ ਵੀ ਆ ਜਾਂਦਾ, ਤੂੰ ਇੱਕ ਓੰਕਾਰ ਦਾ ਹੀ ਪਾਠ ਹੈ, ਤੂੰ ਰੱਬ ਦਾ ਹਿੱਸਾ ਹੈ। ਇਹਨੇ ਨਾਲ ਵੇਖੋ ਕੈਸੀ ਕਮਾਲ ਕਰਤੀ। ਲਓ ਘੱਟ ਘੱਟ ਮੈਂ, ਲਓ ਆ ਵੀ ਪੜ੍ਹੋ,
ਘੱਟ ਘੱਟ ਮੈਂ ਹਰ ਬਸੇ, ਘੱਟ ਘੱਟ ਮੈਂ ਹਰ ਬਸੇ, ਸੰਤ ਕਹੋ ਨਾਨਕ ਤੇ ਭਜਨਾ, ਪੌਣ ਦੇ ਤੁਰੇ ਪਾਰ, ਪੌਣ ਦੇ ਤੁਰੇ ਪਾਰ।
ਤਾਂ ਕਰਕੇ ਰੱਬ ਆਪਣੇ ਵਿੱਚ ਕਰਨਾ ਪੈਣਾ। ਵੇਖੋ ਪਿਆਰਿਓ, ਇੱਕ ਆਪਾਂ ਅਰਦਾਸ ਕਰਦੇ ਹਾਂ, ਕਿੰਨੇ ਸਾਲਾਂ ਤੋਂ ਲੱਗੇ ਆ ਕਰਨ, ਵੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਜਿਨ੍ਹਾਂ ਤੋਂ ਖਾਲਸੇ ਨੂੰ ਵਿਛੋੜਿਆ ਗਿਆ, ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ, ਬੋਲੋ ਜੀ, ਇਹਦਾ ਕਹਿੰਦੇ ਆ ਨਾ, ਕਿਹੜੇ ਸੰਨ ਚ ਵੰਡ ਹੋਈ ਹੈ, ਸੰਨ 47, 47 ਚ ਵੰਡ ਹੋਈ ਹੈ। ਹੁਣ ਆਪਾਂ ਨੂੰ ਗੁਰੂ ਸਾਹਿਬ ਇਹ ਸਿਖਾ ਕੇ ਗਏ ਸੀ ਵੀ ਤੈਨੂੰ ਕਰਨਾ ਪੈਣਾ ਹੈ। ਆਪਾਂ ਜਿਵੇਂ ਏਦਾਂ ਸਮਝਦੇ ਹਾਂ ਵੀ ਆਓ ਜੀ ਮਹਾਰਾਜ ਮੇਰੀ ਕੋਠੀ ਬਣ ਜਾਏ, ਫਿਰ ਨਾਲ ਹੀ ਕਹਿਣਾ ਹੈ ਰੱਬ ਤੇ ਮੇਰੇ ਵਿੱਚ ਹੈ, ਗੁਰੂ ਸਾਹਿਬ ਨੇ ਸਮਝਾ ਦਿੱਤਾ, ਰੱਬਾ ਮੇਰੀ ਕੋਠੀ ਬਣਾ ਦੇ, ਚਲੋ ਬਣਾਈਏ, ਰੱਬਾ ਮੇਰਾ ਬਿਜ਼ਨਸ ਸੈੱਟ ਕਰ ਦੇ, ਚਲੋ ਸੈੱਟ ਕਰੀਏ, ਰੱਬਾ ਨਨਕਾਣਾ ਸਾਹਿਬ ਦਾ ਰਾਹ ਖੋਲ ਦੇ, ਫਿਰ ਕੀ ਕਹਿਣਾ ਸੀ ਅੱਗੋਂ, ਬੋਲੋ, ਚਲੋ ਖੋਲੀਏ। ਇਹ ਕੰਮ ਕੀਤਾ ਨੀ 70 ਸਾਲ ਦੇ, ਅਰਦਾਸ ਹੀ ਕਰੀ ਜਾਂਦੇ ਹਾਂ, ਹੋਣਾ ਕਦੋਂ ਹੈ, ਜਦੋਂ ਕਰਾਂਗੇ, ਰੱਬ ਸਾਡੇ ਵਿੱਚ ਹੈ, ਖੁੱਲੇਗਾ ਕਿ ਨਹੀਂ ਖੁੱਲੇਗਾ, ਸਾਡੀ ਲੀਡਰਸ਼ਿਪ, ਸਾਡੇ ਬੰਦੇ ਜਿੱਦਣ ਇਹਦੇ ਲਈ ਦਿਮਾਗ ਵਰਤਣਗੇ। ਜੇ ਤੇ ਪੁਜਾਰੀ ਵਾਲੇ ਰੱਬ ਅੱਗੇ ਅਰਦਾਸਾਂ ਕਰਦਾ ਹੈ, ਫਿਰ ਤੇ 70 ਸਾਲ ਲੰਘ ਗਏ ਆ, ਗਾਂ 70 ਸਾਲ ਕਰੀ ਚੱਲ, ਫਿਰ ਨੀ ਗੱਲ ਬਣਨੀ। ਜੇ ਅਰਦਾਸ ਗੁਰੂ ਨਾਨਕ ਦੇ ਰੱਬ ਨੂੰ ਸਮਝ ਕੇ ਕਰੇਗਾ, ਫਿਰ ਤੈਨੂੰ ਕਰਨਾ ਪੈਣਾ ਹੈ, ਤੇ ਸਾਡੀ ਲੀਡਰਸ਼ਿਪ ਸਿਆਣੀ ਬਣ ਜਾਏ। ਅੱਜ ਸਾਰੀ ਇੱਧਰ ਸੁਣੋ, ਅੱਜ ਸਾਰਿਆਂ ਨੂੰ ਕਰ ਲੈਣ ਇਕੱਠੇ, ਪਟੀਸ਼ਨਾਂ ਪਾ ਲੈਣ, ਅੱਗੇ ਤੋਂ ਅੱਗੇ ਗੱਲ ਕਰਨ, ਚੰਗੀ ਲੀਡਰਸ਼ਿਪ ਕੁਆਲਿਟੀ ਹੋਵੇ, ਚੰਗੇ ਸਾਡੇ ਲੀਡਰ ਹੋਣ, ਇੱਧਰ ਸੁਣੋ, ਚੰਗੇ ਲੀਡਰ ਹੋਣ, ਗੱਲਬਾਤ ਸਟਾਰਟ ਕਰਨ, ਰਾਹ ਖੁੱਲ ਸਕਦਾ ਕਿ ਨਹੀਂ ਖੁੱਲ ਸਕਦਾ, ਖੁੱਲ ਸਕਦਾ। ਅਰਦਾਸ ਕਰਦਾ ਹੈ, ਮੇਰੇ ਗੁਰੂ ਸਾਹਿਬ ਤੇ ਕਹਿ ਕੇ ਗਿਆ ਸੀ ਤੇਰੇ ਚ ਰੱਬ ਹੈ, ਅਰਦਾਸ ਕਰਕੇ ਫਿਰ ਤੈਨੂੰ ਸਮਝਣਾ ਵੀ ਪੈਣਾ ਨਾ, ਵੀ ਕਰਨਾ ਵੀ ਪੈਣਾ ਹੁਣ ਮੈਨੂੰ। ਤੇ ਜਿਹੜੀ ਵੀ ਅਰਦਾਸ ਤੁਸੀਂ ਐ ਕਹਿ ਕੇ ਛੱਡ ਦੇਣੀ ਹੈ ਵੀ ਮਹਾਰਾਜ ਜੀ ਮੇਰੀ ਕੋਠੀ ਬਣ ਜਾਏ, ਤੇ ਡੱਕਾ ਤੋੜੀ ਨਾ ਫਿਰ ਬਣ ਜਾਏਗੀ, ਰੱਬਾ ਮੇਰਾ ਬਿਜ਼ਨਸ ਸੈੱਟ ਕਰ ਦੇ ਤੇ 11 ਵਜੇ ਤੱਕ ਸੁੱਤਾ ਰਹੀ, ਹੋ ਜਾਏਗਾ ਸੈੱਟ? ਰੱਬਾ ਨਨਕਾਣਾ ਸਾਹਿਬ ਦੇ ਪੰਜਾ ਸਾਹਿਬ ਦਾ ਰਾਹ ਖੋਲ ਦੇ, ਤੇ ਖੋਲੀ ਐ ਨਾ ਫੇਰ ਨਹੀਂ ਖੁੱਲਣਾ, ਕਿਉਂਕਿ ਰੱਬ ਤੇਰੇ ਵਿੱਚ ਸੀ, ਖੋਲਣਾ ਤੁਹਾਨੂੰ ਹੀ ਪੈਣਾ। ਜਿੱਦਣ ਮਰਜ਼ੀ ਖੋਲ ਲਿਓ, ਆਖੋ
ਸਤਨਾਮ।
ਹਾਂ, ਜੇ ਰੱਬ ਪੁਜਾਰੀ ਵਾਲਾ ਮੰਨਦਾ ਵੀ ਤੇਰੇ ਤੋਂ ਵੱਖ ਹੈ ਕਿਤੇ, ਫਿਰ ਤੇ ਭਾਈ ਬਾਹਮਣ ਦੇ ਤੇਰੇ ਚ ਕੋਈ ਫਰਕ ਨਹੀਂ, ਫੇਰ ਨਾ ਕਹੇ ਸਿੱਖ ਵੱਖਰੀ ਕੌਮ ਹੈ, ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਫੇਰ ਨਹੀਂ ਹੋਣਾ, ਕਦੇ ਨਹੀਂ ਹੋਇਆ। ਕਹੀ ਜਾ, ਇੱਕ ਇੱਕ ਰਿਕੁਆਇਰਮੈਂਟ ਹੈ, ਇੱਕ ਸ਼ਰਤ ਹੈ, ਰੱਬਾ ਮੈਨੂੰ ਬੱਚਾ ਦੇ ਦੇ, ਉਹਦੀ ਰਿਕੁਆਇਰਮੈਂਟ ਹੈ ਨੇਚਰ ਦੀ, ਤੈਨੂੰ ਪੂਰੀ ਕਰਨੀ ਪੈਣੀ, ਫਿਰ ਹੋਣਾ, ਫਿਰ ਹੋਣਾ। ਉਹਦੀ ਇੱਕ ਰਿਕੁਆਇਰਮੈਂਟ ਹੈ, ਕੁਦਰਤ ਕਹਿੰਦੀ ਹੈ ਵੀ ਏਦਾਂ ਦੇ ਸੈੱਲ ਇੱਧਰ ਭੈਣ ਇੱਕ ਔਰਤ ਦੇ ਵਿੱਚ ਇੱਕ ਮਰਦ ਦੇ ਵਿੱਚ ਚਾਹੀਦੇ ਹੈ, ਫਿਰ ਉਹਨਾਂ ਦੇ ਸੰਬੰਧ ਤੋਂ ਬੱਚਾ ਪੈਦਾ ਹੋਣਾ। ਰਿਕੁਆਇਰਮੈਂਟ ਹੈ ਕੁਦਰਤ ਦੀ, ਅਰਦਾਸ ਜੇ ਕੀਤੀ ਹੈ, ਏਦਾਂ ਨਹੀਂ ਹੋ ਜਾਣਾ, ਉਹ ਸ਼ਰਤ ਪੂਰੀ ਕਰਨੀ ਪੈਂਦੀ ਹੈ, ਰਿਕੁਆਇਰਮੈਂਟ ਹੈ। ਹਰ ਚੀਜ਼ ਤੇ ਲੱਗੇਗੀ, ਤੁਹਾਡੇ ਸਾਹਮਣੇ ਹੈ। 70 ਸਾਲ ਅਰਦਾਸਾਂ ਕਰਦਿਆਂ ਨੂੰ ਹੋ ਗਏ, ਹੋਰ 70 ਸਾਲ ਕਰੋ, ਹੋਰ 70 ਸਾਲ ਕਰੋ, ਪਰ ਗੁਰੂ ਨਾਨਕ ਦਾ ਰੱਬ ਸਮਝ ਤੇਰੇ ਵਿੱਚ ਸੀ ਤੇ ਕਰ, ਫਿਰ ਹੁਣ ਤੈਨੂੰ ਕਰਨਾ ਪੈਣਾ। ਪਰ ਸਾਡੇ ਪੰਗਾ ਇਹ ਪੈ ਗਿਆ, ਸਾਡੇ ਇੱਕ ਤੇ ਰੱਬ ਘੱਟ ਘੱਟ ਚ ਮੰਨੀ ਜਾਂਦੇ ਹੈ, ਇੱਕ ਪੁਜਾਰੀ ਵਾਲਾ ਵੀ ਨਾਲ ਹੀ ਚੁੱਕੀ ਫਿਰਦਾ ਹੈ, ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਜਿਹੜਾ ਪੁਜਾਰੀ ਨੇ ਦੱਸਿਆ ਸੀ ਵੀ ਕਿਤੇ ਬਾਹਰ ਹੈ ਕਿਤੇ ਵੱਖ ਹੈ, ਉਹ ਦੋਵੇਂ ਲਈ ਫਿਰਦੇ ਹੈ, ਨਾਲੇ ਤੇ ਕਹਿੰਦੇ ਘੱਟ ਘੱਟ ਚਾਹੇ, ਨਾਲੇ ਕਿਤੇ ਵੱਖਰਾ ਵੀ ਬੈਠਾ। ਨਹੀਂ ਭਾਈ, ਸਾਡੇ ਸਾਰਿਆਂ ਦੇ ਵਿੱਚ, ਅਸੀਂ ਯੂਨੀਵਰਸ ਦਾ ਹਿੱਸਾ ਹਾਂ, ਅਸੀਂ ਰੱਬ ਦਾ ਹਿੱਸਾ ਹਾਂ, ਅਸੀਂ ਰੱਬ ਦਾ ਪਾਰਟ ਹਾਂ। ਇਹ ਜ਼ਿੰਮੇਵਾਰ ਬਣ ਜਾਓ, ਸਾਨੂੰ ਕਰਨਾ ਪਏਗਾ। ਅਰਦਾਸਾਂ ਰੱਜ ਰੱਜ ਕਰੋ, ਪਰ ਚੇਤਾ ਰੱਖੋ ਵੀ ਜਿਹੜੀ ਅਰਦਾਸ ਕੀਤੀ ਹੈ ਉਦੋਂ ਬਾਅਦ ਮੇਰੇ ਵਿੱਚ ਰੱਬ ਹੈ। ਮੇਰੇ ਗੁਰੂ ਸਾਹਿਬ ਨੇ ਇਹ ਸਮਝਾਇਆ, ਜਿਹੜਾ ਮਸੀਤ ਚ ਜਾਂਦਾ ਉਹ ਸਮਝੇ ਕੀ ਸਮਝਿਆ, ਉਹਨੂੰ ਮੁਹੰਮਦ ਸਾਹਿਬ ਕੀ ਸਮਝਾਉਂਦੇ ਹੈ, ਜਿਹੜਾ ਮੰਦਿਰ ਚ ਜਾਂਦਾ ਉਹ ਦੱਸੇ ਰਾਮ ਜੀ ਨੇ ਕੀ ਸਮਝਾਇਆ, ਕ੍ਰਿਸ਼ਨ ਕੀ ਸਮਝਾ ਕੇ ਗਏ ਹੈ, ਗਿਰਜਾ ਘਰ ਚ ਜਾਣ ਵਾਲਾ ਦੱਸੇ ਜੀਸਸ ਨੇ ਕੀ ਕਿਹਾ, ਰੱਬ ਕਿੱਦਾਂ ਹੈ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਏ, ਇੱਥੇ ਅਰਦਾਸ ਕੀਤੀ, ਇਹਨਾਂ ਨੇ ਦੱਸਿਆ ਤੇਰੇ ਚ ਘੱਟ ਘੱਟ ਚ, ਪਰ ਜਦੋਂ ਘੱਟ ਘੱਟ ਵਿੱਚ ਗਿਆ ਉਸੇ ਵੇਲੇ ਸਮਝ ਲੈ ਵੀ ਤੇਰੀ ਜ਼ਿੰਮੇਵਾਰੀ ਡਿਊਟੀ। ਇੱਥੇ ਤੂੰ ਆਇਆ ਸੀ ਵੀ ਮਹਾਰਾਜ ਕੋਠੀ ਬਣਾ ਦਿਓ, ਤੇ ਗੁਰੂ ਸਾਹਿਬ ਨੇ ਜਦੋਂ ਤੇਰੇ ਚ ਰੱਬ ਕਹਿ ਕੇ ਤੇਰੀ ਉਹੀ ਡਿਊਟੀ ਲਾਤੀ ਵੀ ਬਣਾ ਲੈ, ਫਿਰ ਆਖੋ ਸਤਨਾਮ। ਹੈ ਕਮਾਲ ਦੀ ਗੱਲ, ਤੂੰ ਗੁਰਦੁਆਰੇ ਆਇਆ, ਬਾਬਾ ਮੇਰੀ ਕੋਠੀ ਬਣਾ ਦੇ, ਤੇ ਸੱਚੇ ਪਾਤਸ਼ਾਹ ਕਹਿੰਦੇ ਬਣਾ ਲੈ, ਤੇਰੇ ਚ ਰੱਬ ਹੈ, ਤੇਰੀ ਉਹੀ ਡਿਊਟੀ ਲਾਉਣਗੇ, ਜਿਹੜਾ ਮਰਜ਼ੀ ਕੰਮ ਕਰਾ ਲੈ। ਸੁਣਦੇ ਹੋ ਪਿਆਰਿਓ, ਗੱਲ ਪਕੜ ਜਾਂਦੀ ਹੈ, ਸਮਝ ਆਉਂਦੀ ਹੈ ਗੱਲ ਪੂਰੀ ਤਰ੍ਹਾਂ। ਵੇਖੋ ਪਿਆਰਿਓ, ਪਿਤਾ ਕੋਲ ਗਿਆ ਵੀ ਬਾਪੂ ਜੀ ਆਹ ਕੰਮ ਕਰਾਉਣਾ ਹੈ, ਉਹ ਤੇਰੀ ਡਿਊਟੀ ਲਊ, ਤੇਰੇ ਵਿੱਚ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਆ ਕੇ ਜਿਹੜੀ ਵੀ ਦਾਤ ਮੰਗਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਤੇਰੀ ਡਿਊਟੀ ਲਾਣਗੇ ਵੀ ਕਰ ਲੈ, ਫਿਰ ਤੈਨੂੰ ਕਰਨਾ ਪੈਣਾ। ਗੱਲਾਂ ਨਹੀਂ ਇੱਥੇ, ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਵਤਨ ਸਜਾਈਏ। ਪੁੱਛ ਤਹਿ ਵੈਦ ਖਾਦ ਔਖਮ ਨ ਸੰਜਮ ਸੇ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ। ਪੁੱਛਤ ਹੈ ਸੁਹਾਗਨ ਕਰਮ ਹੈ ਦੁਹਾਗਨ ਕੇ, ਹਿਰਦੈ ਬਿਵਚਾਰ ਕਤ ਸਹਿਜਾ ਬੁਲਾਈਏ, ਗਾਏ ਸੁਣੈ ਆਖੇ ਮੀਚੈ ਪਾਈਐ ਨਾ ਪਰਮ ਪਦ। ਅਗਾਈ ਜਾ ਅੱਖਾਂ ਮੀਚ, ਪਰ ਇਹ ਨਾਲ ਨਹੀਂ, ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਐ। ਇੱਥੇ ਪ੍ਰੈਕਟੀਕਲਟੀ ਦੀ ਗੱਲ ਹੈ, ਇੱਥੇ ਕਰਕੇ ਹੀ ਹੁੰਦਾ ਹੈ। ਜੇ ਗੁਰੂ ਜੀ ਨੇ ਕਿਹਾ ਕਿਰਤ ਕਰੋ, ਜੇ ਕੰਮ ਹੁੰਦਾ ਨਾ ਦੂਜੇ ਰੱਬ ਵਾਲਾ ਪੁਜਾਰੀ ਵਾਲਾ, ਫਿਰ ਮਹਾਰਾਜ ਨੇ ਕਹਿਣਾ ਸੀ ਤੁਸੀਂ ਨਾਮ ਜਪਿਆ ਕਰੋ, ਕੰਮ ਤੁਹਾਡੇ ਆਪ ਹੀ ਹੋ ਜਾਣਗੇ। ਮਹਾਰਾਜ ਨੇ ਕਿਹਾ ਤੁਸੀਂ ਕਰੋ, ਕਿਰਤ ਕਰੋ, ਨਾਮਾ ਕਹਿ
ਲੋਚਨਾ,
ਨਾਮਾ ਕਹਿ ਤਿਲੋਚਨਾ, ਮੁਖ ਤੇਰਾ ਸਮਾਲ ਚਲੋਚਨਾ, ਮੁਖ ਤੇਰਾ ਸਮਾਲ ਸਮਾਲ। ਜੀ ਕਲੀਅਰ ਹੋ ਗਿਆ ਸਾਨੂੰ ਕਰਨਾ ਪੈ ਨਾਮ ਕਹਿ ਮੁਖ ਤੇਰਾ ਮੁਖ ਤੇ ਰਾਮ ਸਵਾਲ ਹੱਥ ਪਾਓ ਕਰ ਕਾਮ ਸਭ ਚੀਤ
ਨਿਰੰਜਨ ਨਾਮ
ਉਹਨਾਂ ਨੇ ਸਾਨੂੰ ਕਰਨ ਨੂੰ ਕਿਹਾ ਕਰਨਾ ਪੈਣਾ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਕਰਨ ਵਾਲੇ ਪਾਸੇ ਪ੍ਰੇਰਿਤ ਕੀਤਾ ਇਹ ਸੱਚਾ ਗਿਆਨ ਜਿਹੜਾ ਸਾਨੂੰ ਮਿਲ ਰਿਹਾ ਔਰ ਪ੍ਰੈਕਟੀਕਲ ਵੀ ਇਹੋ ਹੀ ਹੈ ਹੁੰਦਾ ਵੀ ਏਦਾਂ ਹੀ ਹੈ ਕਰਨਾ ਵੀ ਆਪ ਹੀ ਪੈਂਦਾ ਤਾਂ ਕਰਕੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਅਸੀਂ ਜ਼ਿੰਮੇਵਾਰ ਬਣੀਏ ਆਪਣੇ ਫਰਜ਼ਾਂ ਨੂੰ ਪਛਾਣੀਏ ਜਿਹੜੀ ਜਿਹੜੀ ਸਾਡੀ ਜ਼ਿੰਮੇਵਾਰੀ ਸੀ ਸਾਨੂੰ ਕਰਨਾ ਪਏਗਾ ਸਮਾਜ ਦੇ ਵਿੱਚ ਜੇ ਬਦਲਾਵ ਲਿਆਉਣਾ ਚਾਹੁੰਦੇ ਹੋ ਤੇ ਬਦਲਾਵ ਸਾਨੂੰ ਆਪ ਲਿਆਉਣਾ ਪਏਗਾ ਸਾਡੇ ਆਮ ਹੀ ਨਾ ਬੜੇ ਖਰਾਬ ਬੰਦੇ ਆ ਜੀ ਬੜਾ ਤੰਗ ਕਰਦੇ ਆ ਜੀ ਬੜੇ ਗਲਤ ਬੰਦੇ ਆ ਇੰਨਾ ਕਹਿ ਕੇ ਨਹੀਂ ਸਰਨਾ ਜਿਵੇਂ ਕਹੀ ਜਾਂਦਾ ਨਾ ਇੱਥੇ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਖੁੱਲੇ ਦਰਸ਼ਨ ਦੇ ਦਾਰ ਬਖਸ਼ੋ ਇਹ ਕਹਿ ਪਰ ਕਰਨ ਵਾਸਤੇ ਉੱਦਮ ਵੀ ਕਰ ਜੇ ਤੂੰ ਕਹਿੰਦਾ ਨਾ ਇਹ ਵੀ ਆਹ ਗਲਤ ਹੈ ਤੇ ਉਹ ਗਲਤ ਨੂੰ ਠੀਕ ਕਰਨ ਵਾਸਤੇ ਉੱਦਮ ਵੀ ਕਰ ਕਹਿਣ ਮਿਲ ਕਿਆ ਹੋਏਗਾ ਸਾਰੇ ਹੀ ਕਹੀ ਜਾਓ ਆਹ ਗਲਤ ਹੈ ਆਹ ਗਲਤ ਹੈ ਪਰ ਉਹਨੂੰ ਠੀਕ ਕਰਨਾ ਕਿੱਦਾਂ ਹੈ ਉਹਦੇ ਲਈ ਪਲੈਨਿੰਗ ਕਰ ਉਸ ਗਲਤ ਨੂੰ ਸੁਧਾਰੇਗਾ ਕਿਵੇਂ ਇਹ ਵੇਖਣਾ ਪੈਣਾ ਸਾਨੂੰ ਆਹ ਦਿਮਾਗ ਵਰਤਣਾ ਪੈਣਾ ਤਾਂ ਕਰਕੇ ਵੇਖੋ ਬਹੁਤ ਸਾਰੀਆਂ ਵਿਧੀਆਂ ਦੱਸੀਆਂ ਗਈਆਂ ਰੱਬ ਇੱਦਾਂ ਮਿਲਦਾ ਰੱਬ ਇੱਦਾਂ ਖੁਸ਼ ਹੁੰਦਾ ਰੱਬ ਨੂੰ ਇੱਦਾਂ ਮਨਾਓ ਰੱਬ ਨੂੰ ਇੱਦਾਂ ਮਨਾਓ ਪਰ ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੀਏ ਪੰਚਮ ਪਾਤਸ਼ਾਹ ਦਾ ਬਚਨ ਪੜ੍ਹੀਏ ਉਹ ਕਹਿੰਦੇ ਇੱਕੋ ਹੀ ਚੀਜ਼ ਹੈ ਬਸ ਉਹ ਹੈ ਵਿਵੇਕ ਵਿਚਾਰਵਾਨ ਬੁੱਧੀ ਦੀ ਲੋੜ ਹੈ ਇੱਥੇ ਨਾ ਲੰਮੀਆਂ ਸਮਾਧੀਆਂ ਦੀ ਨਾ ਜਲ ਧਾਰਿਆਂ ਦੀ ਨਾ ਧੂਣੀਆਂ ਦੀ ਤੇ ਨਾ ਥਾਂ ਥਾਂ ਤੇ ਨਹਾਉਣ ਦੀ ਕੰਮ ਇੱਕੋ ਹੀ ਕਰਿਓ ਉਹ ਕੀ ਜਦੋਂ ਮੰਗਣੀ ਹੈ ਪਰਮਾਤਮਾ ਤੋਂ ਅਕਲ ਮੰਗੋ ਅਕਲ ਅਕਲ ਮੰਗੋ ਗਿਆਨ ਮੰਗ ਸਮਝ ਮੰਗ ਤੇ ਜੇ ਤੂੰ ਗਿਆਨ ਮੰਗਦਾ ਹੈ ਇਹ ਚੇਤਾ ਰੱਖੀ ਮਹਾਰਾਜ ਮੈਨੂੰ ਗਿਆਨ ਦੀ ਦਾਤ ਬਖਸ਼ੋ ਜੇ ਆਹ ਕਹਿਤਾ ਫਿਰ ਗਿਆਨ ਲੈਣਾ ਵੀ ਪੈਣਾ ਕਿਉਂਕਿ ਜੋ ਤੂੰ ਕਹਿੰਦਾ ਹੈ ਉਹ ਤੈਨੂੰ ਆਪ ਕਰਨਾ ਵੀ ਪੈਣਾ ਹੈ ਇੱਧਰ ਸੁਣਿਓ ਜਿਹੜੀ ਤੂੰ ਬੇਨਤੀ ਕਰਦਾ ਵੀ ਮੈਨੂੰ ਗਿਆਨ ਦੀ ਦਾਤ ਬਖਸ਼ੋ ਉਹ ਲੈਣ ਵਾਲੇ ਪਾਸੇ ਹਿੰਮਤ ਵੀ ਕਰਨੀ ਪੈਣੀ ਹੈ ਇੱਧਰ ਸੁਣਿਓ ਪਿਆਰਿਓ ਜੇ ਅਸੀਂ ਇਹ ਅਰਦਾਸ ਕਰਦੇ ਹਾਂ ਜੇ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਮਹਾਰਾਜ ਸਾਨੂੰ ਅਕਲ ਦਿਓ ਸਾਨੂੰ ਸਮਝ ਦਿਓ ਤੇ ਉਹ ਉਪਰਾਲੇ ਉਹ ਉੱਦਮ ਸਾਨੂੰ ਕਰਨਾ ਪੈਣਾ ਅਸੀਂ ਕੀ ਮੰਗਣਾ ਹੈ ਬੜੀਆਂ ਵਿਧੀਆਂ ਰੱਬ ਨੂੰ ਮਿਲਣ ਵਾਸਤੇ ਇੱਥੇ ਨਿਜਾਤ ਕੀਤੀਆਂ ਗਈਆਂ ਪਰਮਾਤਮਾ ਇੱਦਾਂ ਮਿਲਦਾ ਜੀ ਰੱਬ ਇੱਦਾਂ ਮਿਲਦਾ ਜੀ ਰੱਬ ਨੇ ਇੱਦਾਂ ਖੁਸ਼ ਹੋਣਾ ਹੈ ਪਰਮਾਤਮਾ ਨੇ ਇੱਦਾਂ ਖੁਸ਼ ਹੋਣਾ ਹੈ ਬੜੇ ਢੰਗ ਤਰੀਕੇ ਦੱਸੇ ਗਏ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਪੜ੍ਹਦੇ ਆ ਸਾਡੇ ਗੁਰੂ ਸਾਹਿਬ ਕਹਿੰਦੇ ਸਭ ਨਾਲੋਂ ਜਿਹੜਾ ਉੱਤਮ ਚੀਜ਼ ਹੈ ਉਹ ਹੈ ਵਿਵੇਕ ਵਿਚਾਰ ਦਿਮਾਗ ਚੱਲੇ ਸਾਡਾ ਵਿਚਾਰਵਾਨ ਬੁੱਧੀ ਇਹ ਸਭ ਤੋਂ ਵਧੀਆ ਅਕਲ ਵੇਖੋ ਵਿਚਾਰਵਾਨ ਬੁੱਧੀ ਨੂੰ ਜੇ ਆਪਾਂ ਕਹੀਏ ਵੀ ਵਿਵੇਕ ਦਾ ਮਤਲਬ ਕੀ ਹੈ ਕਾਮਨ ਸੈਂਸ ਹੁਣ ਵੇਖੋ ਜ਼ਿੰਦਗੀ ਦੇ ਜਿਹੜਾ ਵੀ ਡਿਸੀਜਨ ਲੈਣਾ ਹੈ ਉਹਦੇ ਲਈ ਕਾਮਨ ਸੈਂਸ ਜ਼ਰੂਰੀ ਹੈ ਜਿਹੜੇ ਬੰਦੇ ਦੀ ਕਾਮਨ ਸੈਂਸ ਵਧੀਆ ਹੈ ਉਹਦੇ ਡਿਸੀਜਨ ਵੀ ਵਧੀਆ ਕਾਮਨ ਸੈਂਸ ਜਿਹੜਾ ਰੱਖਦਾ ਹੈ ਉਹਦੇ ਡਿਸੀਜਨ ਬਹੁਤ ਵਧੀਆ ਹੈ ਤੇ ਲੋੜ ਹੈ ਕਾਮਨ ਸੈਂਸ ਨੂੰ ਡਿਵੈਲਪ ਕਰਨ ਦੀ ਕਿਸੇ ਵੱਲ ਵੇਖ ਕੇ ਡਿਸੀਜਨ ਨਾ ਲੈ ਆਪਣਾ ਦਿਮਾਗ ਚਲਾ ਮਾੜਾ ਜਿਹਾ ਆਹ ਚੱਲੇ ਸੋਹਣੇ ਸੋਹਣੇ ਡਿਸੀਜਨ ਲੈ ਉਹਦੇ ਵਾਸਤੇ ਕਾਮਨ ਸੈਂਸ ਚਾਹੀਦੀ ਹੈ ਵਿਵੇਕ ਚਾਹੀਦਾ ਅਕਲ ਚਾਹੀਦੀ ਵਿਚਾਰਵਾਨ ਬੁੱਧੀ ਚਾਹੀਦੀ ਤਾਂ ਕਰਕੇ ਗੁਰੂ ਸਾਹਿਬ ਨੇ ਸਾਨੂੰ ਵਿਚਾਰਵਾਨ ਬੁੱਧੀ ਕਿਹਾ, ਇਹ ਮੰਗੋ ਜੇ ਮੰਗਣਾ ਹੈ ਤੇ ਇਹ ਦਾਤ ਮੰਗੋ। ਜਿੱਦਾਂ ਆਪਾਂ ਪੰਚਮ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ, ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਵਧੇ। ਕਹਿੰਦੇ ਹੰਕਾਰ ਤੇ ਵੱਧ ਜਾਂਦਾ ਸਗੋਂ, ਬਾਕੀ ਦੇ ਕਰਮ ਧਰਮ ਜਿੰਨੇ ਧਰਮ ਦੇ ਨਾਂ ਉੱਤੇ ਅਸੀਂ ਕਰਦੇ ਹਾਂ, ਕਹਿੰਦੇ ਹੰਕਾਰ ਵੱਧ ਰਿਹਾ ਹੈ, ਈਗੋ ਵੱਧ ਰਹੀ ਹੈ ਵੀ ਮੈਂ ਆਹ ਕੀਤਾ ਮੈਂ ਆਹ ਕੀਤਾ, ਪਰ ਤੂੰ ਸਾਰਿਆਂ ਨਾਲੋਂ ਜ਼ਰੂਰੀ ਸੀ ਅਕਲ ਮੰਗਦਾ। ਲੋਕਾਂ ਨੂੰ ਕਹਿੰਦੇ ਮਹਾਰਾਜ ਕਹਿੰਦੇ ਬੜੀਆਂ ਵਿਧੀਆਂ ਮੈਥਡ ਬੜੇ ਆ ਰੱਬ ਨੂੰ ਮਿਲਣ ਦੇ। ਪਹਿਲੇ ਨੰਬਰ ਤੇ ਕਹਿੰਦੇ ਪਾਠ ਪੜਿਓ, ਬੜੀ ਦੁਨੀਆ ਪਾਠ ਪੜ੍ਹਦੀ ਹੈ, ਪਾਠ ਪੜ੍ਹਨਾ ਹੈ, ਸਿਰਫ ਪੜ੍ਹਨ ਵਾਸਤੇ ਨਹੀਂ ਪੜ੍ਹਨਾ, ਸਮਝਣ ਵਾਸਤੇ ਪੜ੍ਹਨਾ, ਅਕਲ ਲੈਣ ਵਾਸਤੇ ਪੜ੍ਹਨਾ। ਜਿਹੜੀ ਅਸੀਂ ਗੁਰਬਾਣੀ ਪੜ੍ਹਦੇ ਹਾਂ, ਜਿਹੜੇ ਅਰਥ ਪੜ੍ਹਦੇ, ਜਿਹੜੇ ਆਪਾਂ ਨਿਤਨੇਮ ਕਰਦੇ ਹਾਂ, ਉਹ ਅਸੀਂ ਸਮਝਣ ਵਾਸਤੇ ਪੜ੍ਹਨਾ। ਸਾਡੇ ਬਹੁਤ ਬੰਦੇ ਪੜ੍ਹਨ ਵਾਸਤੇ ਹੀ ਪੜ੍ਹਦੇ, ਬਸ ਵੀ ਬਸ ਇੱਦਾਂ ਜਿਵੇਂ ਟਿੱਕ ਮਾਰ ਕਰਦੇ ਹੁੰਦੇ ਨੇ ਨਾ, ਜਦੋਂ ਜਪਜੀ ਸਾਹਿਬ ਆਹ ਜਪਜੀ ਸਾਹਿਬ ਹੋ ਗਿਆ, ਆਹ ਜਾਪ ਸਾਹਿਬ ਹੋ ਗਿਆ, ਆਹ ਸਵਈਏ ਪੜ੍ਹਤੇ, ਆਹ ਚੌਪਈ ਨਿਬੜ ਗਈ, ਆਹ ਹੁਣ ਆਨੰਦ, ਇੱਦਾਂ ਪੜ੍ਹਦੇ ਆ ਕਈ। ਪੜ੍ਹਨਾ ਹੈ ਕਿ ਸਮਝਣਾ ਹੈ, ਅਸੀਂ ਸਮਝਣਾ ਹੈ, ਅਕਲ ਦਿਮਾਗ ਇਹਨੂੰ ਚਲਾਉਣ ਵਾਸਤੇ ਪੜ੍ਹੀਏ, ਜੋ ਪੜ੍ਹਦੇ ਆ ਇਹਦੇ ਲਈ ਪੜ੍ਹੀਏ ਵੀ ਖੁੱਲੇ। ਪਾਠ ਪੜ੍ਹਿਓ ਅਰਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ। ਬੜੇ ਤਰ੍ਹਾਂ ਦੇ ਲੋਕੀ ਕਹਿੰਦੇ ਕੰਮ ਕਰਦੇ ਆ, ਇੱਕ ਉਹ ਹੈ ਜਿਹੜੇ ਸਿਰਫ ਪਾਠ ਪੜ੍ਹਦੇ ਹੀ ਹੈ, ਤੇ ਇੱਕ ਮੇਰੇ ਵਰਗੇ ਆ ਜਿਹੜੇ ਕਥਾ ਵੀ ਕਰ ਲੈਂਦੇ ਆ ਮਾੜੀ ਮੋਟੀ, ਵਿਚਾਰ ਵੀ ਬਾਣੀ ਦੀ ਕਰ ਲੈਂਦੇ ਆ। ਕਹਿੰਦੇ ਇੱਕ ਉਹ ਹੈ ਜਿਹੜੇ ਪੜ੍ਹਨ ਤੇ ਲੱਗੇ ਹੋਏ ਆ ਵੀ ਮੈਂ 100 ਪਾਠ ਕਰਤਾ, ਮੈਂ 50 ਪਾਠ ਕਰਤੇ, ਮੈਂ ਇੰਨੇ ਪਾਠ ਕਰਤੇ। ਇੱਕ ਉਹ ਹੈ ਜਿਹੜੇ ਅਰਥ ਤੇ ਪੜ੍ਹਨ ਆਉਂਦੇ ਨੇ, ਪੜ੍ਹ ਵੀ ਲੈਂਦੇ ਆ, ਲੋਕਾਂ ਨੂੰ ਸੁਣਾ ਵੀ ਲੈਂਦੇ ਆ, ਵਿਚਾਰ ਵੀ ਲੈਂਦੇ ਆ ਧਰਮ ਗ੍ਰੰਥਾਂ ਨੂੰ। ਪਾਠ ਪੜ੍ਹਿਓ ਅਰਵੇਦ
ਵਿਚਾਰ,
ਵੇਦ ਵਿਚਾਰਨ ਦਾ ਅਰਥ ਹੈ ਧਰਮ ਗ੍ਰੰਥਾਂ ਦੀ ਅਰਥ ਵੀ ਕਰ ਲੈਂਦੇ ਆ, ਵਿਚਾਰ ਵੀ ਲੈਂਦੇ ਆ। ਪਾਠ ਪੜ੍ਹਿਓ ਅਰਵੇਦ ਵਿਚਾਰਿਓ ਨਿਵਲ ਭੁਅੰਗਮ
ਸਾਧੇ।
ਕਈਆਂ ਨੇ ਉਹ ਜਿਹਨੂੰ ਕੁੰਡਲੀਨੀ ਨਾੜੀ ਕਹਿੰਦੇ ਆ ਨਾ, ਸੱਪ ਵਾਂਗੂ ਜਿਹੜੀ ਕਹਿੰਦੇ ਇੱਥੇ ਧੁੰਨੀ ਦੇ ਥੱਲੇ ਬੈਠੀ ਹੈ, ਕਹਿੰਦੇ ਕਈਆਂ ਨੇ ਉਹਨੂੰ ਵੀ ਜਗਾ ਲਿਆ, ਜੋਗੀਆਂ ਨੇ ਇਹ ਕੰਮ ਵੀ ਕਰਕੇ ਵੇਖ ਲਏ ਵੀ ਕੁੰਡਲੀਨੀ ਜਾਗਰਣ ਕਰ ਲਿਆ ਕਈਆਂ ਨੇ, ਉਹ ਸੱਪ ਵਾਂਗੂ ਐਨਰਜੀ ਹੈ ਸਾਡੀ ਧੁੰਨੀ ਦੇ ਥੱਲੇ, ਉਹਨੂੰ ਪ੍ਰਗਟ ਕਰ ਲਿਆ। ਕਹਿੰਦੇ ਇਹਨਾਂ ਗੱਲਾਂ ਨਾਲ ਕੁਛ ਨਹੀਂ ਹੁੰਦਾ, ਨਿਵਲ ਭੁਅੰਗਮ ਸਾਧੇ। ਹੰਕਾਰੀ ਹੋ ਜਾਂਦੇ ਇਹੋ ਜਿਹੇ ਬੰਦੇ, ਇੱਕ ਮਾਨ ਕਰਦਾ ਮੈਂ ਤੇ 100 ਪਾਠ ਕਰਦਾ। ਅੱਜ ਇੱਥੇ ਤੁਸੀਂ ਗੱਲ ਕਰਕੇ ਵੇਖੋ ਨਾ ਵੀ ਭਾਈ ਆਹ ਕੰਮ ਠੀਕ ਨਹੀਂ, ਅੱਗੋਂ ਕਹਿਣਗੇ ਤੈਨੂੰ ਕੀ ਪਤਾ ਹੈ, ਅਸੀਂ ਤੈਨੂੰ ਪਤਾ ਇੰਨਾ ਇੰਨਾ ਨਿਤਨੇਮ ਪਾਠ ਕਰਦੇ ਹਾਂ, ਤੂੰ ਕੌਣ ਹੁੰਦਾ, ਕਿੰਨੇ ਵਜੇ ਉੱਠਦਾ ਹੈ? ਤੂੰ ਕਹੇਗਾ ਮੈਂ ਤੇ 6 ਵਜੇ ਉੱਠਦਾ, ਅਸੀਂ 3 ਵਜੇ ਉੱਠਦੇ ਹਾਂ, ਤੂੰ ਤੂੰ ਕੌਣ ਹੁੰਦਾ ਇਹ ਗੱਲ ਪੁੱਛਣ ਵਾਲਾ ਸਾਡੇ ਤੋਂ, ਅਸੀਂ ਸਾਰੀ ਜ਼ਿੰਦਗੀ ਪਾਠ ਕੀਤੇ ਤੈਨੂੰ ਤੇ ਪਤਾ ਹੀ ਕੱਖ ਨਹੀਂ। ਕਹਿੰਦੇ ਹੰਕਾਰ ਹੋ ਜਾਂਦਾ ਹੈ, ਹਉਮੈ ਵੱਧ ਗਈ, ਹੋਇਆ ਕੀ ਹੋਰ, ਪਾਠ ਇਕੱਲੇ ਪੜ੍ਹ ਪੜ੍ਹ ਕੇ ਹੰਕਾਰ ਕਰ ਲਿਆ, ਕਈਆਂ ਨੇ ਅਰਥ ਪੜ੍ਹ ਪੜ੍ਹ ਕੇ ਹੰਕਾਰ ਕਰ ਲਿਆ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਹੋਇਆ ਕਿ ਪੰਚ ਜਨਾ ਸਿਉ ਸੰਗ ਨਾ ਛੁਟਕਿਓ। ਕਹਿੰਦੇ ਨਾ ਕਾਮ ਕ੍ਰੋਧ ਲੋਹ ਮੋਹ ਹੰਕਾਰ ਨਾ ਪੜ੍ਹਨ ਵਾਲੇ ਦੇ ਖਤਮ ਹੋਏ ਤੇ ਨਾ ਅਰਥ ਕਰਨ ਵਾਲੇ ਦੇ ਖਤਮ ਹੋਏ। ਆਖੋ ਸਤਨਾਮ। ਇਕੱਲੇ ਹੁਣ ਵੇਖੋ ਨਾ, ਇੱਕ ਪਾਠ ਪੜ੍ਹਦਾ ਸੀ ਤੇ ਮੇਰੇ ਵਰਗਾ ਲੋਕਾਂ ਨੂੰ ਸੁਣਾਉਣ ਲਈ ਕਥਾ ਕਰਦਾ ਸੀ, ਪਰ ਆਪ ਗਿਆਨ ਨਹੀਂ ਨਾ ਲਿਆ, ਸਮਝਿਆ ਨਹੀਂ ਨਾ। ਲੋੜ ਤੇ ਸਮਝਣ ਦੀ ਹੈ, ਜੋ ਮੈਂ ਸੁਣਾ ਰਿਹਾ ਉਹ ਮੈਂ ਸਮਝਿਆ ਵੀ, ਮੇਰੀ ਜ਼ਿੰਦਗੀ ਵਿੱਚ ਆਵੇ ਵੀ, ਪਰ ਆਕੜ ਆ ਗਈ, ਹੰਕਾਰ ਆ ਗਿਆ, ਉਹਦਾ ਕੀ ਫਾਇਦਾ ਹੋਇਆ? ਪਾਠ ਪੜ੍ਹਨਾ ਸੀ ਆਪਣੇ ਆਪ ਨੂੰ ਸਮਝਾਉਣ ਲਈ, ਮੈਂ ਕਥਾ ਪੜ੍ਹਨੀ ਸੀ, ਅਰਥ ਪੜ੍ਹਨੇ ਸੀ ਆਪਣੇ ਮਨ ਨੂੰ ਸਮਝਾਉਣ ਲਈ। ਇਨਸਾਨੀ ਗੁਣ ਤੇ ਆਏ ਹੀ ਨਹੀਂ, ਆ ਤੁਹਾਡੇ ਵਾਲੇ ਇੱਥੇ ਦੇ ਜੰਮੇ ਨਿਆਣੇ ਹੈ, ਵੇਖੋ ਭਾਈ ਕਿਸੇ ਗਰੁੱਪ ਨਾਲ ਨਾ ਜੁੜਿਆ ਹੋਵੇ ਬੱਚਾ, ਇਹਨਾਂ ਦੇਸ਼ਾਂ ਵਿੱਚ ਵੀ ਕਈ ਬੱਚੇ ਵਿਗੜ ਜਾਂਦੇ, ਕੋਈ ਸ਼ੱਕ ਨਹੀਂ, ਕਈ ਇੱਦਾਂ ਦੇ ਬੰਦਿਆਂ ਨਾਲ ਜੁੜ ਜਾਂਦੇ ਆ, ਨਸ਼ੇ 'ਚ ਚਲੇ ਗਏ, ਡਰੱਗ 'ਚ ਚਲੇ ਗਏ, ਇੱਥੇ ਵੀ ਇੱਦਾਂ ਹੋ ਜਾਂਦਾ। ਪਰ ਜਿਹੜੇ ਇੱਥੋਂ ਦੇ ਬੱਚੇ ਹੈ ਨਾ ਪਿਆਰਿਓ, ਨਸ਼ੇ 'ਚ ਪੈ ਗਏ ਜਾਂ ਮਾੜਾ ਮੋਟਾ ਕੋਈ ਬੱਚਾ, ਬਹੁਤੇ ਬੱਚੇ ਇੱਥੇ ਇੰਨੇ ਸਾਫ਼ ਹੈ ਦਿਲ ਦੇ, ਇੰਨੇ ਚੰਗੇ ਹੈ, ਹਿਊਮਨ ਬੀਂਗ ਜਿੱਦਾਂ ਦਾ ਉਹਨਾਂ ਦਾ ਮਾਇੰਡ ਹੈ। ਆ ਸਾਡੇ ਸਟੇਜਾਂ ਵਾਲੇ ਸਾਰੇ ਇਕੱਠੇ ਕਰਕੇ ਬਾ ਲਓ, ਤੁਹਾਡੇ ਨਿਆਣਿਆਂ ਵਰਗੇ ਬਣ ਨਹੀਂ ਸਕਦੇ। ਸਾਡੀ ਸਾਰੀ ਜ਼ਿੰਦਗੀ ਪਾਠ ਪੜ੍ਹਦਿਆਂ ਦੀ ਤੇ ਕਥਾ ਕਰਦਿਆਂ ਦੀ ਲੰਘ ਗਈ, ਪਰ ਇਨਸਾਨੀ ਗੁਣ ਇਹਨਾਂ ਚ ਸਾਡੇ ਨਾਲੋਂ ਕਿਤੇ ਜ਼ਿਆਦਾ ਆ। ਸੱਚ ਹੈ ਕਿ ਝੂਠ ਹੈ? ਸੱਚ ਹੈ, ਇਹ ਸੱਚ ਹੈ। ਮੈਨੂੰ ਇਹ ਲੱਗਦਾ ਹੁੰਦਾ ਕਈ ਵਾਰੀ, ਇੱਥੋਂ ਦੇ ਕਈ ਵਾਰੀ ਬੱਚੇ ਸਵਾਲ ਜਵਾਬ ਕਰਦੇ ਆ, ਗੱਲਾਂ ਲੱਗ ਜਾਂਦੇ ਕਰਨ, ਤੇ ਉਦੋਂ ਉਹਨਾਂ ਵੱਲ ਵੇਖ ਕੇ ਲੱਗਦਾ ਵੀ ਇਹਨਾਂ ਬੱਚਿਆਂ ਦੇ ਕੋਲ ਜਿਹੜਾ ਕੋਈ 15-18 ਸਾਲ ਦਾ ਹੈ, ਇਹੋ ਜਿਹਾ ਕੋਲ ਤੇ ਸਾਨੂੰ ਕਲਾਸਾਂ ਲਾਉਣੀਆਂ ਚਾਹੀਦੀਆਂ ਜਿਹੜੇ ਇੱਥੇ ਦੇ ਜੰਮੇ ਹੈ। ਪਰ ਬਸ਼ਰਤੇ, ਇੱਕ ਸ਼ਰਤ ਹੈ, ਸਾਡਾ ਪਰਛਾਵਾਂ ਪੰਜਾਬੀਆਂ ਦਾ ਨਾ ਉਹਨਾਂ ਤੇ ਪਿਆ ਹੋਵੇ, ਉਹ ਸੱਚੀ ਇੱਦਾਂ ਦੇ ਹੋਣ ਵੀ ਜਿਹਨਾਂ ਤੇ ਸਾਡਾ ਪਰਛਾਵਾਂ ਪੈ ਗਿਆ, ਆਹ ਮਾੜਾ, ਆਹ ਗਲਤ ਹੈ, ਇਹਦੇ ਨਾਲ ਨਹੀਂ ਇੱਦਾਂ ਕਰਨਾ, ਆਹ ਨਹੀਂ ਕਰਨਾ, ਆਹ ਕਾਲਾ ਆ ਗਿਆ, ਭਰਿਆ, ਉਹ ਬੱਚਿਆਂ ਦੀ ਮੈਂ ਗੱਲ ਨਹੀਂ ਕਰਦਾ। ਜਿਹੜੇ ਸੱਚੀ ਇੱਥੇ ਦੇ ਸਮਝ ਕੇ ਜਿਹੜੇ ਉਹਨਾਂ ਬੱਚਿਆਂ ਦੀ ਗੱਲ ਵੇਖੋ, ਉਹ ਆਰਟੀਫਿਸ਼ਲ। ਹੁਣ ਕਈ ਤੇ ਸਾਡੇ ਵੱਲ ਨੂੰ ਵੇਖ ਵੀ ਮੇਰੀ ਬੀਬੀ ਮੰਮੀ ਮੇਰੇ ਤੁਹਾਡੇ ਵੱਲ ਵੇਖਦੇ ਆ ਵੀ ਉੱਥੇ ਤੇ ਗਾਲ ਕੱਢਦਾ ਸੀ ਗੱਡੀ 'ਚ, ਘਰ ਇੱਦਾਂ ਕਰਦਾ, ਇੱਥੇ ਕਿੰਨਾ ਸ਼ਰੀਫ ਬਣਦਾ, ਇੱਦਾਂ ਉੱਥੋਂ ਜੋੜ ਲੈਂਦਾ ਹੱਥ, ਇੱਦਾਂ ਹੀ ਰੱਖਦਾ, ਕਿਵੇਂ ਮੱਥਾ ਟੇਕਦਾ, ਕਿੰਨਾ ਠੰਡਾ ਹੈ, ਇੱਦਾਂ ਕੋਲ ਬਹਿ ਕੇ ਐਂ ਲੱਗਦਾ ਵੀ ਸੰਤ ਤੇ ਇਹ ਹੈ, ਪਰ ਘਰ ਜਾ ਕੇ ਵੇਖੀ ਤਾਂ ਵੀ ਉਹੀ ਬੰਦਾ, ਇੱਥੇ ਜਿਹੜਾ ਇਹਦਾ ਹੋਰ ਹੈ ਤੇ ਉੱਥੇ ਜਿਹੜਾ ਇਹਦਾ ਹੋਰ ਹੈ। ਆ ਬੱਚੇ ਤੁਹਾਡੇ ਆਰਟੀਫਿਸ਼ਲ ਵੇਖ ਕੇ ਤੁਹਾਡੇ ਇੱਦਾਂ ਹੀ ਬਣ ਜਾਂਦੇ। ਉਹ ਫਿਰ ਵੇਖਦੇ ਵੀ ਮਾਂ ਪਿਓ ਮੇਰੇ ਚਾਹੁੰਦੇ ਕੀ ਹੈ, ਇਹ ਪਖੰਡ ਪਸੰਦ ਹੈ, ਚਲੋ ਆਪਾਂ ਵੀ ਪਖੰਡ ਕਰਨਾ ਸ਼ੁਰੂ ਕਰ ਦਿਓ, ਦਿਖਾਵਾ ਪਸੰਦ ਕਰਦੇ ਆ, ਆਪਾਂ ਵੀ ਕਰ ਲੈਂਦੇ ਇਹਨਾਂ ਨੂੰ ਦਿਖਾਉਣ ਲਈ, ਇੱਦਾਂ ਕਰਦੇ ਆ ਨਿਆਣੇ ਸਾਡੇ, ਓਰੀਜਨਲ ਨੇ, ਅਸਲੀ ਬੱਚੇ ਹੈ ਇਹ, ਸਾਫ਼ ਹੈ। ਤੇ ਜੇ ਕਿਤੇ ਇਹਨਾਂ ਨੂੰ ਇੱਦਾਂ ਤੁਸੀਂ ਰਹਿਣ ਦਿਓ ਨਾ, ਆਪਣਾ ਕੌਮ ਦਾ ਆਈਡੈਂਟੀ ਦੱਸੋ, ਕੌਮ ਦਾ ਕੋਨਸੈਪਟ ਆਪਣੇ ਨਿਆਣਿਆਂ ਨੂੰ, ਆਈਡੈਂਟੀ ਜਿਹੜੀ ਹੈ ਸਾਡੀ, ਉਹ ਸਮਝਾਉਣ ਦੀ ਕੋਸ਼ਿਸ਼ ਕਰੋ। ਜੇ ਸਮਝ ਜਾਣਗੇ ਚੰਗੀ ਗੱਲ ਹੈ, ਦੱਸ ਦਿਆ ਕਰ। ਜੇ ਦਾੜੀ ਕੇਸ ਕਟਾ ਲਏ, ਹੋ ਸਕਦਾ 20 ਸਾਲ ਦਾ, 30 ਸਾਲ ਦਾ, 40 ਸਾਲ ਦਾ ਹੋ ਕੇ ਰੱਖਣੇ ਹੋਏ ਰੱਖ ਲਏਗਾ, ਆਈਡੈਂਟੀ ਸਮਝਾ ਦਿਆ ਕਰ। ਪਰ ਇਨਸਾਨੀ ਗੁਣ ਸਾਡੇ ਨਾਲੋਂ ਵੀ ਵੱਧ ਹੈ ਇਹਨਾਂ 'ਚ, ਇਹ ਸੱਚ ਹੈ, ਇਹ ਝੂਠ ਨਹੀਂ ਹੈ। ਸਾਰਿਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਇਕੱਠੇ ਕਰ ਲਓ, ਮੈਂ ਵਿੱਚ ਬੈਠਾਂਗਾ, ਸਾਨੂੰ ਬਿਠਾ ਲਓ। ਆ ਜਿੰਨੇ ਅਸੀਂ ਕਥਾ ਕੀਰਤਨ ਕਰਨ ਵਾਲੇ ਸਟੇਜਾਂ ਤੇ ਬਹਿ ਕੇ ਤੁਹਾਨੂੰ ਉਪਦੇਸ਼ ਦਿੰਦੇ ਹਾਂ ਨਾ, ਇਹ ਤੁਹਾਡੇ ਨਿਆਣਿਆਂ ਵਰਗੇ ਅਸੀਂ ਬਣ ਨਹੀਂ ਸਕਦੇ, ਇਹਨਾਂ 'ਚ ਗੁਣ ਹੈ ਸਾਡੇ ਨਾਲੋਂ ਜ਼ਿਆਦਾ ਇਨਸਾਨੀ। ਹਾਂ, ਪਰ ਇੱਕ ਗੱਲ ਹੋਰ ਹੈ, ਧਿਆਨ ਇੱਧਰ ਰੱਖਿਓ ਪਿਆਰਿਓ, ਸਾਡੀ ਇੱਕ ਪ੍ਰੋਬਲਮ ਹੈ, ਅਸੀਂ ਇਹਨਾਂ ਦੇ ਵਿੱਚ ਗਰੁੱਪ ਵਾੜ ਰਹੇ ਹਾਂ, ਸਾਡੇ ਨਾ ਜੀ ਬੱਚਿਆਂ ਦੇ ਵਿੱਚ ਵੀ ਗਰੁੱਪ ਵਾੜਿਆ ਜਾ ਰਿਹਾ, ਸਾਡੇ ਸਿੱਖਾਂ ਦੇ ਵਿੱਚ ਤੇ ਗਰੁੱਪ ਹੈ ਹੀ ਹੈ ਇੱਥੇ ਸਾਡੇ 'ਚ, ਆਹ ਕਿਹੜਾ ਟਕਸਾਲੀ, ਆਹ ਕਿਹੜਾ ਅਖੰਡ ਕੀਰਤਨੀ ਆ, ਆਹ ਕਿਹੜਾ ਮਸ਼ੀਨਰੀ, ਆਹ ਕਿਹੜਾ ਨਾਨਕ ਸਰੀ ਆ, ਇੱਦਾਂ ਆ, ਸਿੱਖ ਹੈ ਬਸ। ਫਿਰ ਕੈਂਪ ਲਾਏ ਜਾਂਦੇ ਬੱਚਿਆਂ ਦੇ ਕੈਂਪ ਲਾ ਕੇ ਬ੍ਰੇਨ ਵਾਸ਼ ਕਰਕੇ ਬੱਚਿਆਂ ਦੇ ਦਿਮਾਗ ਵਿੱਚ ਵੀ ਗਰੁੱਪ ਵਾੜ ਦਿੱਤਾ ਜਾਂਦਾ, ਗਰੁੱਪ ਵਾੜ ਦਿੱਤਾ ਜਾਂਦਾ, ਤੂੰ ਇਸ ਗਰੁੱਪ ਨਾਲ ਹੈ, ਤੂੰ ਇਸ ਗਰੁੱਪ ਨਾਲ ਹੈ। ਚੰਗਾ ਭਲਾ ਨਿਆਣਾ ਸੀ, ਇੱਥੋਂ ਦਾ ਜੰਮਿਆ ਸੀ, ਅਸੀਂ ਭੇਜਿਆ ਕੈਂਪ ਵਿੱਚ ਸਿੱਖੀ ਸਿੱਖ ਕੇ ਆਏਗਾ, ਉਹ ਗਰੁੱਪ ਵੀ ਨਾਲ ਲਿਆਉਂਦਾ, ਇੱਕ ਗਰੁੱਪ ਦਾ ਬਣ ਕੇ ਰਹਿ ਜਾਂਦਾ। ਆਪੋ ਆਪਣੇ ਗਰੁੱਪਾਂ ਦੀ ਗੱਲ ਇੱਥੇ ਨਿਆਣੇ ਕਰਦੇ ਆ, ਤੁਹਾਡੇ ਨਿਆਣਿਆਂ ਨੂੰ ਕੈਂਪ ਲਾ ਕੇ ਕਈ ਜਗ੍ਹਾ ਤੇ ਗੁਰਮਤ ਦੀ ਗੱਲ ਸਿਖਾਈ, ਮੈਂ ਮੰਨਦਾ ਇਸ ਗੱਲ ਨੂੰ, ਕਈ ਜਗ੍ਹਾ ਤੇ ਚੰਗੀ ਗੱਲ ਸਿਖਾਈ ਜਾਂਦੀ ਹੈ ਵੀ ਸਿੱਖ ਬਣ, ਤੂੰ ਸਿੱਖ ਹੈ, ਪਰ ਕਈ ਜਗ੍ਹਾ ਸਿੱਖ ਦੇ ਨਾਲ ਨਾਲ ਨਿਹੰਗ ਬਣਾ ਦਿੱਤਾ ਜਾਂਦਾ ਹੈ, ਸਿੱਖ ਦੇ ਨਾਲ ਨਾਲ ਟਕਸਾਲੀ ਪੁਣਾ ਵਾੜ ਦਿੱਤਾ ਜਾਂਦਾ ਹੈ, ਸਿੱਖ ਦੇ ਨਾਲ ਅਖੰਡ ਕੀਰਤਨੀ ਬਣਾ ਦਿੱਤਾ ਜਾਂਦਾ ਹੈ, ਸਿੱਖ ਦੇ ਨਾਲ ਨਾਨਕ ਸਰੀਆ ਬਣਾ ਦਿੱਤਾ ਜਾਂਦਾ ਹੈ, ਉਹ ਸਿੱਖ ਦੇ ਨਾਲ ਗਰੁੱਪ ਬਣ ਜਾਂਦਾ ਵਿੱਚ ਹੀ। ਫਿਰ ਗਰੁੱਪਾਂ ਦੇ ਝਗੜੇ, ਗਰੁੱਪਾਂ ਦੇ ਆਪੋ ਆਪਣੇ ਗੁਰਦੁਆਰੇ, ਗਰੁੱਪਾਂ ਦੇ ਆਪੋ ਆਪਣੇ ਕਥਾਵਾਚਕ, ਗਰੁੱਪਾਂ ਦੇ ਆਪੋ ਆਪਣੇ ਪ੍ਰਚਾਰਕ, ਗਰੁੱਪਾਂ ਦੇ ਆਪੋ ਆਪਣੇ ਪੰਜ ਪਿਆਰੇ, ਤੇ ਗਰੁੱਪਾਂ ਦੇ ਆਪੋ ਆਪਣੇ ਅੰਮ੍ਰਿਤ। ਮੈਨੂੰ ਦੱਸਿਓ ਵੀਰੋ, ਭਾਈਓ ਦੱਸਿਓ, ਮੇਰੇ ਵੀਰੋ, ਅੰਮ੍ਰਿਤ ਇੱਕ ਹੈ ਕਿ ਅੰਮ੍ਰਿਤ 10 ਨੇ? ਗੁਰੂ ਸਾਹਿਬ ਨੇ ਇੱਕ ਤਰ੍ਹਾਂ ਦਾ ਛਕਾਇਆ ਸੀ ਕਿ 10 ਤਰ੍ਹਾਂ ਦਾ? ਗੱਜ ਕੇ ਦੱਸੋ, 10 ਤਰ੍ਹਾਂ ਦਾ ਛਕਾਇਆ ਸੀ ਕਿ ਇੱਕ ਤਰ੍ਹਾਂ ਦਾ? ਪਰ ਹੁਣ ਸਾਡੀ ਕੌਮ ਵਿੱਚ 10 ਤਰ੍ਹਾਂ ਦਾ ਅੰਮ੍ਰਿਤ ਛਕਾਇਆ ਜਾਂਦਾ, 10 ਤਰ੍ਹਾਂ ਦਾ। ਤੁਸੀਂ ਕਹੋਗੇ ਉਹ ਕਿੱਦਾਂ? ਕਿਤੇ ਮਰਿਆਦਾ ਇਹ ਦੱਸੀ ਜਾਂਦੀ ਹੈ ਵੀ 4 ਰੰਗ ਪਾਉਣੇ ਹੈ, ਕਿਤੇ 5 ਪਿਆਰੇ ਦੱਸਦੇ ਹੈ, ਜਿਹੜਾ ਮਰਜ਼ੀ ਪਾ ਲਿਆ ਕਰ, ਕਿਤੇ ਪੰਜ ਪਿਆਰੇ ਦੱਸਦੇ ਆ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਹੈ, ਦੂਜੀ ਜਗ੍ਹਾ ਪੰਜ ਪਿਆਰੇ ਦੱਸਦੇ ਆ ਗੁਰਪ੍ਰਸਾਦ ਤੱਕ ਹੈ, ਇੱਕ ਜਗ੍ਹਾ ਪੰਜ ਪਿਆਰੇ ਦੱਸਦੇ ਆ ਮਾਸ ਖਾ ਲੈਣਾ ਚਾਹੀਦਾ, ਦੂਜੇ ਪਾਸੇ ਪੰਜ ਪਿਆਰੇ ਦੱਸਦੇ ਆ ਨਹੀਂ ਖਾਣਾ ਚਾਹੀਦਾ। ਇਹ ਹੈ ਜੇ ਜੇ ਅਸੀਂ ਇੱਧਰ ਸੁਣਿਓ, ਧਿਆਨ ਇੱਧਰ ਰੱਖਿਓ, ਦਸ ਜਗ੍ਹਾ ਅੱਜ ਜੇ ਕਿਤੇ ਸਾਡਾ ਵੀਰ ਅੰਮ੍ਰਿਤ ਛਕੇ ਨਾ, ਸੁਣਿਓ, ਘਰ ਦੇ ਦਸ ਜੀ ਹੈ, ਚਲੋ ਅੱਠ ਕੁ ਜਣੇ ਲਾ ਲਓ, ਇੱਕ ਇੱਕ ਚਲਿਆ ਗਿਆ ਨਿਹੰਗ ਸਿੰਘਾਂ ਕੋਲ ਅੰਮ੍ਰਿਤ ਛਕਣ, ਦੂਜਾ ਚਲਿਆ ਗਿਆ ਟਕਸਾਲ ਕੋਲ ਅੰਮ੍ਰਿਤ ਛਕਣ, ਤੀਜਾ ਚਲਿਆ ਗਿਆ ਘਰ ਦੇ ਜੀ ਇੱਕ ਨਾਨਕ ਸਰ ਵਾਲਿਆਂ ਕੋਲ ਛਕ ਆਇਆ, ਇੱਕ ਛਕ ਆਇਆ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ, ਇੱਕ ਨੇ ਅਖੰਡ ਕੀਰਤਨੀਆਂ ਕੋਲੋਂ ਛਕ ਲਿਆ। ਇਹ ਸਾਰੇ ਪਰਿਵਾਰ ਦੇ ਜੀ ਜਦੋਂ ਇਕੱਠੇ ਬਹਿੰਦੇ ਹੈ ਇਹਨਾਂ ਦੀ ਸੋਰੀ ਨਹੀਂ ਰਲਣੀ। ਕਿਉਂ? ਕਿਉਂਕਿ ਗੁਰੂ ਗੋਬਿੰਦ ਸਿੰਘ ਕਿਤੇ ਕੁਛ ਕਹਿ ਗਏ, ਕਿਤੇ ਕੁਛ ਕਹਿ ਗਏ, ਪੰਜਾਂ ਚ ਗੁਰੂ ਸਾਹਿਬ ਵਰਤਦੇ ਆ। ਨਹੀਂ ਭਾਈ, ਗੁਰੂ ਸਾਹਿਬ ਨੇ ਇੱਕ ਛਕਾਇਆ ਸੀ ਧੜੇ ਵਾਲਿਆਂ ਨੇ, ਆਪੋ ਆਪਣੇ ਗਰੁੱਪਾਂ ਵਾਲਿਆਂ ਨੇ, ਬਾਟਾ ਇੱਕ ਕਰਦਾ ਸੀ ਅੰਮ੍ਰਿਤ ਇੱਕ ਕਰਦਾ ਸੀ, ਇਹਨਾਂ ਨੇ ਅੰਮ੍ਰਿਤ ਵੀ ਆਪੋ ਆਪਣੇ ਬਣਾਏ ਹੋਏ ਹੈ। ਆ ਸਾਡੇ ਪੰਜ ਪਿਆਰੇ ਸਾਡਾ ਅੰਮ੍ਰਿਤ, ਇਹਨਾਂ ਨੇ ਆਪਣਾ ਗਰੁੱਪ ਸਿੱਧਾ ਨਹੀਂ ਵਾੜਿਆ ਸਾਡੇ ਦਿਮਾਗ ਚ, ਥਰੂ ਪੰਜ ਪਿਆਰਿਆਂ ਦੇ ਵਾੜਿਆ, ਪੰਜ ਪਿਆਰਿਆਂ ਦੇ ਥਰੂ ਬਾਟੇ ਦੇ ਥਰੂ ਆਪਣਾ ਗਰੁੱਪ ਵਾੜਿਆ। ਇੱਥੇ ਗਰੁੱਪ ਵਾੜਿਆ ਜਾਂਦਾ ਹੈ, ਪਰ ਜਿਹੜੇ ਤੁਹਾਡੇ ਨਿਆਣੇ ਹੈ ਨਾ, ਇੱਥੇ ਦੇ ਜੰਮੇ ਬੱਚੇ ਹੈ, ਇਹਨਾਂ ਦੇ ਇਹ ਦਿਮਾਗ ਬਹੁਤ ਸਾਫ ਹੈ, ਸਾਫ ਦਿਲ ਹੈ, ਇਹਨਾਂ ਚ ਇਨਸਾਨੀ ਗੁਣ ਹੈ, ਇਹਨਾਂ ਨੂੰ ਇਨਸਾਨ ਰਹਿਣ ਦਈਏ, ਬਚਾ ਕੇ ਰੱਖੀਏ ਆਪਣੇ ਪਰਛਾਵਿਆਂ ਤੋਂ, ਸਾਡੀਆਂ ਭੈੜੀਆਂ ਆਦਤਾਂ, ਸਾਡੇ ਭੈੜੀਆਂ ਵਾਦੀਆਂ ਸਾਡੀਆਂ ਇਹਨਾਂ ਵਿੱਚ ਨਾ ਚਲੀਆਂ ਜਾਣ ਕਿਤੇ। ਤਾਂ ਕਰਕੇ ਇੱਧਰ ਸੁਣਿਓ ਭਾਈ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਓ
ਸੰਗ ਨਾ ਛੁਟਕਿਓ।
ਇਸ ਮੈਥਡ, ਇਸ ਤਰੀਕੇ, ਇਸ ਜੁਗਤੀ ਨਾਲ, ਮੈਥਡ ਮਤਲਬ ਜੁਗਤੀ, ਜੁਗਤੀ ਇਹਨਾਂ ਤਰੀਕਿਆਂ ਨਾਲ ਮਿਲਿਆ ਨਹੀਂ ਜਾ ਸਕਦਾ ਰੱਬ ਨੂੰ। ਇੱਧਰ ਸੁਣੋ, ਇਹਨਾਂ ਤਰੀਕਿਆਂ ਨਾਲ ਰੱਬ ਨੂੰ ਮਿਲਿਆ ਨਹੀਂ ਜਾ, ਰੱਬ ਨੂੰ ਮਿਲਣਾ ਹੈ, ਰੱਬ ਕਿੱਥੇ ਹੈ ਜੀ ਸਾਡੇ, ਇੱਧਰ ਧਿਆਨ ਰੱਖੋ, ਰੱਬ ਨੂੰ ਮਿਲਣਾ ਹੈ, ਰੱਬ ਕਿੱਥੇ ਹੈ ਸਾਡੇ ਕੋਲ, ਕਿਹਨੂੰ ਮਿਲਣਾ ਫਿਰ, ਆਪਣੇ ਆਪ ਨੂੰ, ਗੁਰਬਾਣੀ ਸਾਨੂੰ ਸਾਡੇ ਨਾਲ ਜੋੜ ਰਹੀ, ਆਪਣੇ ਆਪ ਨੂੰ ਮਿਲਣਾ, ਆਪਣੀ ਆਪਣੀ ਤਾਕਤ ਪਛਾਣ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। Thank you. ਪੰਚਮ ਪਾਤਸ਼ਾਹ ਕਹਿੰਦੇ ਇਹਨਾਂ ਵਿਧੀਆਂ ਨਾਲ ਮਿਲਿਆ ਨਹੀਂ ਜਾ ਸਕਦਾ, ਇਹ ਜੁਗਤੀਆਂ ਕੰਮ ਨਹੀਂ ਆਉਣੀਆਂ, ਇਹ ਤਰੀਕੇ ਕੰਮ ਨਹੀਂ ਆਉਣੇ। ਪਰ ਕਮਾਲ ਦੀ ਗੱਲ ਇਹ ਹੈ ਵੀ ਜਿਹੜੀਆਂ ਜਿਹੜੀਆਂ ਵਿਧੀਆਂ ਤੋਂ ਗੁਰੂ ਸਾਹਿਬ ਰੋਕਦੇ ਆ ਆਪਾਂ ਸਾਰੇ ਉਹੀ ਕੰਮ ਕਰਦੇ ਹਾਂ। ਕਹਿੰਦੇ ਪਾਠ ਪੜ੍ਹਨਾ ਹੀ ਨਹੀਂ, ਸਿਰਫ ਵਿਚਾਰਨਾ ਹੀ ਨਹੀਂ, ਇੱਕ ਉਹ ਜਿਹੜੇ ਇਕੱਲੇ ਪਾਠ ਪੜ੍ਹਦੇ ਆ, ਪਾਠ ਨੂੰ ਸਮਝ ਕੇ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ। ਇਕੱਲੇ ਅਰਥ ਹੀ ਪੜ੍ਹ ਕੇ ਨਹੀਂ ਸਰ ਜਾਣਾ, ਉਹ ਅਰਥ ਜੋ ਪੜ੍ਹਿਆ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ, ਇੱਦਾਂ ਨਹੀਂ ਸਰ ਜਾਣਾ। ਲਓ ਹੁਣ ਸ਼ੁਰੂ ਤੋਂ ਸ਼ਬਦ ਸੁਣਿਓ, ਕਿਹੜੇ ਕਿਹੜੇ ਕੰਮ ਨੇ, ਕਿੰਨਾ ਕਿੰਨਾ ਕਿਹੜੇ ਕਿਹੜੇ ਕੰਮ ਲੋਕ ਕਰਦੇ ਆ, ਤੇ ਸਾਨੂੰ ਗੁਰੂ ਸਾਹਿਬ ਨੇ ਇਹ ਰੋਕ ਕੇ ਸਾਨੂੰ ਇਹ ਦੱਸਿਆ ਵੀ ਵਿਚਾਰ ਕਰਿਆ ਕਰ, ਦਿਮਾਗ ਤੋਂ ਕੰਮ ਲੈ। ਸਾਡਾ ਧਰਮ ਕਹਿੰਦਾ ਦਿਮਾਗ ਚਲਾ ਆਪਣਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਗਿਆਨ ਲੈ, ਗਿਆਨ ਅਕਲ ਲੈ, ਬਸ ਇਹ ਇਹ ਚੇਤਾ ਨਾ ਭੁੱਲੇ ਸਾਨੂੰ ਵੀ ਗਿਆਨ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ, ਸ਼ਬਦ ਨਾਲ ਜੋੜਿਆ, ਸ਼ਬਦ ਚੋਂ ਕੀ ਮਿਲਦਾ ਗਿਆਨ, ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਚੋਂ ਕੀ ਮਿਲਦਾ ਗਿਆਨ, ਗਿਆਨ ਹੋਣਾ ਚਾਹੀਦਾ, ਗਿਆਨਵਾਨ ਅਕਲ ਵਾਲਾ ਸਮਝ ਵਾਲਾ। ਸਾਡਾ ਗੁਰੂ ਕੌਣ ਹੈ ਜੀ? ਗਿਆਨ। ਗੁਰੂ ਗ੍ਰੰਥ ਸਾਹਿਬ ਚੋਂ ਕੀ ਮਿਲਦਾ? ਗਿਆਨ, ਗਿਆਨ ਨਾਲ ਜੁੜਨਾ। ਤੇ ਗੁਰੂ ਵਾਲੇ ਦਾ ਅਰਥ ਕੀ ਹੋਇਆ ਫਿਰ? ਗਿਆਨਵਾਨ, ਗੁਰੂ ਵਾਲੇ ਦਾ ਅਰਥ ਹੈ ਗਿਆਨਵਾਨ। ਜੇ ਮੇਰੇ ਵਰਗਾ ਚੋਲਾ ਪਾਈ ਫਿਰੇ, ਵੱਡੀ ਸਾਰੀ ਪੱਗ ਬੰਨ ਲੈ, ਵੱਡੀ ਸਾਰੀ ਸਿਰੀਸਾ ਪਾ ਲੈ, ਚੌੜਾ ਪਾ ਲੈ ਗਾਤਰਾ, ਪੁੱਠਾ ਬੋਲੇ, ਭੈੜੀਆਂ ਗਾਲਾਂ ਕੱਢੇ, ਜੀਵਨ ਚੱਜ ਦਾ ਨਾ ਹੋਵੇ, ਗਿਆਨ ਭੋਰਾ ਵੀ ਨਾ ਹੋਵੇ, ਫਿਰ ਗੁਰੂ ਵਾਲਾ ਕਿਵੇਂ ਹੋ ਗਿਆ? ਜੇ ਗੁਰੂ ਗਿਆਨ ਹੈ, ਗਿਆਨ ਸਾਡਾ ਗੁਰੂ ਹੈ, ਇਹਦਾ ਮਤਲਬ ਗਿਆਨਵਾਨ ਦਾ ਅਰਥ ਹੀ ਗੁਰੂ ਵਾਲਾ ਹੈ। ਹੁਣ ਅਸੀਂ ਗੁਰੂ ਵਾਲਾ ਕਿਹਨੂੰ ਸਮਝਦੇ ਹਾਂ? ਆਪਾਂ ਸਾਰੇ, ਆ ਤੁਹਾਡੇ ਚ ਕਈ ਵੀਰ ਭਰਾ ਇੱਦਾਂ ਸਮਝਣਗੇ ਵੀ ਅਸੀਂ ਤੇ ਨਿਕੰਮੇ ਹੀ ਆ, ਫਲਾਣਾ ਗੁਰੂ ਵਾਲਾ। ਭਾਈ ਏਦਾਂ ਨਹੀਂ, ਸਰੀਰ ਤੇ ਬਾਣਾ ਜ਼ਰੂਰ ਪਾਇਆ ਹੈ, ਪਰ ਜੇ ਗਿਆਨਵਾਨ ਹੈ ਤੇ ਤਾਂ ਗੁਰੂ ਵਾਲਾ ਹੈ। ਗਿਆਨ ਗੁਰੂ ਹੈ ਤੇ ਗਿਆਨਵਾਨ ਬਣ ਕੇ ਸਰਨਾ ਹੈ। ਪਰ ਸਾਡੇ ਜ਼ੋਰ ਕਾਹਦਾ ਦਿੱਤਾ ਜਾਂਦਾ ਹੈ? ਸਿਰਫ ਕੱਪੜਿਆਂ ਤੇ, ਪਹਿਰਾਵੇ ਤੇ। ਤਨ ਤੇ ਬਾਣਾ ਪਾ ਲਓ, ਕੋਈ ਮਾੜਾ ਨਹੀਂ ਦੁਨੀਆ ਹੀ ਪਾਉਂਦੀ ਹੈ, ਪਾ ਲਓ। ਵਰਦੀ ਜ਼ਰੂਰੀ ਹੈ, ਪਰ ਵਰਦੀ ਨਾਲੋਂ ਕਿਤੇ ਪੜ੍ਹਾਈ ਜ਼ਰੂਰੀ ਹੈ। ਇਹਨਾਂ ਦੇਸ਼ਾਂ ਵਿੱਚ ਵਰਦੀ ਨਹੀਂ ਪਵਾਈ ਜਾਂਦੀ, ਮੇਰੇ ਖਿਆਲ ਯੂਨੀਫਾਰਮ ਹੈ ਇੱਥੇ ਸਕੂਲ 'ਚ, ਜਿਹੜਾ ਗਵਰਨਮੈਂਟ ਦਾ ਸਕੂਲ ਹੈ, ਇਹ ਤਾਂ ਉਹਨਾਂ ਦੇ ਸਕੂਲ 'ਚ ਯੂਨੀਫਾਰਮ ਹੈ ਨਹੀਂ, ਪਰ ਪੜ੍ਹਾਈ ਹੈ। ਜਿੱਦਾਂ ਦੇ ਬੱਚੇ ਉੱਠਦੇ ਆ ਬਰੱਸ਼ ਕਰਕੇ ਸਕੂਲ ਜਾ ਵੜਦੇ ਆ, ਨਿੱਕੇ ਨਿੱਕੇ ਨਿਆਣੇ ਇੱਦਾਂ ਹੀ ਚਲੇ ਜਾਂਦੇ ਪੜ੍ਹਨ। ਯੂਨੀਫਾਰਮ ਚੰਗਾ ਹੈ, ਪਰ ਚਾਚਰ ਹੈ ਵੀ ਸਿਰਫ ਦਸਤਾਰ ਕੈਂਪ ਲਾਓ ਚੰਗੀ ਗੱਲ ਹੈ, ਪਰ ਕਿਰਦਾਰ ਕਿਵੇਂ ਘੜੀਏ ਉਹਦੇ ਤੇ ਜ਼ਿਆਦਾ ਜ਼ੋਰ ਦਿਓ। ਦਸਤਾਰਾਂ ਤੇ ਉਹਨਾਂ ਲੀਡਰਾਂ ਨੇ ਵੀ ਬੰਨੀਆਂ ਨੇ ਜਿਹੜੇ ਲੁੱਟ ਕੇ ਖਾ ਗਏ ਕੌਮ ਸਾਡੀ ਨੂੰ, ਨਹੀਂ ਬੰਨੀ ਫਿਰਦੇ ਨੀਲੀਆਂ ਚਿੱਟੀਆਂ, ਇੱਕੋ ਜਿਹੀ ਹੈ ਸਾਰੇ, ਬਦਲ ਬਦਲ ਲੈਂਦੇ, ਸਾਰਾ ਬਦਲ ਹੀ ਲੈਂਦੇ, ਬਸ ਉਹਦੀ ਵਾਰੀ ਹੁਣ ਤੇਰੀ ਵਾਰੀ, ਇੱਦਾਂ ਹੀ ਕਰਦੇ ਹੈ। ਸਾਡਾ ਸਕਾ ਕੋਈ ਵੀ ਨਹੀਂ ਆਖੋ ਸਤਨਾਮ
ਸ੍ਰੀ ਵਾਹ।
ਜੇ ਤੁਸੀਂ ਕਹਿੰਦੇ ਤਰੱਕੀ ਕਰ ਲੈਣਗੇ ਨਾ, ਇੱਕੋ ਜਿਹੀ ਹੈ ਸਾਰੇ, ਕੋਈ ਫਰਕ ਨਹੀਂ। ਪੱਗਾਂ ਤੇ ਸਾਰੇ ਹੀ ਬੰਨੀ ਫਿਰਦੇ ਆ, ਦਾੜੀਆਂ ਵੀ ਰੱਖੀ ਫਿਰਦੇ ਆ, ਮੱਥੇ ਬਥੇਰੇ ਟੇਕਦੇ ਆ, ਬੜੇ ਧਾਰਮਿਕ ਦੇਖਦੇ ਆ, ਕਿਰਪਾਨਾਂ। ਉਹ ਇੱਕ ਗੱਲ ਹੋਰ ਹੈ, ਇਹਨਾਂ ਨੂੰ ਸਾਡੀ ਮੈਂਟੈਲਿਟੀ ਦਾ ਪਤਾ ਲੱਗ ਗਿਆ। ਇਹ ਖੁਸ਼ ਹੁੰਦੇ ਆ ਦਸਤਾਰਾਂ ਵੇਖ ਕੇ, ਕਹਿੰਦੇ ਇਹ ਕਿਹੜਾ ਔਖਾ, ਲੋ ਬੰਨ ਲੈਂਦੇ ਆ। ਇਹ ਮਹਾਨ ਮੰਨਦੇ ਆ, ਵੇਖੋ ਵੱਡਾ ਵੱਡਾ ਦਾੜਾ ਹੋਵੇ, ਐ ਪੂਰਾ ਵੱਡਾ ਵੱਡਾ ਦਾੜਾ ਸਜਿਆ ਪੂਰਾ, ਪੱਗ ਵੱਡੀ ਸਾਰੀ ਹੋਵੇ, ਤੁਸੀਂ ਵੇਖ ਕੇ ਪ੍ਰਭਾਵਿਤ ਹੋ ਜਾਂਦੇ ਵੀ ਕਿਆ ਗੁਰਸਿੱਖ ਹੈ। ਪ੍ਰਭਾਵਿਤ ਹੋ ਜਾਂਦੇ ਅਸੀਂ, ਲੱਗਦਾ ਸਾਨੂੰ ਵੀ ਦਰਸ਼ਨੀ ਸਿੱਖ, ਕਿਆ ਬਾਤ, ਏਦਾਂ ਲੱਗਦਾ ਸਾਨੂੰ। ਤੇ ਇਹਨਾਂ ਲੀਡਰਾਂ ਨੂੰ ਪਤਾ ਲੱਗ ਗਿਆ, ਇਹ ਕਹਿੰਦੇ ਦਾੜੀਆਂ ਵੇਖਣੀਆਂ ਚਾਹੁੰਦੀਆਂ ਨੇ ਵਿਖਾ ਦਿਓ, ਪੱਗਾਂ ਵੇਖਣੀਆਂ ਚਾਹੁੰਦੇ ਨੇ ਪੱਗਾਂ ਵਿਖਾ ਦਿੰਦੇ ਆ, ਜੇ ਤੁਸੀਂ ਕਹੋਗੇ ਗਾਤਰੇ ਨਹੀਂ ਪਾਉਂਦੇ, ਵੱਡੇ ਸਾਰੇ ਵਿਖਾ ਦੇਣਗੇ ਪਾ ਕੇ, ਆਹ ਲੋ ਪਾ ਲਿਆ। ਪਰ ਜਿੱਦਣ ਅਸੀਂ ਸਮਝਣ ਲੱਗ ਗਏ ਵੀ ਕਿਰਦਾਰ ਜ਼ਰੂਰੀ ਹੈ, ਫਿਰ ਇਹਨਾਂ ਨੂੰ ਕਿਰਦਾਰ ਵਿਖਾਉਣਾ ਪੈਣਾ, ਕਰੈਕਟਰ, ਕਿਰਦਾਰ। ਇਹਨਾਂ ਨੂੰ ਸਮਝ ਆ ਗਈ ਹੈ ਵੀ ਇਹ ਇੰਨੇ ਨਾਲ ਹੀ ਸਰ ਜਾਂਦਾ ਹੈ, ਆਪਾਂ ਕਹੋ ਇੰਨੇ ਨਾਲ ਨਹੀਂ ਸਰਨਾ, ਕੱਲੀ ਤੇਰੀ ਦਾੜੀ ਨਹੀਂ, ਤੇਰੀ ਜੀਵਨ ਵੇਖਣਾ ਪੈਣਾ, ਤੇਰਾ ਤੇਰਾ ਕਿਰਦਾਰ ਕਿੱਦਾਂ ਦਾ ਹੈ, ਕੱਲੀ ਤੇਰੀ ਦਸਤਾਰ ਨਾਲ ਨਹੀਂ ਸਰਨਾ, ਕਿਰਦਾਰ ਕਿੱਦਾਂ ਦਾ ਹੈ। ਚੋਲੇ ਤੇਰਾ ਚੋਲਾ ਵੇਖ ਕੇ ਨਹੀਂ ਅਸੀਂ ਕਹਿ ਦੇਣਾ ਵੀ ਬਾਣਾ ਪਾਈ ਫਿਰਦਾ, ਤੈਨੂੰ ਕਿਰਦਾਰ ਵਿਖਾਉਣਾ ਪੈਣਾ ਹੈ। ਤੇ ਸਾਡਾ ਹੀ ਮੈਂਟੈਲਿਟੀ ਏਦਾਂ ਦੀ ਬਣਾ ਦਿੱਤੀ ਗਈ ਹੈ, ਚੋਲਾ ਤੇ ਝਾੜੀ ਤੇ ਵੀ ਪਾਇਆ ਹੋਵੇ ਤਾਂ ਵੀ ਮੱਥਾ ਟੇਕ ਦਿਓ, ਹੈ ਨੀ ਏਦਾਂ ਵੀ ਬਾਣਾ ਯਾਰ, ਜੇ ਜੇ ਬਾਣਾ ਤੇ ਚੋਲਾ ਤੇ ਝਾੜੀ ਤੇ ਵੀ ਪਿਆ ਹੋਵੇ ਤਾਂ ਵੀ ਸਿਰ ਚੁਕਾ ਦਿਓ। ਆਹ ਦੁਖਾ ਸਾਡੇ ਦਿਮਾਗ 'ਚ ਬਿਠਾ ਤਾ, ਸਾਡੀ ਮਹਾਨਤਾ ਹੀ ਏਦਾਂ ਵੀ ਬਸ ਵੀ ਇੰਨਾ ਹੀ ਹੈ ਭਾਈ। ਦਾੜੀ ਕੇਸ ਜ਼ਰੂਰੀ ਹੈ, ਰੱਖ ਲਓ, ਰੱਖਣੇ ਹੈ, ਸਾਡੀ ਆਈਡੈਂਟੀ ਹੈ, ਪੱਗ ਬੰਨੋ ਬੰਨਣੀ ਚਾਹੀਦੀ ਹੈ, ਪਰ ਸਭ ਤੋਂ ਜ਼ਰੂਰੀ ਕਿਰਦਾਰ ਹੈ। ਜਿਹੜੇ ਕੰਮ ਕਿਰਦਾਰ ਵਾਲਿਆਂ ਨੇ ਕਰਨੇ ਨੇ ਨਾ, ਉਹ ਲੋੜ ਕਿਰਦਾਰਾਂ ਦੀ ਹੈ, ਕਿਰਦਾਰ ਘੜਨੇ ਪੈਣਗੇ ਸਾਨੂੰ, ਪਰ ਅਸੀਂ ਕਿਰਦਾਰ ਨਹੀਂ ਘੜ ਪਾਏ, ਅਸੀਂ ਦਸਤਾਰਾਂ ਤੇ ਬੰਨ ਲਈਆਂ। ਆ ਇੱਕ ਇੱਕ ਕਵਿਤਾ ਹੈ ਬੜੀ ਪਿਆਰੀ, ਕਵਿਤਾ ਇੱਕ ਕਵੀਸ਼ਰੀ ਦਾ ਰੂਪ ਹੁੰਦੀ ਹੈ ਜੀ, ਕਵੀਸ਼ਰੀ ਗੁਰੂ ਘਰ ਵਿੱਚ ਪ੍ਰਵਾਨ ਹੈ ਕਿ ਨਹੀਂ ਬੋਲੋ, ਪ੍ਰਵਾਨ ਹੈ। ਢਾਡੀਆਂ ਢਾਡੀ ਵਾਰਾਂ ਗਾਉਂਦੇ ਹੈ, ਆਪੇ ਬਣਾਉਂਦੇ ਹੈ, ਗਾਉਂਦੇ ਹੈ, ਕਵੀਸ਼ਰ ਕਵਿਤਾ ਬਣਾਉਂਦੇ ਹੈ, ਗਾਉਂਦੇ ਹੈ। ਤੇ ਇਹ ਕਵਿਤਾ ਦਾ ਇੱਕ ਰੂਪ ਹੈ ਕਿ ਦੁਨੀਆ ਦਸਤਾਰਾਂ ਬੰਨੀ ਫਿਰਦੀ ਹੈ ਪਰ ਕਿਰਦਾਰ ਨਹੀਂ ਬਣੇ, ਵਫਾਦਾਰ ਨਹੀਂ ਗੁਰੂ ਸਾਹਿਬ ਦੇ ਬਣੇ। ਲੈ ਸੁਣਿਓ ਇੱਕ ਵਾਰ, ਹਾਂਜੀ।
ਮੇਰੇ ਜਿਸਮ ਦੇਤੇ ਸਜਿਆ ਹੈ ਤੇਰਾ ਬਾਣਾ, ਮੈਥੋਂ ਅਜੀਤ ਤੇਰਾ ਬਣਿਆ।
ਸੱਚੀ ਗੱਲ ਆ ਵੀ ਕੱਪੜੇ ਤੇ ਬਾਬੇ ਅਜੀਤ ਸਿੰਘ ਵਰਗੇ ਅਸੀਂ ਪਾ ਲਾਂਗੇ, ਪੱਗ ਦਮਾਲੇ ਬੰਨ ਲਾਂਗੇ, ਪਰ ਤੇਰਾ ਜਿਹੜਾ ਉਹ ਜਜ਼ਬਾ ਸੀ ਅਜੀਤ ਸਿੰਘ ਦੇ ਅੰਦਰ, ਉਹ ਸਾਡੇ ਚ ਹੈ ਨੀ, ਉਹ ਪਿਆਰ, ਉਹ ਦ੍ਰਿੜਤਾ ਸਾਡੇ ਚ ਹੈ ਨੀ। ਅਸੀਂ ਤਾਂ ਨਿਕੰਮੇ ਆ, ਅਸੀਂ ਕਿੱਥੇ ਆ ਉਹੋ ਜਿਹੇ। ਹਾਂਜੀ।
ਮੇਰੇ ਜਿਸਮ ਦੇਤੇ ਸਜਿਆ ਹੈ ਤੇਰਾ ਬਾਣਾ, ਮੈਥੋਂ ਅਜੀਤ ਤੇਰਾ ਬਣਿਆ ਨਹੀਂ ਜਾਣਾ। ਪੱਗਾਂ ਸਿਰਾਂ ਤੇ ਬੰਨੀਆਂ, ਪੱਗਾਂ ਸਿਰਾਂ ਤੇ ਬੰਨੀਆਂ, ਸਰਦਾਰ ਬਣ ਨਾ ਪਾਏ ਦਸ਼ਮੇਸ਼, ਅਸੀਂ ਤੇਰੇ ਵਫਾਦਾਰ ਬਣ ਨਾ ਪਾਏ ਦਸ਼ਮੇਸ਼, ਅਸੀਂ ਤੇਰੇ ਵਫਾਦਾਰ ਬਣ ਨਾ ਪਾਏ। ਹੁਣ ਮਨ ਰਹੇ ਨਾ ਨੀਵੇਂ ਉੱਚੀਆਂ ਹੋਈਆਂ ਨਾ ਮੱਤਾਂ ਹੁਣ ਮਨ ਰਹੇ ਨਾ ਨੀਵੇਂ ਉੱਚੀਆਂ ਹੋਈਆਂ ਨਾ ਮੱਤਾਂ ਇੱਕ ਦੂਸਰੇ ਦੀਆਂ ਹੀ ਖਿੱਚਦੇ ਪਏ ਹਾਲਤਾਂ ਅੱਜ ਦੇ ਉਹ ਰੰਗਿਆਂ ਦੇ ਲਈ ਅੱਜ ਦੇ ਰੰਗਿਆਂ ਦੇ ਲਈ ਲਲਕਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ
ਅੱਜ ਦੇ ਰੰਗਿਆਂ ਲਈ ਲਲਕਾਰ ਬਣ ਨਾ ਪਾਏ ਅੱਜ ਦੇ ਉਹ ਰੰਗੇ ਹੋਰ ਹੈ ਉਦੋਂ ਦੇ ਉਹ ਰੰਗੇ ਹੋਰ ਸੀ ਤੇ ਜੇ ਉਸ ਵੇਲੇ ਉਹ ਲਲਕਾਰ ਬਣ ਗਏ ਸੀ ਨਾ ਉਹ ਰੰਗਿਆਂ ਲਈ ਅੱਜ ਸਾਨੂੰ ਵੀ ਲਲਕਾਰ ਬਣਨਾ ਚਾਹੀਦਾ ਸੀ ਪਰ ਅਸੀਂ ਉਹ ਰੰਗਿਆਂ ਦੇ ਪੈਰਾਂ 'ਚ ਜਾ ਪਏ ਅਸੀਂ ਸਮਝੌਤੇ ਕਰ ਲਏ ਅਸੀਂ ਰਾਮ ਰਾਏ ਬਣੇ ਸਾਡੇ 'ਚ ਗੁਰੂ ਹਰਿਕ੍ਰਿਸ਼ਨ ਵਾਲਾ ਜਜ਼ਬਾ ਨਹੀਂ ਆਇਆ ਅਸੀਂ ਪ੍ਰਿਥੀ ਚੰਦ ਬਣੇ ਸਾਡੇ 'ਚ ਗੁਰੂ ਅਰਜਨ ਦੇਵ ਜੀ ਵਾਲਾ ਜਜ਼ਬਾ ਨਹੀਂ ਆਇਆ ਜਿਹੜੇ ਲੁੱਟਦੇ ਆ ਜਿਹੜੇ ਕੁੱਟਦੇ ਆ ਜਿਹੜੇ ਮਾਰਦੇ ਆ ਉਹਨਾਂ ਦੇ ਪੈਰਾਂ ਵਿੱਚ ਪੈ ਗਏ ਜਾ ਕੇ ਅੱਜ ਸਾਨੂੰ ਸਾਡੀ ਲੀਡਰਸ਼ਿਪ ਦਾ ਪਤਾ ਨਹੀਂ ਪੰਜਾਬ ਦਾ ਹਾਲ ਨਹੀਂ ਪਤਾ ਸਾਨੂੰ ਵੀ ਕੌਣ ਲੁੱਟਦਾ ਤੇ ਕੌਣ ਕੁੱਟਦਾ ਪਰ ਜਿੱਦਣ ਮੌਕਾ ਆਉਂਦਾ ਅਗਲੇ ਇੱਕ ਇੱਕ ਸ਼ਰਾਬ ਦੀ ਬੋਤਲ ਦੇ ਕੇ ਪੈਰਾਂ 'ਚ ਸਿੱਟ ਲੈਂਦੇ ਆ ਆਖੋ ਸਤਨਾਮ ਲਲਕਾਰ ਨਹੀਂ ਬਣ ਸਕੇ ਨਹੀਂ ਓਏ ਏਦਾਂ ਨਹੀਂ ਤੁਸੀਂ ਸਾਨੂੰ ਖਰੀਦ ਸਕਦੇ ਇਹ ਹਿੰਮਤ ਹੀ ਨਹੀਂ ਆਈ ਅਸੀਂ ਵਿਕਾਊ ਥੋੜਾ ਆ ਸਾਨੂੰ ਕਿੱਦਾਂ ਖਰੀਦ ਲਓਗੇ ਤੁਸੀਂ ਪਰ ਵਿਕਦੇ ਆ ਜੀ ਬੰਦੇ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਅਮਰੀਕਾ ਦੇ ਵਿੱਚ ਆ ਕੇ ਵਿਕਦੇ ਵੇਖੇ ਆ ਬੰਦੇ ਇਹਨਾਂ ਨੂੰ ਏਅਰਪੋਰਟ ਤੇ ਜਾ ਕੇ ਲਾਲ ਬੱਤੀ ਵਾਲੀ ਗੱਡੀ ਚਾਹੀਦੀ ਹੈ ਇੱਥੇ ਜੋ ਮਰਜ਼ੀ ਕਰਾ ਲਓ ਉਹ ਪੱਠ 'ਚ ਪਵੇ ਭੱਠੀ 'ਚ ਪਵੇ ਪੰਜਾਬ ਦਾ ਸਿਸਟਮ ਕਿਸੇ ਨੂੰ ਕੋਈ ਮਤਲਬ ਨਹੀਂ ਇੱਥੇ ਤੇ ਲਲਕਾਰ ਰੱਖ ਹੀ ਸਕਦੇ ਸੀ ਆਹ ਦੇਸ਼ ਆਜ਼ਾਦ ਸੀ ਇੱਥੇ ਤੇ ਆਜ਼ਾਦ ਬੰਦਿਆਂ ਵਾਂਗੂ ਸੋਚ ਸਕਦੇ ਸੀ ਗੁਲਾਮਾਂ ਵਾਂਗੂ ਸੋਚਦੇ ਆ ਇੰਡੀਆ 'ਚ ਰਹਿਣ ਵਾਲਾ ਬੰਦਾ ਕਹਿ ਸਕਦਾ ਮੈਂ ਗੁਲਾਮ ਹਾਂ ਮੇਰੇ ਨਾਲ ਧੱਕਾ ਕਰਨਗੇ ਇਹਨਾਂ ਦੇਸ਼ਾਂ ਦੇ ਸਿਟੀਜ਼ਨ ਹੈ ਜਿਹੜੇ ਉਹ ਬੰਦੇ ਤੇ ਆਜ਼ਾਦ ਹੋ ਕੇ ਸੋਚ ਸਕਦੇ ਸੀ ਨਾ ਉਹ ਤੇ ਸਵਾਲ ਪੁੱਛ ਸਕਦੇ ਸੀ ਨਾ ਆਇਆ ਲੀਡਰਾਂ ਨੂੰ ਵੀ ਮੇਰੇ ਪੰਜਾਬ ਦਾ ਆਹ ਬੁਰਾ ਹਾਲ ਕਿਉਂ ਕੀਤਾ ਰਹਿੰਦਾ ਮੈਂ ਭਾਵੇਂ ਅਮਰੀਕਾ ਵਿੱਚ ਹਾਂ ਸੁਪਨੇ ਅੱਜ ਵੀ ਮੈਨੂੰ ਪੰਜਾਬ ਦੇ ਆਉਂਦੇ ਆ ਮੈਂ ਪੰਜਾਬ ਨਾਲ ਜੁੜਿਆ ਹੋਇਆ ਇੱਥੇ ਆਇਆਂ ਨੂੰ ਤੁਸੀਂ ਸਵਾਲ ਕਰਦੇ ਪਰ ਹੋਇਆ ਕੀ ਸਾਡੇ ਵਾਲੇ ਬਹੁਤ ਬੰਦੇ ਆ ਜਿਹੜੇ ਕਰ ਸਕਦੇ ਸੀ ਬਹੁਤ ਕੁਛ ਬੜੇ ਬੜੇ ਧਨਾਢ ਪੈਸੇ ਵਾਲੇ ਬੈਠੇ ਇੱਥੇ ਪਰ ਉਹਨਾਂ ਨੂੰ ਵੀ ਉਹਨਾਂ ਨੇ ਵੀ ਸਮਝੌਤੇ ਕਰ ਲਏ ਪੈਰਾਂ 'ਚ ਜਾ ਪਏ ਅੱਖ 'ਚ ਅੱਖ ਪਾ ਕੇ ਹਿੰਮਤ ਹੀ ਨਹੀਂ ਕੀਤੀ ਗੱਲ ਕਰਨ ਦੀ ਆ ਸੁਣੋ ਅੱਗੇ ਪਿਆ ਦਿਓ ਹਾਂਜੀ
ਬਾਣੀ ਪੜਦੇ ਤੇ ਸੁਣਦੇ ਮੱਥੇ ਤਿਉੜੀ ਪਾ ਕੇ ਅਸੀਂ ਖਾਲਸੇ ਹਾਂ ਬਣਦੇ ਘਰ ਵਿੱਚ ਹੀ ਪੱਗਾਂ ਲਾ ਕੇ ਬਾਣੀ ਪੜਦੇ ਤੇ ਸੁਣਦੇ ਮੱਥੇ ਤਿਉੜੀ ਪਾ ਕੇ ਅਸੀਂ ਸੂਰਮੇ ਹਾਂ ਬਣਦੇ ਘਰ ਵਿੱਚ ਹੀ ਪੱਗਾਂ ਲਾ ਕੇ ਜਥੇਬੰਦੀਆਂ ਬਣਾਈਆਂ ਪਰਿਵਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ ਪ੍ਰਕਾਸ਼ ਪੁਰਬ ਤੇਰਾ ਉਤਸ਼ਾਹ ਦੇ ਨਾਲ ਮਨਾਉਂਦੇ ਬੱਚਿਆਂ ਦੇ ਦਿਨ ਸ਼ਹੀਦੀ ਸਾਨੂੰ ਯਾਦ ਨਾ ਆਉਂਦੇ ਬੱਚਿਆਂ ਦੇ ਦਿਨ ਸ਼ਹੀਦੀ ਸਾਨੂੰ ਯਾਦ ਨਾ ਆਉਂਦੇ ਤੇਰੇ ਜਿਗਰ ਦੇ ਟੋਟੇ ਤੇਰੇ ਜਿਗਰ ਦੇ ਟੋਟੇ ਪੁੱਤ ਚਾਰ ਬਣ ਨਾ ਪਾਏ ਦਸ਼ਮੇਸ਼ ਵਸੀ ਤੇਰੇ ਵਫਾਦਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ
ਸੋਚ ਕਰਕੇ ਸਿਰਫ ਦਸਤਾਰਾਂ ਤੇ ਜ਼ੋਰ ਨਾ ਦਈਏ ਕਿਰਦਾਰਾਂ ਦੀ ਗੱਲ ਕਰੀਏ ਕਰੈਕਟਰ ਦੀ ਗੱਲ ਕਰੀਏ ਜਿੱਦਣ ਸਾਡੇ ਸਮਝ ਆ ਗਈ ਨਾ ਲੀਡਰਾਂ ਨੂੰ ਵੀ ਇਹਨਾਂ ਨੂੰ ਹੁਣ ਦਸਤਾਰ ਨਾਲੋਂ ਵੱਧ ਕਿਰਦਾਰ ਚਾਹੀਦਾ ਉਦਣ ਇਹਨਾਂ ਨੂੰ ਕਿਰਦਾਰ ਲਿਆਉਣਾ ਪੈਣਾ ਸਾਡੇ ਸਾਹਮਣੇ ਹੁਣ ਇਹਨਾਂ ਨੂੰ ਪਤਾ ਵੀ ਸਰਜਣ ਦਾ ਇਹਨਾਂ ਦਾ ਪੱਗਾਂ ਵਿਖਾ ਕੇ ਦਾੜੀਆਂ ਵਿਖਾ ਕੇ ਗਾਤਰੇ ਵਿਖਾ ਕੇ ਸਰ ਜਾਣਾ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਕਰਕੇ ਇਹ ਸਾਡੇ ਚ ਭੇਖ ਬਣਾ ਕੇ ਆਉਂਦੇ ਆ ਬੜੀ ਛੇਤੀ ਸਾਡੇ ਕੋਲੇ ਕਾਇਆ ਬੜੀ ਉਦੋਂ SGPC ਦੀ ਇਲੈਕਸ਼ਨ ਦਾ ਡੇਟ ਅਨਾਊਂਸ ਹੋ ਗਈ ਤੇ ਮੈਂ ਇਹਨੂੰ ਤਿੰਨ ਚਾਰ ਵਾਰੀ ਮਿਲਿਆ ਸੀ ਮੈਂ ਕਹਿੰਦਾ ਹੁੰਦਾ ਸੀ ਅੰਮ੍ਰਿਤ ਛਕ ਲੈ ਉਹ ਮੰਨਦਾ ਨਹੀਂ ਮੈਨੂੰ ਕਹਿੰਦਾ ਭਾਈ ਸਾਹਿਬ ਬਾਬਾ ਜੀ ਮੈਂ ਕਿਹਾ ਹਾਂਜੀ ਅੰਮ੍ਰਿਤ ਸੰਚਾਰ ਨੇੜੇ ਤੇੜੇ ਕਿਤੇ ਹੈ ਮੈਂ ਕਿਹਾ ਕਿਉਂ ਛੇਤੀ ਛਕਣਾ ਮੈਂ ਕਿਹਾ ਕਿੰਨੀ ਕੁ ਛੇਤੀ ਕਹਿੰਦਾ ਕੱਲ੍ਹ ਨੂੰ ਹੀ ਛਕਣਾ ਮੈਂ ਕਿਹਾ ਕੱਲ੍ਹ ਕਿਉਂ ਕਹਿੰਦਾ ਮੈਨੂੰ ਲੱਗਾ ਪਤਾ ਲੱਗ ਗਿਆ ਵੀ SGPC ਦੀ ਮੈਨੂੰ ਟਿਕਟ ਮਿਲਣ ਦੇ ਚਾਂਸ ਨੇ ਮੈਂ ਕਿਹਾ ਫਿਰ ਛਕਣਾ ਕਿਉਂ ਹੈ ਕਹਿੰਦਾ ਉਹ ਕਹਿੰਦੇ ਵੀ ਅੰਮ੍ਰਿਤਧਾਰੀਆਂ ਨੂੰ ਟਿਕਟ ਦੇਣੀ ਹੈ ਅੰਮ੍ਰਿਤਧਾਰੀ ਮੈਂ ਬਣਾ ਤੇ ਮੈਨੂੰ ਟਿਕਟ ਮਿਲ ਜਾਏਗੀ ਬੜੇ ਬੰਦੇ ਸਾਡੇ ਚ ਇੱਦਾਂ ਹੀ ਆ ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਦਾਂ ਸਰ ਜਾਣਾ ਹੈ ਇਹਨਾਂ ਨੇ ਇਹਨੇ ਨਾਲ ਹੀ ਖੁਸ਼ ਹੋ ਜਾਣਾ ਪਰ ਜਿੱਦਣ ਅਸੀਂ ਕਹਿਣ ਲੱਗੇ ਕਿਰਦਾਰ ਵਿਖਾ ਤੇਰੀ ਮਨੌਤ ਵਿਖਾ ਤੇਰਾ ਓਪੀਨੀਅਨ ਕੀ ਹੈ ਕਿੱਦਾਂ ਲੈ ਕੇ ਜਾਏਗਾ ਅੱਗੇ ਵਿਕਾਸ ਕਿਵੇਂ ਹੋਏਗਾ ਉਹ ਵਿਖਾ ਪਤਾ ਲੱਗੇ ਰੱਖ ਸਾਡੇ ਸਾਰਿਆਂ ਦੇ ਸਾਹਮਣੇ ਤੇਰੀ ਮਨੌਤ ਸਾਰਿਆਂ ਦੇ ਸਾਹਮਣੇ ਰੱਖ ਪਤਾ ਲੱਗੇ ਕਿੱਦਾਂ ਲੈ ਕੇ ਜਾਏਗਾ ਵਿਕਾਸ ਕਿੱਦਾਂ ਹੋਏਗਾ ਫਿਰ ਸਮਝ ਆਉਣੀ ਹੈ ਵੀ ਇਹ ਸਵਾਲ ਪੁੱਛਦੇ ਹੈ ਦਿਮਾਗ ਚੱਲ ਪਏ ਇਹਨਾਂ ਦੇ ਪਲੈਨਿੰਗ ਦੇ ਬਈ ਆਪਣੀ ਦੱਸ ਪਲੈਨਿੰਗ ਤੇਰੀ ਕੀ ਹੈ ਕਿਵੇਂ ਕਿਵੇਂ ਵਿਕਾਸ ਹੋਏਗਾ ਅਗਲਾ ਪਲੈਨਿੰਗ ਦੇਵੇ ਤੂੰ 10 ਸਵਾਲ ਕਰੇ ਉਹਦੇ ਉੱਤੇ ਇੱਦਾਂ ਕਿਵੇਂ ਦਿਮਾਗ ਚੱਲ ਪਿਆ ਤਾਂ ਬਬੇ ਇਹਦੇ ਲਈ ਕੀ ਚਾਹੀਦਾ ਹੈ ਕਾਮਨ ਸੈਂਸ ਹੋਵੇ ਸਾਡੇ ਕੋਲ ਵਿਵੇਕ ਹੋਵੇ ਦਿਮਾਗ ਕੰਮ ਕਰੇ ਆਹ ਚੱਲੇ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਉਡਾਰੀ ਪੰਛੀ ਦੇ ਖੰਭਾਂ ਚ ਨਹੀਂ ਹੁੰਦੀ ਪੰਛੀ ਦੀ ਸੋਚ ਚ ਉਡਾਰੀ ਹੁੰਦੀ ਹੈ ਸਾਡੀ ਸੋਚ ਵਿੱਚ ਉਡਾਰੀ ਚਾਹੀਦੀ ਹੈ ਉਹ ਇਹਨਾਂ ਨੇ ਮਾਰਤੀ ਬਬੇਕੀਆਂ ਕੋਲ ਹੁੰਦੀਆਂ ਉਡਾਰੀਆਂ ਉਹ ਸੋਚਦੇ ਹੈ ਪਰ ਸਿੱਖਾਂ ਦੇ ਵਿੱਚ ਬਬੇਕੀਆਂ ਦੀ ਕਮੀ ਨਹੀਂ ਇਹ ਸੱਚ ਹੈ ਬੜੇ ਬੰਦੇ ਸਿੱਖਾਂ ਦੇ ਵਿੱਚ ਸਮਝਦਾਰ ਬੈਠੇ ਹੈ ਪਰ ਨਾ ਮਾੜਾ ਮੋਟਾ ਬੋਲ ਕੇ ਵੇਖਿਆ ਅੱਗੋਂ ਜਦੋਂ ਵੱਡੀਆਂ ਵੱਡੀਆਂ ਗਾਲਾਂ ਸੁਣੀਆਂ ਟਿਕ ਕੇ ਘਰ ਬਹਿ ਗਏ ਕਹਿੰਦੇ ਚੁੱਪ ਕਰਕੇ ਬੱਚੇ ਪਾਲ ਲਓ ਇੱਥੇ ਗਿਆਨ ਦੀ ਲੋੜ ਨਹੀਂ ਸਾਡੇ ਪੰਜਾਬ ਦੇ ਵਿੱਚ ਨਾ ਸੁਣਿਓ ਇੱਕ ਵਾਰ ਸਾਡੇ ਪੰਜਾਬ ਦੇ ਵਿੱਚ ਆ ਤੁਸੀਂ ਆਮ ਹੀ ਗੱਲ ਸੁਣੀ ਹੋਏਗੀ ਕਿ ਕਿਤਾਬਾਂ ਵਿਕਦੀਆਂ ਬੱਸ ਸਟੈਂਡਾਂ ਉੱਤੇ ਏਦਾਂ ਹੀ ਪਈਆਂ ਬੱਸ ਸਟੈਂਡ ਤੇ ਨਾ ਏਦਾਂ ਹੀ ਕਿਤਾਬਾਂ ਵੱਡੀਆਂ ਵੱਡੀਆਂ ਬੁੱਕਸ ਜਿਹੜੀਆਂ ਏਦਾਂ ਹੀ ਪਈਆਂ ਮੰਜਿਆਂ ਤੇ ਬੱਸ ਸਟੈਂਡਾਂ ਤੇ ਕਿਤਾਬਾਂ ਏਦਾਂ ਹੀ ਪਈਆਂ ਵਿਕਦੀਆਂ ਹੈ ਤੇ ਜੁੱਤੀਆਂ ਜਿਹੜੀਆਂ ਇਹ ਸ਼ੋ ਪੀਸ ਵਿੱਚ ਰੱਖੀਆਂ ਹੁੰਦੀਆਂ ਸ਼ੀਸ਼ਿਆਂ ਚ ਰੱਖੀਆਂ ਹੁੰਦੀਆਂ ਇੱਥੋਂ ਵੇਖ ਕੇ ਪਤਾ ਨਹੀਂ ਲੱਗਦਾ ਵੀ ਸਾਨੂੰ ਗਿਆਨ ਦੀ ਲੋੜ ਨਹੀਂ ਕਾਹਦੀ ਲੋੜ ਹੈ ਭਲਾ ਜੁੱਤੀਆਂ ਦੀ ਸਾਡਾ ਹਾਲ ਹੈ ਆ ਕਿਤਾਬਾਂ ਵਿਕਦੀਆਂ ਏਦਾਂ ਪਈਆਂ ਮੰਜਿਆਂ ਦੇ ਉੱਤੇ ਤੇ ਜਿਹੜਾ ਸਾਡਾ ਹਾਲ ਹੈ ਗਿਆਨ ਲੈਣ ਵਾਲਾ ਪਾਸਾ ਉਹ ਕਿਤਾਬਾਂ ਏਦਾਂ ਪਈਆਂ ਜੁੱਤੀਆਂ ਸ਼ੀਸ਼ਿਆਂ ਚ ਪਈਆਂ ਨੇ ਲੋਕ ਉਹਨਾਂ ਨੂੰ ਪਤਾ ਹੈ ਵੀ ਜੁੱਤੀਆਂ ਦੇ ਗਾਹਕ ਤੇ ਬਹੁਤ ਇੱਥੇ ਪਰ ਗਿਆਨ ਕਿਤਾਬਾਂ ਇੱਥੇ ਕਿਹਨੇ ਲੈਣੀਆਂ ਕਿਤਾਬਾਂ ਦਾ ਗਾਹਕ ਇੱਥੇ ਕਿਹੜਾ ਗਿਆਨ ਨਹੀਂ ਚਾਹੀਦਾ ਇਹਨਾਂ ਨੂੰ ਪਰ ਆਹ ਨਾ ਗੋਰੇ ਸਾਡੇ ਇੱਥੇ ਵੇਖਿਓ ਬਈ ਵੀਰੋ ਸੁਣਿਓ ਸਾਡੇ ਹਿਊਮਨ ਸਾਈਕੀ ਦੇ ਉੱਤੇ ਕਿਤਾਬਾਂ ਕਿੰਨੀਆਂ ਕੁ ਛਪੀਆਂ ਤੁਸੀਂ ਨਹੀਂ ਕਦੇ, ਬਹੁਤ ਘੱਟ ਬੰਦੇ ਜਾਣਦੇ ਵੀ ਸਾਈਕੀ ਬਾਰੇ ਕਿਤਾਬ ਕਿਵੇਂ, ਬੰਦੇ ਦਾ ਸੁਭਾਅ ਕਿੱਦਾਂ, ਦਿਮਾਗ ਕਿੱਦਾਂ ਕੰਮ ਕਰਦਾ, ਪੜ੍ਹਨ ਦਾ ਚਾਅ ਸ਼ੌਕ ਕਿੱਥੇ ਸਾਡੇ 'ਚ। ਪਰ ਧਿਆਨ ਨਾਲ ਸੁਣਿਓ, ਜਿਹੜੇ ਉਹ ਆਪਣੇ ਇੱਥੇ ਦੇ ਗੋਰਿਆਂ ਨੂੰ ਜਦੋਂ ਆਪਾਂ ਵੇਖਦੇ ਹਾਂ, ਆ ਸਾਡੇ ਵਾਲੇ ਪੱਬਾਂ ਕਲੱਬਾਂ 'ਚ ਜਾਂਦੇ ਆ, ਇਹਨਾਂ ਗੋਰਿਆਂ ਨੂੰ ਵੇਖੋ, ਚੰਗੀ ਚੀਜ਼ ਦੀ ਰੀਸ ਨਹੀਂ ਕਰਦੇ ਸਾਡੇ ਵਾਲੇ। ਇੱਥੇ ਵਾਲਿਆਂ ਨੂੰ ਵੇਖਿਆ, ਪੱਬ 'ਚ ਜਾਂਦੇ ਆ ਚਲੋ ਆਪਾਂ ਵੀ ਚੱਲੀਏ, ਕਲੱਬਾਂ 'ਚ ਜਾਂਦੇ ਆ ਚਲੋ ਚੱਲੀਏ, ਸ਼ਰਾਬਾਂ ਪੀਂਦੇ ਆ ਨੱਚਦੇ ਖੇਡਦੇ ਆ ਆਪਾਂ ਵੀ ਵੀਕਐਂਡ ਮਨਾਈਏ। ਪਰ ਕਦੇ ਤੁਸੀਂ ਇਹ ਸੋਚਿਆ ਵੀ ਏਦਾਂ, ਮੈਂ ਜਹਾਜ਼ ਵਿੱਚ ਵੇਖਦਾ ਹੁੰਦਾ ਕਈ ਵਾਰੀ ਬੈਠ ਕੇ, ਏਦਾਂ ਇੱਕ ਏਦਾਂ ਨਾ ਗਲਾਸੀ ਭਰ ਕੇ ਰੱਖ ਲੈਂਦੇ ਆ ਤੇ ਇੱਕ ਕਿਤਾਬ ਖੋਲ੍ਹ ਲੈਂਦੇ ਆ, ਤਿੰਨ ਤਿੰਨ ਘੰਟੇ ਨਾ ਉਹ ਗਲਾਸੀ ਮੁੱਕਦੀ ਹੈ, ਇੱਕ ਤੇ ਉਵੇਂ ਉਹ ਅੱਧੀ ਕਿਤਾਬ ਪੜ੍ਹ ਦਿੰਦੇ ਅੱਧੀ ਕਿਤਾਬ। ਫਿਰ ਸਾਡੇ ਵਾਲਿਆਂ ਨੇ ਕੀ ਰੀਸ ਕੀਤੀ, ਉਹ ਪੈਗ ਵਾਲੀ ਰੀਸ ਤੇ ਕਰ ਲਈ ਵੀ ਜ਼ਰੂਰ ਪੱਬ ਕਲੱਬ ਚਾਹੀਦਾ, ਆ ਕਿਤਾਬ ਵਾਲਾ ਕੰਮ ਹੀ ਨਹੀਂ ਕੀਤਾ। ਮੈਂ ਕਦੇ ਪੰਜਾਬੀ ਬੰਦੇ ਸਾਡੇ ਵਾਲਿਆਂ ਦੇ ਹੱਥ 'ਚ ਕਿਤਾਬ ਨਹੀਂ ਵੇਖੀ ਜਹਾਜ਼ 'ਚ, ਮੈਂ ਕਦੇ ਨਹੀਂ ਵੇਖੀ। ਹੁਣ ਜਹਾਜ਼ਾਂ ਦੇ ਵਿੱਚ ਹੀ ਜ਼ਿਆਦਾਤਰ ਪੰਜਾਬੀ ਆਪਣੇ ਇੱਧਰ ਸੁਣਿਓ ਬਈ, ਜਹਾਜ਼ਾਂ ਦੇ ਵਿੱਚ ਹੀ ਸਰਦਾਰ ਜਿਹੜੇ ਗੋਰਿਆਂ ਨੂੰ ਜ਼ਿਆਦਾਤਰ ਵੇਖੀਦਾ, ਤੇ ਮੈਂ ਬੜੇ ਗੋਰੇ ਵੇਖਦਾ ਹੁੰਦਾ ਉਹ ਸਾਰੇ ਸਾਰੇ ਰਾਹ ਕਿਤਾਬ ਪੜ੍ਹੀ ਜਾਂਦੇ ਆ, ਅੱਧੀ ਕਿਤਾਬ ਖਤਮ ਕਰ ਦਿੰਦੇ ਆ ਇੱਕ ਫਲਾਈਟ 'ਚ, ਸੁੱਤੇ ਉੱਠਣ ਸਾਰ ਫਿਰ ਕਿਤਾਬ। ਤੇ ਸਾਡੇ ਵਾਲੇ ਕਿੱਥੇ ਗਿਆਨ ਲੈਂਦੇ ਆ, ਸਾਡੇ ਵਾਲਾ ਸਿਸਟਮ ਕੀ ਹੈ, ਇਹਦੀ ਤੇ ਰੀਸ ਕਰ ਲਈ ਫਟਾਫਟ ਵੀ ਚਲੋ ਪੱਬ 'ਚ ਚਲੋ ਕਲੱਬ 'ਚ ਚਲੋ ਪੀਣਾ ਚਾਹੀਦਾ, ਸਭ ਕੁਝ ਠੀਕ ਹੈ, ਸਾਰਾ ਕੁਝ ਕਰ ਲਿਆ। ਪਰ ਜਿਹੜੀ ਪੜ੍ਹਨ ਵਾਲੀ ਸੁਭਾਅ ਸੀ ਕਿੱਥੇ ਹੈ ਸਾਡੇ ਵਿੱਚ, ਇਹਨਾਂ ਨੂੰ ਵੇਖੋ ਇਹ ਪੀਂਦੇ ਹੋਣਗੇ ਭਾਈ, ਇਹ ਸ਼ਰਾਬਾਂ ਪੀਂਦੇ ਹੋਣਗੇ, ਸਾਰਾ ਕੁਝ ਖਾਂਦੇ ਪੀਂਦੇ ਹੈ, ਬਹੁਤ ਕੁਝ ਕਰਦੇ ਹੋਣਗੇ, ਐਸ਼ ਕਰਦੇ ਹੋਣਗੇ, ਪਰ ਜਦੋਂ ਇਹ ਪੜ੍ਹਦੇ ਉਦੋਂ ਵੀ ਵੇਖੋ ਜਿਹੜੀ ਨੌਲੇਜ ਹੈ ਇਹਨਾਂ ਦੀ ਉਹ ਵੀ ਤੇ ਹੈ। 50% ਗੋਰਿਆਂ ਨੂੰ ਪੜ੍ਹਨ ਦਾ ਸੁਭਾਅ ਹੈ, ਸਾਡੇ 'ਚ 5% ਬੰਦਿਆਂ ਨੂੰ ਵੀ ਨਹੀਂ, ਇਹਨਾਂ ਨੂੰ 50% ਸ਼ੌਕ ਹੈ ਪੜ੍ਹਨ ਦਾ, ਪੜ੍ਹਦੇ ਨਵੇਂ ਤੋਂ ਨਵਾਂ ਭਾਰਤ ਦਾ ਜਿੰਨੀਆਂ ਕਿਤਾਬਾਂ ਕੀ ਹੈ, ਇਹਨਾਂ ਦਾ ਸਨਾਤਨ ਧਰਮ ਕੀ ਹੈ, ਸਾਰਾ ਪੜ੍ਹਦੇ ਹੈ, ਜੋਗੀਆਂ ਦੀਆਂ ਕਿਤਾਬਾਂ ਪੜ੍ਹਦੇ ਹੈ, ਬਹੁਤ ਦਿਮਾਗ ਤੇਜ਼ ਹੈ ਇਹਨਾਂ ਦੇ। ਕਿਤੇ ਨਾ ਕਿਤੇ ਸਾਨੂੰ ਇਹ ਸੋਚਣਾ ਪੈਣਾ ਹੈ। ਤੇ ਗੁਰੂ ਸਾਹਿਬ ਨੇ ਸਾਨੂੰ ਕਿਹਾ, ਵਿਵੇਕ ਵਿਚਾਰਵਾਨ ਬੁੱਧੀ, ਤੇਰੀ ਕਾਮਨ ਸੈਂਸ ਡਿਵੈਲਪ ਹੋਵੇ, ਖੋਲ ਦਿਮਾਗ ਆਪਣਾ, ਅਕਲ ਵਾਲੀ ਗੱਲ ਕਰ। ਤੇ ਮੈਂ ਤੁਹਾਨੂੰ ਕਹਿੰਦਾ ਸੀ ਸਿੱਖਾਂ ਦੇ ਵਿੱਚ ਗਿਆਨਵਾਨ ਹੈ, ਇਹ ਨਹੀਂ ਗੱਲ ਵੀ ਦਿਮਾਗ ਕੰਮ ਨਹੀਂ ਕਰਦਾ, ਜਿਹੜੇ ਥੋੜੇ ਬਹੁਤ ਸਿੱਖਾਂ ਦੇ ਵਿੱਚ ਪੜ੍ਹਿਆ ਲਿਖਿਆ ਤਬਕਾ ਹੈ, ਪਰ ਅਗਲਿਆਂ ਨੇ ਮਾੜਾ ਮੋਟਾ ਜੇ ਕੋਈ ਗੱਲ ਕੀਤੀ ਹੈ ਤੇ ਕੁੱਟ ਕਟਾ ਕੇ ਛਿੱਤਰ ਖਾ ਕੇ ਉਹ ਆਪਣੇ ਘਰਾਂ ਵਿੱਚ ਬਹਿ ਗਏ ਆ, ਕਹਿੰਦੇ ਬੱਚੇ ਪਾਲ ਲਓ, ਇਹਨਾਂ ਸਾਡਿਆਂ ਸਿੱਖਾਂ ਨੂੰ ਗਿਆਨ ਦੀ ਲੋੜ ਨਹੀਂ, ਚੁੱਪ ਕਰ ਜਾ ਮਨਾ, ਨਿਆਣੇ ਪਾਲ ਲੈ ਆਪਣੇ, ਪਰਿਵਾਰ ਪਾਲ ਲੈ, ਇਹਨਾਂ ਨੇ ਤੈਨੂੰ ਬੋਲਣ ਨਹੀਂ ਦੇਣਾ, ਇਹਨਾਂ ਇਹ 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 ਬੰਦਿਆਂ ਦਾ ਕਬਜ਼ਾ ਹੈ ਪੰਥ ਦੇ ਉੱਤੇ, ਠੇਕੇਦਾਰੀ ਪੂਰੀ ਚੱਲਦੀ ਇਹਨਾਂ ਦੀ, ਸਾਡੇ ਬਿਹਾਫ ਤੇ ਫੈਸਲੇ ਇਹ ਲੈਣਗੇ। ਤੇ ਸਿਆਣਿਆਂ ਦੀ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਕਮੀ ਹੈ, ਇੱਕ ਆਵਾਜ਼ ਮਾਰੋਗੇ ਅੱਜ 500 ਫਿਲਾਸਫਰ ਇੱਥੇ ਆ ਸਕਦਾ ਹੈ, 500, ਪਰ ਡਰਦੇ ਮਾਰੇ ਲੁਕੇ ਹੋਏ ਹੈ, 2.5 ਕਰੋੜ ਦੇ ਵਿੱਚੋਂ 500-700 ਤੇ ਇਦਾਂ ਦਾ ਹੈ ਜਿਹੜਾ ਵੱਡੀ ਵੱਡੀਆਂ ਵੱਡੀਆਂ ਗੱਲਾਂ ਕਰ ਸਕਦਾ, ਪਲੈਨਿੰਗਾਂ ਬਹੁਤ ਨੇ ਬੰਦਿਆਂ ਕੋਲ, ਪਰ ਲੁਕ ਕੇ ਬਹਿ ਗਏ, ਡਰ ਕੇ ਬਹਿ ਗਏ, ਕਰਨ ਕੀ, ਬੱਚੇ ਨਹੀਂ ਪਾਲਣੇ, ਨਿਆਣੇ ਨਹੀਂ ਪਾਲਣੇ, ਜਦੋਂ ਇੱਕ ਦਬਕਾ ਪੈਂਦਾ ਬੰਦੇ ਦਾ ਸਾਹ ਸੁੱਕ ਜਾਂਦਾ ਹੈ, ਢਾਂਚਾ ਇਦਾਂ ਦਾ ਸਾਡੇ 'ਚ ਕ੍ਰੀਏਟ ਹੋ ਗਿਆ। ਕਦੇ ਸੋਚ ਕੇ ਵੇਖੋ ਅੱਜ ਸੂਰਮੇ ਦੀ ਡੈਫੀਨੇਸ਼ਨ ਕੀ ਹੈ, ਮੇਰੀਆਂ ਜਿੰਨੀਆਂ ਭੈਣਾਂ, ਮੈਂ ਆਹ ਗੱਲ ਕਰਕੇ ਨਾ ਮੈਂ ਆਪਾਂ ਸ਼ਬਦ ਫਿਰ ਪੜਾਂਗੇ, ਕਿਉਂਕਿ 15 ਕੁ ਮਿੰਟ ਆਪਾਂ ਹੋਰ ਸਾਰੀ ਫਿਰ ਸਮਾਪਤੀ ਕਰ ਦਿਆਂਗੇ, 9 ਵਜੇ ਤੋਂ ਪਹਿਲਾਂ ਆਪਾਂ ਕਰਾਂਗੇ, ਤਾਂ ਕਰਕੇ ਅੱਜ ਸ਼ਨੀਵਾਰ ਵੀ ਹੈ। ਆਹ ਮੇਰੀ ਗੱਲ ਤੁਸੀਂ ਬਹੁਤ ਧਿਆਨ ਨਾਲ ਸੁਣਨੀ ਹੈ, ਭੈਣਾਂ ਵੀ ਸੁਣਿਓ, ਵੀਰ ਵੀ ਸੁਣਿਓ, ਸਾਡੇ ਵਿੱਚ ਅੱਜ ਸੂਰਮਾ ਕਿਹਨੂੰ ਕਿਹਾ ਜਾਂਦਾ, ਸਾਡੇ 'ਚ ਬਹਾਦਰ ਕਿਹਨੂੰ ਕਿਹਾ ਜਾਂਦਾ। ਜੇ ਤੁਹਾਨੂੰ ਪੁੱਛੇ ਵੀ ਯੋਧੇ ਦੀ ਡੈਫੀਨੇਸ਼ਨ ਕੀ ਹੈ, ਤੁਸੀਂ ਕਹਿਣਾ ਜਿਹੜਾ 125,000 ਨਾਲ ਲੜੇ ਯੋਧਾ, ਜਿਹੜਾ ਹਜ਼ਾਰਾਂ ਨੂੰ ਮਾਰ ਕੇ ਮਰੇ ਸੂਰਮਾ, ਜਿਹੜਾ ਲੱਖਾਂ ਨੂੰ ਮਾਰੇ ਸੂਰਮਾ ਬਹਾਦਰ। ਪਰ ਤੁਸੀਂ ਇਹ ਕਿਉਂ ਚੇਤਾ ਭੁੱਲ ਗਏ ਕਿ ਡਿਕਟੇਟਰਸ਼ਿਪ ਦੇ ਵਿੱਚ ਲੱਖਾਂ ਨੂੰ ਮਾਰ ਕੇ ਮਾਰਨ ਵਾਲਾ ਸੂਰਮਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਜ਼ਾਰਾਂ ਨੂੰ ਮਾਰ ਕੇ ਮਰਨ ਵਾਲਾ ਜੋਧਾ ਹੈ ਡਿਕਟੇਟਰਸ਼ਿਪ ਦੇ ਵਿੱਚ। ਸੁਣੋ, ਇੱਕ ਬੰਦੇ ਦਾ ਸੀ ਰਾਜ, ਜਿੰਨੀ ਜਗ੍ਹਾ ਮੱਲ ਲਈ ਉਸ ਵੇਲੇ ਵਿੱਚ ਹਜ਼ਾਰਾਂ ਬੰਦਿਆਂ ਨੂੰ ਮਾਰ ਕੇ ਮਰਨ ਵਾਲੇ ਸੂਰਮੇ ਬਹਾਦਰ, ਜਿੰਨਾ ਜ਼ੋਰ ਵਿਖਾ ਸਕਦਾ ਵਿਖਾ, ਜੰਗ ਵਿੱਚ ਲੜੇਗਾ, ਲੱਖਾਂ ਦਾ ਮੁਕਾਬਲਾ ਕਰੇਗਾ। ਇਹ ਹੈ ਡੈਫੀਨੇਸ਼ਨ ਸੂਰਮੇ ਦੀ। ਪਰ ਹੁਣ ਮੈਨੂੰ ਜਵਾਬ ਦਿਓ, ਡਿਕਟੇਟਰਸ਼ਿਪ ਹੈ ਕਿ ਡੈਮੋਕਰੇਸੀ?
ਡੈਮੋਕਰੇਸੀ
ਬੋਲੋ ਜੀ। ਇੱਕ ਬੰਦੇ ਦਾ ਰਾਜ ਹੈ ਕਿ ਲੋਕਤੰਤਰ? ਵੋਟਾਂ ਪੈਂਦੀਆਂ। ਹੁਣ ਦੱਸੋ ਮੈਨੂੰ, ਅੱਜ ਦੇ ਸਮੇਂ ਵਿੱਚ ਡੈਮੋਕਰੇਸੀ ਵਿੱਚ ਬੰਦਾ ਸੂਰਮਾ ਹੈ, ਇਹਦਾ ਪਤਾ ਕਿਵੇਂ ਲੱਗੂ? ਜਿਹੜੇ ਤੁਹਾਡੇ 'ਚ ਬੈਠੇ ਹੋ, ਕਿੱਥੇ ਲੜ ਕੇ ਵਿਖਾਓਗੇ? ਤੇਰੇ 'ਚ ਜਾਨ ਕਿੰਨੀ ਕੁ ਸੂਰਮਾ, ਕਿਵੇਂ ਤੇਰਾ ਪਤਾ ਕਿਵੇਂ ਲੱਗੇ ਸੂਰਮਾ? ਹੁਣ ਵੇਖਿਓ, ਗੁਰੂ ਗ੍ਰੰਥ ਸਾਹਿਬ ਇੱਥੇ ਗੁਰਦੁਆਰੇ ਵਾਲਿਆਂ ਨੇ ਸਾਨੂੰ ਦੱਸਿਆ ਵੀ ਯੋਧੇ ਬਹਾਦਰ ਕੌਣ ਹੁੰਦੇ ਆ? ਜਿਹੜੇ ਲੱਖਾਂ ਨਾਲ ਲੜਦੇ ਆ। ਗਾਉਣ ਵਾਲੇ ਨੂੰ ਸੁਣਨ ਵਾਸਤੇ ਗਏ, ਵੀਕਐਂਡ ਤੇ ਆਇਆ ਸੀ, $100 ਦੇ ਕੇ ਟਿਕਟ ਖਰਚੀ, ਉਹ ਵੀ ਕਹਿੰਦਾ ਬੰਦੂਕ ਨਾਲ ਫੈਰ ਕਰਦੇ, ਐ ਕਰਦੇ। ਉੱਥੇ ਵੀ ਇਹ ਸਾਈਕੀ, ਇੱਥੇ ਵੀ ਇਹ ਸਾਈਕੀ। ਹੁਣ ਕਰਕੇ ਕਿੱਥੇ ਵਿਖਾਈਏ? ਫਿਰ ਲੜੀਏ ਕਿੱਥੇ? ਲੜਨ ਦੀ ਗੱਲ ਹੋ ਰਹੀ ਹੈ ਵੀ ਸੂਰਮਾ ਦਾ ਪਤਾ ਹੀ ਤਾਂ ਲੱਗਣਾ, ਫਿਰ ਕਰੀਏ ਕੀ? ਆਹ ਧਿਆਨ ਨਾਲ ਸੁਣਿਓ ਗੱਲ, ਇਹ ਚੇਤਾ ਭੁੱਲ ਗਿਆ। ਸੁਣੋ, ਸਾਡੇ ਆਗੂਆਂ ਨੇ ਉਸ ਵੇਲੇ ਡਿਕਟੇਟਰਸ਼ਿਪ ਦੇ ਵਿੱਚ ਜਿਹੜੇ ਸੂਰਮੇ ਪੈਦਾ ਕੀਤੇ ਕਮਾਲ ਦੇ, ਨਕੰਮਿਆਂ ਨੂੰ ਕਿਹਾ, ਕਹਿੰਦੇ ਤੁਹਾਡੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਐ, ਉੱਠੋ ਇਹਨਾਂ ਦਾ ਮੁਕਾਬਲਾ ਕਰੋ, ਤੁਸੀਂ ਸੂਰਮੇ ਹੋ, ਚੱਕੋ ਤਲਵਾਰ, ਇਹਨਾਂ ਦਾ ਮੂੰਹ ਮੋੜੋ। ਉਸ ਵੇਲੇ ਡਿਕਟੇਟਰਸ਼ਿਪ ਦੇ ਸੂਰਮੇ ਬੜੇ ਕਮਾਲ ਦੇ, ਪਰ ਅੱਜ ਡੈਮੋਕਰੇਸੀ ਹੈ। ਅੱਜ ਦੇ ਸੂਰਮੇ ਬੱਚੇ ਪਤਾ ਕਿੱਦਾਂ ਹੋਣਗੇ? ਅੱਜ ਹਥਿਆਰਾਂ ਦਾ ਯੁੱਗ ਹੈ ਕਿ ਵਿਚਾਰਾਂ ਦਾ? ਬੋਲੋ, ਗੱਜ ਕੇ ਦੱਸੋ ਜੀ, ਹਥਿਆਰਾਂ ਦਾ ਕਿ ਵਿਚਾਰਾਂ ਦਾ? ਵਿਚਾਰਾਂ ਦਾ। ਡੈਮੋਕਰੇਸੀ ਆ ਗਈ ਅੱਜ। ਹਥਿਆਰ ਕਹਿੰਦੇ ਤੂੰ ਨਾ ਚਲਾ, 911 ਤੇ ਕਾਲ ਕਰਦੇ, ਅਸੀਂ ਆ ਜਾਵਾਂਗੇ। ਤੇਰੇ ਕੋਲ ਹਥਿਆਰ ਹੈ, ਆਪਣੇ ਕੋਲੇ ਰੱਖੀ, 911 ਤੇ ਕਾਲ ਕਰ, ਅਸੀਂ ਤੇਰੀ ਪ੍ਰੋਟੈਕਸ਼ਨ ਦੇਵਾਂਗੇ ਤੈਨੂੰ। ਏਦਾਂ ਕਰਦੇ ਆ ਜੀ ਇੱਥੇ ਅੱਜ। ਅੱਜ ਸਮਾਂ ਵਿਚਾਰਾਂ ਦਾ ਹੈ, ਹੁਣ ਲੜੀਏ ਕਿਹਦੇ ਨਾਲ? ਬਹਾਦਰੀ ਕਿੱਦਾਂ ਵਿਖਾਈਏ? ਤੇਰੇ 'ਚ ਜਾਨ ਕਿੰਨੀ ਕੀ, ਪਤਾ ਕਿਵੇਂ ਲੱਗੇ, ਕਰਨਾ ਕੀ ਪੈਣਾ? ਫਿਰ ਹੁਣ ਡੈਮੋਕਰੇਸੀ ਦੇ ਸੂਰਮੇ ਦੇਖਿਓ ਵੀਰੋ, ਅੱਜ ਸਾਡੇ ਆਗੂ ਕਹਿਣ, ਉਦੋਂ ਕਲਗੀਆਂ ਵਾਲੇ ਕਹਿੰਦੇ ਸੀ, ਇੱਧਰ ਸੁਣਿਓ, ਉਹ ਸਾਹਮਣੇ ਟਾਰਗੇਟ ਪਹੁੰਚੋ, ਉੱਥੇ ਇੰਨਿਆਂ ਨੂੰ ਮਾਰਦਾ ਕੁੱਟਦਾ ਉਹ ਯੋਧੇ ਜਾ ਕੇ ਲੜਦੇ ਉੱਥੇ ਤੱਕ ਪਹੁੰਚਦੇ ਸੀ। ਤੇ ਅੱਜ ਟਾਰਗੇਟ ਕੀ ਦੇਣਾ ਪੈਣਾ ਹੈ? ਬੇਟਾ ਧੀ ਨੂੰ ਦਿਓ ਟਾਰਗੇਟ, ਬੱਚਿਆਂ ਨੂੰ ਦਿਓ। ਉਹ ਜੱਜ ਦੀ ਕੁਰਸੀ, ਕਿੰਨਿਆਂ ਨੂੰ ਪਛਾੜਦਾ, ਰਾਤਾਂ ਨੂੰ ਪੜਦਾ, ਮਿਹਨਤਾਂ ਕਰਦਾ, ਪਹੁੰਚੋ ਕੁਰਸੀ ਤੇ। ਉਹ ਵੇਖ ਪੋਸਟ, ਉਹ ਪੋਸਟ ਵੇਖ ਕਿੱਡੀ ਕਮਾਲ ਦੀ, ਇੱਥੇ ਤੂੰ ਬਹਿਣਾ। ਉੱਥੇ ਵੇਖ ਆਹ ਥਾਂ ਜਿੱਥੇ ਤੈਨੂੰ ਪਹੁੰਚਣਾ ਪੈਣਾ, ਉਹ ਵੇਖ ਉਹਦਾ ਇਸ ਜਗ੍ਹਾ ਤੇ ਪਹੁੰਚਣਾ ਪੈਣਾ। ਤੇ ਤੁਹਾਡੇ ਨਿਆਣੇ ਆਲਰੇਡੀ ਪਹਿਲਾਂ ਹੀ ਪੜ ਰਹੇ ਹੈ। ਤੁਸੀਂ ਕਹੋਗੇ ਡੈਮੋਕਰੇਸੀ ਦੇ ਵਿੱਚ ਸੂਰਮੇ ਉਹ ਜਿਹੜੇ ਵੱਧ ਤੋਂ ਵੱਧ ਪੜ੍ਹ ਕੇ ਚੰਗੇ ਚੰਗੇ ਅਹੁਦਿਆਂ ਤੇ ਕਾਬਜ ਹੋਣ, ਬਹਿਣ ਜਾ ਕੇ, ਇਹ ਡੈਮੋਕਰੇਸੀ ਦੇ ਬਹਾਦਰ। ਵੇਖੋ ਪਿਆਰਿਓ, ਇੱਕ ਤੇ ਲੱਖਾਂ ਨਾਲ ਲੜਦਾ ਹੈ ਹਥਿਆਰਾਂ ਨਾਲ, ਇੱਕ ਹਜ਼ਾਰਾਂ ਨੂੰ ਫੇਲ ਕਰਕੇ ਅੱਗੇ ਸਾਰਿਆਂ ਤੋਂ ਪਾਸ ਹੁੰਦਾ, ਉਹ ਸੂਰਮਾ ਕਿਉਂ ਨਹੀਂ? ਸਾਰੀ ਸਾਰੀ ਰਾਤ ਜਾਗ ਕੇ ਪੜ੍ਹਿਆ ਬੱਚਾ, ਸੂਰਮਾ ਕਿਉਂ ਨਹੀਂ? ਤੇ ਵੇਖੋ, ਬਹਾਦਰ ਸੂਰਮੇ ਯੋਧੇ, ਇੱਧਰ ਸੁਣੋ, ਅੱਜ ਜੇ ਅਕਾਲ ਤਖਤ ਵਾਲੇ ਸੱਦ ਕੇ ਕਹਿਣ ਆਹ 500 ਬੱਚੇ ਨੂੰ ਅਸੀਂ ਅਵਾਰਡ ਦੇਣ ਲੱਗੇ ਹਾਂ, ਇਹ 250 ਬਹਾਦਰ ਧੀਆਂ, ਆਹ ਯੋਧੇ ਸਾਡੇ ਨੌਜਵਾਨ ਜਿਹੜੇ ਇਸ ਅਹੁਦੇ ਤੇ ਪਹੁੰਚੇ, ਇਸ ਅਹੁਦੇ ਤੇ ਪਹੁੰਚੇ, ਡੈਮੋਕਰੇਸੀ ਦੇ ਬਹਾਦਰ ਨੇ, ਇਹ ਇੰਨੀ ਪੜ੍ਹਾਈ ਕੀਤੀ, ਰਾਤਾਂ ਨੂੰ ਜਾਗੇ, 50 ਬੱਚੇ ਅਮਰੀਕਾ ਦੇ, 100 ਬੱਚਾ ਕੈਨੇਡਾ ਦਾ, 100 ਬੱਚਾ ਇੰਡੀਆ ਦਾ, 250-300-400-500 ਬੱਚੇ ਨੂੰ ਜਦੋਂ ਅਕਾਲ ਤਖ਼ਤ ਤੋਂ ਸਨਮਾਨਿਤ ਕੀਤਾ ਜਾਏਗਾ, ਸਾਡੇ ਬੱਚੇ ਕਿਉਂ ਨਹੀਂ ਪੜ੍ਹਨਗੇ? ਕਿਉਂ ਨਹੀਂ ਸੂਰਮੇ ਬਣਨਗੇ? ਵੱਡੇ ਵੱਡੇ ਅਹੁਦਿਆਂ ਤੇ ਕਿਉਂ ਨਹੀਂ ਜਾਣਗੇ? ਕਿਉਂਕਿ ਡੈਮੋਕਰੇਸੀ ਦੇ ਵਿੱਚ, ਡਿਕਟੇਟਰਸ਼ਿਪ ਦੇ ਵਿੱਚ ਆਗੂ ਕਮਾਲ ਦੇ ਸੀ, ਉਹਨਾਂ ਨੇ ਫੈਸਲੇ ਕਮਾਲ ਦੇ ਲਏ। ਡੈਮੋਕਰੇਸੀ ਦੇ ਵਿੱਚ ਤੇ ਸਾਨੂੰ ਰਹਿਣਾ ਹੀ ਨਹੀਂ ਆਇਆ, ਫੈਸਲੇ ਅਸੀਂ ਕੀ ਲੈਣੇ ਸੀ ਇੱਥੇ? ਡੈਮੋਕਰੇਸੀ ਦੇ ਯੋਧੇ ਕਿੱਦਾਂ ਬਣਾਉਂਦੇ ਆਪਣੇ ਬੱਚਿਆਂ ਨੂੰ? ਇੱਥੇ ਵੀ ਅੱਜ ਹਥਿਆਰਾਂ ਦੀ ਗੱਲ ਹੁੰਦੀ ਹੈ, ਨਾ ਕਿ ਵਿਚਾਰਾਂ ਦੀ। ਇੱਥੇ ਦਿਮਾਗ ਨੂੰ ਖੋਲਣ ਦੀ ਗੱਲ ਨਹੀਂ, ਯੁੱਗ ਬਦਲ ਗਿਆ, ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ, ਅਸੀਂ ਅਜੇ ਵੀ ਉੱਥੇ ਹੀ ਖੜੇ ਆ ਅਜੇ ਵੀ। ਮੈਂ ਇਹ ਨਹੀਂ ਕਹਿੰਦਾ ਹਥਿਆਰ ਨਹੀਂ ਚਾਹੀਦਾ, ਤੁਹਾਡੀ ਪ੍ਰੋਟੈਕਸ਼ਨ ਵਾਸਤੇ ਕਕਾਰ ਤੁਸੀਂ ਪਾਏ ਆ ਤੇ ਪਾ ਕੇ ਰੱਖੋ, ਹਥਿਆਰ ਹੁੰਦਾ ਤੇ ਰੱਖ ਲਓ, ਪਰ ਇੱਕ ਚੇਤਾ ਰੱਖਿਓ ਡੈਮੋਕ੍ਰੇਸੀ ਦੇ ਵਿੱਚ ਯੋਧੇ ਉਹ ਹੈ ਜਿਹੜੇ ਚੰਗੇ ਵਿਚਾਰਾਂ ਵਾਲੇ ਹੋਣ। ਯਹੂਦੀਆਂ ਨੇ ਆਪਣੀ ਕੌਮ ਨੂੰ ਪਤਾ ਕੀ ਕਿਹਾ, ਪੜ੍ਹੋ ਵੱਧ ਤੋਂ ਵੱਧ ਪੜ੍ਹੋ, ਜਿੰਨੇ ਨੋਬਲ ਪ੍ਰਾਈਜ਼ ਹੈ ਯਹੂਦੀ ਲੈ ਗਏ, ਆਪਣਿਆਂ ਨੂੰ ਕਿੰਨਿਆਂ ਕੁ ਨੂੰ ਮਿਲਿਆ, ਕਿਸੇ ਦਾ ਨਾਂ ਦੱਸੋ ਸਿੱਖਾਂ ਚੋਂ। ਪਰ ਸਾਰੇ 60% ਤੋਂ ਵੱਧ ਯਹੂਦੀ ਨੋਬਲ ਪ੍ਰਾਈਜ਼ ਲੈ ਗਏ, 1 ਕਰੋੜ ਦੀ ਗਿਣਤੀ ਹੈ ਉਹਨਾਂ ਦੀ, ਤੇ ਸਾਡੀ ਗਿਣਤੀ ਕਿੰਨੀ ਹੈ, 2.5 ਕਰੋੜ ਦੀ। ਡੈਮੋਕ੍ਰੇਸੀ ਦੇ ਸੂਰਮੇ ਆਪਣੇ ਨਿਆਣਿਆਂ ਨੂੰ ਬਣਾਓ ਤੇ ਦੱਸੋ ਜੀ, ਪੜ੍ਹਾਈ ਵਾਲੇ ਪਾਸੇ ਹਜ਼ਾਰਾਂ ਧੀਆਂ ਬਹਾਦਰ ਬਣਨਗੀਆਂ ਕਿ ਨਹੀਂ ਬਣਨਗੀਆਂ, ਹਜ਼ਾਰਾਂ ਤੁਹਾਡੇ ਬੱਚੇ ਬਹਾਦਰ ਬਣਨਗੇ ਕਿ ਨਹੀਂ ਬਣਨਗੇ। ਅੱਛਾ, ਜਿਹੜੀ ਉਹ ਦੂਜੀ ਹਥਿਆਰਾਂ ਵਾਲੀ ਲੜਾਈ ਹੈ, ਕਿੰਨੀਆਂ ਕੁ ਭੈਣਾਂ ਲੜ ਲੈਣਗੀਆਂ, ਚਲੋ ਜੇ ਲੜ ਵੀ ਲੈਣਗੀਆਂ ਤੇ ਵਿਖਾਣਗੀਆਂ ਕਿੱਥੇ, ਲੜ ਕੇ ਲੜਾਂਗੇ ਕਿੱਥੇ, ਕਿਹਦੇ ਨਾਲ ਜੰਗ ਚੱਲੇਗਾ ਅੱਜ? ਅੱਜ ਜੰਗ ਦਾ ਸਮਾਂ ਹੀ ਨਹੀਂ, ਜੰਗ ਵਿਚਾਰਾਂ ਦੀ ਹੋ ਰਹੀ ਹੈ, ਦੁਨੀਆਂ ਵਿੱਚ ਵਿਚਾਰਾਂ ਦੀ ਜੰਗ ਹੈ, ਨਵੇਂ ਤੋਂ ਨਵੇਂ ਓਪੀਨੀਅਨ ਦਿੱਤੇ ਜਾ ਰਹੇ ਹੈ, ਅੱਗੇ ਤੋਂ ਅੱਗੇ ਤਰੱਕੀ ਕੀਤੀ ਜਾ ਰਹੀ ਹੈ, ਦੁਨੀਆਂ ਕਿੱਥੇ ਪਹੁੰਚ ਚੁੱਕੀ ਹੈ, ਅਸੀਂ ਕਿੱਥੇ ਖੜੇ ਹਾਂ? ਸਾਡੇ ਆਗੂਆਂ ਨੇ ਸਾਨੂੰ ਦੱਸਿਆ ਨਹੀਂ ਕਿ ਡੈਮੋਕ੍ਰੇਸੀ ਦੇ ਸੂਰਮੇ ਬਣਾਓ ਆਪਣੇ ਨਿਆਣਿਆਂ ਨੂੰ, ਦੁਨੀਆਂ ਦੇ ਕਦਮ ਨਾਲ ਕਦਮ ਮਿਲਾਓ। ਵੇਖੋ ਭਾਈ, ਯੋਧੇ ਚਾਹੀਦੇ ਹੈ, ਵੇਖੋ ਅਮੈਰੀਕਾ ਨੂੰ ਆਰਮੀ ਦੀ ਲੋੜ ਹੈ, ਕੁਛ ਬੱਚੇ ਆਰਮੀ 'ਚ ਜਾਂਦੇ ਹੈ, ਕੁਛ ਬੱਚੇ ਪੁਲਿਸ 'ਚ ਜਾਂਦੇ ਹੈ, ਇੰਡੀਆ ਨੂੰ ਆਰਮੀ ਦੀ ਲੋੜ ਹੁੰਦੀ ਹੈ, ਕੁਛ ਆਰਮੀ 'ਚ ਜਾਂਦੇ ਹੈ, ਕਦੇ ਖਾਲਿਸਤਾਨ ਬਣ ਜਾਏ ਉਹਨੂੰ ਆਰਮੀ ਦੀ ਲੋੜ ਪਏਗੀ, ਪੁਲਿਸ ਦੀ ਲੋੜ ਪਏਗੀ, ਉਹਦੇ ਲਈ ਕੁਛ ਪਰਸੈਂਟ ਬੱਚੇ ਜਾਣਗੇ, ਪਰ ਸਭ ਤੋਂ ਜ਼ਰੂਰੀ ਹੈ ਦਿਮਾਗ ਚਲਾਉਣਾ, ਆ ਇਹਨੂੰ ਵਰਤਣਾ, ਇਹਨੂੰ ਖੋਲ੍ਹਣਾ। ਪਰ ਸਾਨੂੰ ਅੱਜ ਵੀ ਜੇ ਗੁਰਦੁਆਰੇ ਬੱਚਾ ਜਾਂਦਾ ਹੈ, ਮੈਨੂੰ ਮਾਫ਼ ਕਰਨਾ ਪਿਆਰਿਓ, ਇਹ ਗੱਲ ਸੱਚ ਹੈ, ਜੇ ਤੇ ਜਾਂਦੇ ਹਾਂ ਅਸੀਂ ਗਾਉਣ ਗੂਣ ਵਾਲਿਆਂ ਨੂੰ ਸੁਣਨ, ਉੱਥੇ ਵੀ ਗੱਲ ਸਿਰਫ ਹਥਿਆਰਾਂ ਦੀ ਹੋ ਰਹੀ ਹੈ, ਤੇ ਜੇ ਸਾਡੇ ਕੋਲ ਇੱਥੇ ਆ ਜਾਓਗੇ ਮੇਰੇ ਵਰਗੇ ਵੀ ਸਟੇਜਾਂ ਦੇ ਉੱਤੇ ਸ਼ਹੀਦਾਂ ਯੋਧਿਆਂ ਦੀਆਂ ਵਾਰਾਂ ਗਾਣੀਆਂ ਮਾੜੀਆਂ ਨਹੀਂ, ਮੈਂ ਨਹੀਂ ਕਹਿੰਦਾ ਤੁਸੀਂ ਨਾ ਗਾਓ, ਪਰ ਇੱਥੇ ਵੀ ਜਦੋਂ ਸੂਰਮੇ ਦੀ ਡੈਫੀਨੇਸ਼ਨ ਦੱਸੀ ਜਾਂਦੀ ਹੈ, ਨਾਲ ਢਾਡੀਓ ਪ੍ਰਚਾਰਕੋ ਇਹ ਦੱਸੋ ਉਹ ਡੈਮੋਕ੍ਰੇਸੀ ਦੇ ਸੂਰਮੇ ਹੋਰ, ਡਿਕਟੇਟਰਸ਼ਿਪ ਦੇ ਸੂਰਮੇ ਹੋਰ, ਉਦੋਂ ਉਹ ਸਹੀ ਸੀ, ਅੱਜ ਤੈਨੂੰ ਬਦਲਣਾ ਪੈਣਾ ਹੈ, ਅੱਜ ਸਮਾਂ ਬਦਲ ਗਿਆ, ਅੱਜ ਜ਼ਮਾਨਾ ਬਦਲ ਗਿਆ, ਅੱਜ ਯੁੱਗ ਪੜ੍ਹਾਈ ਦਾ ਹੈ, ਤੈਨੂੰ ਪੜ੍ਹਨਾ ਪੈਣਾ ਹੈ। ਤੇ ਗੁਰੂ ਕੀ ਹੈ? ਗਿਆਨ। ਗੁਰੂ ਗ੍ਰੰਥ ਸਾਹਿਬ ਚੋਂ ਗਿਆਨ ਲੈਣਾ ਸੀ, ਸੇਧ ਲੈਣੀ ਸੀ, ਤੇ ਭੱਜੇ ਜਾਣਾ ਸੀ, ਦੌੜਨਾ ਸੀ। ਹੁਣ ਏਦਾਂ ਨਹੀਂ ਭੱਜ ਕੇ, ਹੁਣ ਇਹਨੂੰ ਭਜਾਉਣਾ ਪੈਣਾ, ਹੁਣ ਦਿਮਾਗ ਦੀ ਖੇਡ ਰਹਿ ਗਈ ਸਾਡੀ। ਤੇ ਕਿਤੇ ਨਾ ਕਿਤੇ ਭਾਈ ਮੇਰਿਓ ਵੀਰੋ, ਮੇਰੀਓ ਭੈਣੋ, ਆਪਣੇ ਬੱਚਿਆਂ ਨੂੰ ਯੋਧੇ ਬਣਾਓ, ਸੂਰਮੇ ਬਣਾਓ, ਤੇ ਸੂਰਮੇ ਕਿਵੇਂ? ਪੜ੍ਹਾਈ ਵਾਲੇ ਪਾਸੇ, ਵੱਡੇ ਵੱਡੇ ਅਹੁਦੇ ਆਹ ਵੇਖ ਇੱਥੇ ਤੱਕ ਜਾਣਾ, ਬੱਚੇ ਦਾ ਸ਼ੌਂਕ ਵੇਖੋ, ਇਹ ਵੀ ਚੇਤਾ ਰੱਖਿਓ। ਏਦਾਂ ਨਹੀਂ ਵੀ ਅਸੀਂ ਨਿਆਣੇ ਨੂੰ ਕਹੀਏ ਤੂੰ ਵਕੀਲ ਬਣ, ਤੂੰ ਡਾਕਟਰ ਬਣ, ਅਗਲਾ ਵਕੀਲ ਬਣਨਾ ਚਾਹੁੰਦਾ ਹੋਵੇ ਤੂੰ ਡਾਕਟਰ ਬਣਾ ਦੇ, ਅਗਲਾ ਡਾਕਟਰ ਬਣਨਾ ਚਾਹੁੰਦਾ ਹੋਵੇ ਤੂੰ ਉਹਨੂੰ ਹੋਰ ਹੀ ਕੁਛ, ਏਦਾਂ ਨਹੀਂ। ਬੱਚੇ ਦਾ ਇੰਟਰਸਟ ਕਿਹੜੇ ਪਾਸੇ ਹੈ, ਬੱਚਾ ਕਿੱਧਰ ਜਾਣਾ ਚਾਹੁੰਦਾ, ਉੱਥੇ ਉਹਨੂੰ ਕਹਿ ਸਿਖਰ ਤੱਕ ਜਾ, ਤੇਰੀ ਸਪੋਰਟ ਕਰਾਂਗੇ, ਤੂੰ ਪੜ੍ਹਦਾ ਜਾ ਅਸੀਂ ਤੇਰੇ ਨਾਲ ਨਾਲ। ਏਦਾਂ ਆਪਣੇ ਬੱਚਿਆਂ ਨੂੰ ਦਿਮਾਗ ਖੋਲੀਏ। ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਸਾਨੂੰ ਅੱਜ ਸਮਝਣਾ ਪੈਣਾ ਸਾਰਾ ਕੁਛ, ਦੁਨੀਆਂ ਦੇ ਕਦਮ ਨਾਲ ਕਦਮ ਮਿਲਾ ਕੇ ਤੁਰਨਾ ਪੈਣਾ ਭਾਈ। ਅੱਜ ਦੇ ਹਿਸਾਬ ਨਾਲ ਜ਼ਮਾਨਾ ਕਿੱਥੇ ਜਾ ਰਿਹਾ, ਉਹ ਚੀਜ਼ਾਂ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣੀਆਂ ਪੈਣਗੀਆਂ, ਸਮਝਾਉਣੀਆਂ ਪੈਣਗੀਆਂ। ਇੰਨੇ ਐਡਵਾਂਸ ਮੁਲਕਾਂ ਵਿੱਚ ਆ ਕੇ ਬਹੁਤ ਪਿੱਛੇ ਨਹੀਂ ਜਾ ਸਕਦੇ। ਹਥਿਆਰ ਠੀਕ ਹੈ, ਸਾਡੀ ਕਿਰਪਾਨ ਸ੍ਰੀ ਸਾਹਿਬ ਰੱਖਦੇ ਹੀ ਹਾਂ ਆਪਾਂ, ਪਰ ਜ਼ਮਾਨਾ ਬਦਲ ਗਿਆ। ਗਿਆਨ, ਗਿਆਨ ਲਓ, ਅਕਲ ਲਓ, ਪਰ ਸਾਡਾ ਤੇ ਗਿਆਨ ਨਾਲ ਵੈਰ ਹੈ, ਵੈਰ ਹੈ। ਅਕਲ ਵਾਲਾ ਪਾਸਾ ਜਿਹੜਾ ਹੈ ਉਹ ਤੇ ਖਾਲੀ ਹੈ, ਦਿਖਾਵਾ ਤੇ ਪਖੰਡ ਸਾਡੇ ਵਿੱਚ ਜ਼ਿਆਦਾ ਰਹਿ ਗਿਆ। ਕਿੱਥੇ ਅੱਜ ਗਿਆਨ ਦੀ ਗੱਲ ਕਰਕੇ ਵੇਖ ਲਓ। ਪਰ ਸਾਡੇ ਗੁਰੂ ਸਾਹਿਬ ਕਹਿੰਦੇ ਹੈ ਹੋਰ ਕੋਈ ਵਿਧੀ ਕੰਮ ਨਹੀਂ ਆਉਣੀ, ਵਿਧੀ ਕੰਮ ਹੀ ਇੱਕ ਆਉਣੀ ਹੈ, ਗਿਆਨ ਵਾਲੀ, ਅਕਲ ਵਾਲੀ। ਇੱਕ ਗੱਲ ਵੇਖੋ, ਗੁਰਬਾਣੀ ਲਿਖੀ ਉਦੋਂ ਗਈ ਹੈ ਜਦੋਂ ਡਿਕਟੇਟਰਸ਼ਿਪ ਸੀ, ਪਰ ਗੱਲਾਂ ਸਾਰੀਆਂ ਗੁਰਬਾਣੀ ਦੇ ਅਰਥ ਪੜ੍ਹ ਕੇ ਵੇਖੋ। ਡੈਮੋਕ੍ਰੇਸੀ ਦਾ ਢਾਂਚਾ, ਮਰਜ਼ ਕਹਿੰਦੇ ਇੱਕੋ ਜਿਹਾ ਹੱਕ ਦਿਓ ਸਾਰਿਆਂ ਨੂੰ, ਇੱਕ ਬੰਦਾ ਨਹੀਂ, ਉਹ ਡੈਮੋਕਰੇਸੀ ਦਾ ਢਾਂਚਾ ਗੁਰੂ ਗ੍ਰੰਥ ਸਾਹਿਬ 'ਚ ਹੈ। ਵਿਚਾਰਾਂ ਦੇ ਯੁੱਗ ਦੀ ਗੱਲ 500 ਸਾਲ ਪਹਿਲਾਂ ਹੋ ਰਹੀ ਹੈ, ਵਿਚਾਰਾਂ ਦਾ ਯੁੱਗ ਹੋਣ ਆਇਆ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਚਾਰਾਂ ਦੀ ਗੱਲ ਉਦੋਂ ਹੋ ਰਹੀ ਹੈ ਵੀ ਹਰ ਬੰਦੇ ਨੂੰ ਬਰਾਬਰ ਦਾ ਹੱਕ ਹੋਣਾ ਚਾਹੀਦਾ, ਫਰੀਡਮ ਹੋਣੀ ਚਾਹੀਦੀ ਹੈ, ਫੁੱਲ ਹੋਣੀ ਚਾਹੀਦੀ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਵੀ ਦਿਮਾਗ ਹਥਿਆਰਾਂ ਦੇ ਯੁੱਗ ਵਿੱਚ ਦਿਮਾਗ ਚਲਾਉਣ ਦੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਕਰਦੇ ਸੀ। ਇੱਧਰ ਸੁਣੋ ਭਾਈ, ਸਾਡੇ ਗੁਰੂ ਗ੍ਰੰਥ ਸਾਹਿਬ ਹਥਿਆਰਾਂ ਦੇ ਯੁੱਗ ਵਿੱਚ ਦਿਮਾਗ ਚਲਾਉਣ ਦੀਆਂ ਗੱਲਾਂ ਚਾ ਕਰਦੇ ਸੀ, ਤੇ ਅੱਜ ਅਸੀਂ ਵਿਚਾਰਾਂ ਦੇ ਯੁੱਗ ਵਿੱਚ ਪਹੁੰਚ ਗਏ ਹਾਂ, ਪਰ ਅੱਜ ਅਸੀਂ ਹਥਿਆਰਾਂ ਦੀਆਂ ਗੱਲਾਂ ਕਰੀ ਜਾਂਦੇ ਹਾਂ। ਤਾਂ ਕਰਕੇ ਕਿਤੇ ਨਾ ਕਿਤੇ ਭਾਈ ਸਾਨੂੰ ਆਪਣਾ ਦਿਮਾਗ ਚਲਾਉਣਾ ਪੈਣਾ ਹੈ, ਅਕਲ ਵਾਲੇ ਪਾਸੇ ਸਮਝ ਵਾਲੇ ਪਾਸੇ ਤੁਰੀਏ। ਇਕੱਲੇ ਪਾਠ ਪੜ੍ਹ ਕੇ ਵੀ ਧਰਮ ਗ੍ਰੰਥਾਂ ਦੀ ਵਿਚਾਰ ਕਰਕੇ ਨਹੀਂ, ਅਕਲ ਮੰਗੀਏ ਅਕਲ। ਬੜੀਆਂ ਵਿਧੀਆਂ ਕਹਿੰਦੇ ਰੱਬ ਨੂੰ ਮਿਲਣ ਲਈ ਲੋਕੀ ਬਣਾਈ ਫਿਰਦੇ ਆ, ਇਹ ਕੋਈ ਵਿਧੀ ਵੀ ਕੰਮ ਨਹੀਂ ਆਉਣੀ। ਕਿਹੜੀਆਂ ਕਿਹੜੀਆਂ ਵਿਧੀਆਂ ਸੁਣਿਓ ਜਰਾ, ਪੜ੍ਹੋ।
ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪੁੰਨ ਮੁਸਾਦੇ, ਪੰਚ ਜਨਾ ਸੋ ਸੰਗ ਨਾ ਛੁੱਟ ਕਿਉਂ ਅਦਕ ਅੰਬੁਤ ਬਾਦੀ, ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮੋ ਅਨੇਕਾ, ਹਰ ਪਰਿਓ ਸਵਾਮੀ ਕੇ ਦੁਆਰੇ ਦੀਦੇ ਬੁੱਧੂ ਬੇਕਾਰ।
ਭਾਈ ਗਿਆਨ ਲੈਣ ਵਾਲੇ ਪਾਸੇ ਤੁਰ, ਗਿਆਨ ਦੀ ਦਾਤ ਮੰਗ। ਪਿਆਰਿਓ ਇੱਧਰ ਸੁਣਿਓ, ਆਪਾਂ ਕਹਿਣਾ ਹੈ ਰੱਬ ਜੀ ਸਾਨੂੰ ਅਕਲ ਦਿਓ, ਸਾਨੂੰ ਗਿਆਨ ਦਿਓ। ਫਿਰ ਅੱਗੇ ਕੀ ਕਹਿਣਾ ਗੁਰੂ ਨਾਨਕ ਦੇ ਕਹਿਣ ਮੁਤਾਬਕ, ਚਲੋ ਗਿਆਨ ਲਈਏ। ਇਹ ਕਹਿ ਕੇ ਥੋੜਾ ਸਰ ਜਾਣਾ, ਫਿਰ ਸਿੱਖਣ ਵਾਸਤੇ ਤੁਰਨਾ ਵੀ ਪੈਣਾ। ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ ਵੀ ਗੁਰੂ ਸਾਹਿਬ ਨੇ ਕਿਹਾ ਰੱਬ ਤੇਰੇ ਵਿੱਚ ਹੈ, ਕਰਨਾ ਵੀ ਪੈਣਾ। ਫਿਰ ਅਕਲ ਦਿਓ ਇਹ ਕਹਿ ਕੇ ਨਹੀਂ ਸਰ ਜਾਣਾ, ਅੱਜ ਤੋਂ ਅਕਲ ਲੈਣ ਵਾਲੇ ਪਾਸੇ ਤੁਰੀਏ। ਰੱਬ ਸਾਡੇ ਵਿੱਚ ਹੈ, ਚਲੋ ਫਿਰ ਅਕਲ ਲਈਏ, ਚਲੋ ਦਿਮਾਗ ਖੋਲੀਏ, ਚਲੋ ਗਿਆਨ ਲਈਏ। ਮਹਾਰਾਜ ਕਹਿੰਦੇ ਮੈਂ ਕਈ ਲੋਕ ਇਦਾਂ ਦੇ ਕੰਮ ਕਰਦੇ ਵੇਖੇ ਆ, ਮੈਂ ਕੀਏ ਕਰਮ ਅਨੇਕਾਂ, ਮੈਂ ਕਈ ਲੋਕ ਇਦਾਂ ਦੇ ਕੰਮ ਕਰਦੇ ਵੇਖੇ ਆ, ਪਰ ਮੈਂ ਇਹ ਕੰਮ ਨਹੀਂ ਕਰਨੇ। ਹਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ
ਵਿਵੇਕਾ,
ਅਕਲ ਮੰਗੋ ਅਕਲ, ਵਿਵੇਕ ਵਿਚਾਰਵਾਨ ਬੁੱਧੀ ਮੰਗੋ। ਅੱਗੇ ਜੀ ਸੁਣੋ,
ਮਨ ਭਾ ਕਿਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ।
ਕਈ ਬੰਦੇ ਰੱਬ ਨੂੰ ਲੱਭਣ ਵਾਸਤੇ ਮੌਨ ਹੋ ਧਾਰਨ ਕਰ ਲਿਆ ਗਈਆਂ, ਮੋਨੀ ਹੋ ਗਏ। ਸੁਣੋ ਬਈ, ਮੂੰਹ ਬੰਦ ਕਰ ਲਿਆ, ਕਹਿੰਦੇ ਬੋਲਣਾ ਨਹੀਂ, ਵਰਤ ਰੱਖੋ, ਮੌਨ ਰੱਖ ਲਿਆ, ਮੋਨੀ ਬਾਬੇ ਬਣ ਗਏ। ਹੱਥਾਂ ਤੇ ਖਾਂਦੇ ਆ ਕਰਪਾਤੀ, ਭਾਂਡਾ ਨਹੀਂ ਵਰਤਦੇ, ਹੱਥਾਂ ਤੇ ਖਾਂਦੇ ਆ। ਨਗਨ ਸਾਧੂ ਹੁੰਦੇ ਨਾ ਜਿਹੜੇ, ਨਗਨ ਬਾਬੇ, ਉਹਨਾਂ ਨੂੰ ਕਹਿੰਦੇ ਦਿਗੰਬਰ, ਦਿਗੰਬਰ ਹੁੰਦੇ ਆ ਜਿਹੜੇ ਸਾਧੂ ਹੁੰਦੇ ਦਿਗੰਬਰ, ਉਹ ਨਗਨ ਰਹਿੰਦੇ ਆ ਭਾਈ, ਨੰਗੇ ਨੰਗੇ ਬਿਲਕੁਲ ਕੱਪੜੇ ਨਹੀਂ ਪਾਉਂਦੇ ਤੇ ਹੱਥਾਂ ਤੇ ਖਾਂਦੇ ਆ। ਜੇ ਤੁਸੀਂ ਉਹਨਾਂ ਨੂੰ ਆਪਣੇ ਘਰੇ ਲੋਕ ਸੱਦਦੇ ਆ ਨਗਨ ਬਾਬਿਆਂ ਨੂੰ, ਉਹ ਇੱਦਾਂ ਹੱਥ ਤੇ ਹੀ ਖਾਂਦੇ, ਦਹੀਂ ਵੀ ਹੱਥ ਤੇ, ਰੋਟੀ ਵੀ ਹੱਥ ਤੇ, ਭਾਂਡਾ ਨਹੀਂ ਵਰਤਦੇ, ਭਾਂਡਾ ਯੂਜ ਨਹੀਂ ਕਰਦੇ, ਸਾਰਾ ਕੁਝ ਹੱਥ ਤੇ। ਗੁਰੂ ਸਾਹਿਬ ਕਹਿੰਦੇ ਐ ਨੰਗੇ ਫਿਰਦੇ ਵੀ ਵੇਖੇ ਤੇ ਹੱਥਾਂ ਤੇ ਖਾਂਦੇ ਵੀ ਵੇਖੇ, ਇਹਨਾਂ ਦੇ ਨੇੜੇ ਜਾ ਕੇ ਵੇਖਿਆ ਅਜੇ ਵੀ ਡਬਲ ਮਾਈਂਡਡ ਨੇ, ਦੁਬਧਾ ਚ ਪਏ ਹੋਏ। ਪੜੋ ਦੋਨੇ ਇਕੱਠੀਆਂ ਪੜੋ
ਪੰਕਤੀਆਂ,
ਸਾਰੀ ਦੁਨੀਆ ਫਿਰਦੇ ਰਹੇ ਪਰ ਡਬਲ ਮਾਈਂਡਡ ਹੀ ਰਹੇ, ਦੁਬਧਾ ਹੀ ਰਹੀ ਮਨ ਵਿੱਚ। ਸੁਣਿਓ ਜੀ, ਦੁਬਧਾ ਦੁਬਧਾ ਡਬਲ ਮਾਈਂਡਡ ਹੀ ਰਹੇ। ਅੱਗੇ
ਮਨ ਕਾਮਨਾ ਤੀਰਥ ਜੈ ਬਸਿਓ ਸਿਰ ਕਰਵਤ ਤਾਰਾਏ।
ਮੈਂ ਇੱਕ ਬੇਨਤੀ ਕਰਨੀ ਹੈ, ਮੇਰਾ ਖਿਆਲ ਸ਼ਾਇਦ ਜਿਹੜਾ ਹੈ ਨਾ ਅੱਜ ਪ੍ਰਸ਼ਾਸਨ ਵਾਲੇ ਕਾਫੀ ਬਾਹਰ ਵੀਰ ਲੱਗੇ ਆ ਪੁਲਿਸ ਵਾਲੇ, ਤੇ ਉਹਨਾਂ ਦਾ ਸ਼ਾਇਦ ਟਾਈਮ ਜਿਹੜਾ 9 ਵਜੇ ਤੱਕ ਹੋਏਗਾ। ਮੈਨੂੰ 2-3 ਪਰਚੀਆਂ ਆ ਗਈਆਂ ਵੀ 9 ਵਜੇ ਜ਼ਰੂਰੀ ਸਮਾਪਤੀ ਕਰਨੀ, ਤੇ ਆਪਾਂ ਇਹ ਸ਼ਬਦ ਜਿਹੜਾ ਇੱਥੇ ਆਪਾਂ ਇੱਥੋਂ ਕੱਲ੍ਹ ਨੂੰ ਸ਼ੁਰੂ ਕਰ ਲਾਂਗੇ, ਸੌਖੇ ਰਹਾਂਗੇ। ਇਹ ਤਰੀਕੇ ਕੰਮ ਨਹੀਂ ਆਉਣੇ, ਕਿਹੜੇ ਕਿਹੜੇ ਆਪਾਂ ਕੱਲ੍ਹ ਦੁਬਾਰਾ ਗੱਲ ਕਰਾਂਗੇ। ਇੱਕ ਮੇਰੀ ਬੇਨਤੀ ਸੁਣਿਓ, ਗੁਰੂ ਜੀ ਸੁੱਖ ਆਸਣ ਦੀ ਸੇਵਾ ਹੋਏਗੀ ਗੁਰੂ ਸਾਹਿਬ ਦੀ, ਫਿਰ ਆਪਾਂ ਘਰ ਨੂੰ ਚਾਲਾ ਪਾਵਾਂਗੇ। ਪ੍ਰਸ਼ਾਦਾ ਪਾਣੀ ਲੰਗਰ ਵਿੱਚ ਬੈਠ ਕੇ ਆਰਾਮ ਨਾਲ ਛੱਕ ਕੇ ਜਾਇਓ। ਅੱਜ ਆਪ ਜੀ ਨੇ ਬਹੁਤ ਪਿਆਰ ਨਾਲ ਟਕਾ ਨਾਲ ਬੈਠ ਕੇ ਦੀਵਾਨ 'ਚ ਹਾਜ਼ਰੀ ਭਰੀ ਹੈ। ਬਹੁਤ ਬਹੁਤ ਆਪ ਸਾਰੇ ਵੀਰਾਂ ਦਾ ਭੈਣਾਂ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਅੱਜ ਰੌਲਾ ਨਹੀਂ ਪਾਇਆ ਉਹਨਾਂ ਵੀਰਾਂ ਦਾ ਵੀ ਧੰਨਵਾਦ, ਬਾਕੀ ਦੀਵਾਨ ਦਾ ਮਾਹੌਲ ਠੀਕ ਰੱਖਿਆ ਬਹੁਤ ਧੰਨਵਾਦ ਹੈ। ਕੱਲ੍ਹ ਨੂੰ ਆਪਾਂ ਦੁਪਹਿਰ ਦਾ ਦੀਵਾਨ ਹੈ ਜੀ, ਸੁਣਿਓ ਧਿਆਨ ਨਾਲ, ਤਕਰੀਬਨ 11:15 ਵਜੇ 11:30 ਵਜੇ ਤੋਂ ਲੈ ਕੇ 1:30 ਵਜੇ ਤੱਕ ਕੱਲ੍ਹ ਦੁਪਹਿਰ ਦਾ ਦੀਵਾਨ ਹੋਣਾ। ਸਾਰੀ ਸੰਗਤ ਨੂੰ ਬੇਨਤੀ ਹੈ ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਬੈਠਿਓ। ਆਹ ਗੱਲ ਫਿਰ ਆਪਾਂ ਸ਼ੁਰੂ ਅੱਗੇ ਕਰਾਂਗੇ, ਕਿਉਂਕਿ ਜੇ ਮੈਂ ਹੁਣ ਸਮਾਪਤੀ ਕਰਨ ਲੱਗਾ ਕਰਦਿਆਂ 9:15 ਵਜ ਜਾਣਗੇ, ਤਾਂ ਕਰਕੇ ਹੁਣੇ ਹੀ ਮੈਂ 1 ਮਿੰਟ ਦੇ ਵਿੱਚ ਸਮਾਪਤੀ ਕਰ ਦੇਣੀ ਹੈ। ਸੋ ਸਾਰਿਆਂ ਦਾ ਧੰਨਵਾਦ, ਬਹੁਤ ਬਹੁਤ ਸਾਰੀ ਸੰਗਤ ਨੇ ਜਿਨ੍ਹਾਂ ਨੇ ਅੱਜ ਪਹੁੰਚ ਕੇ ਹਾਜ਼ਰੀ ਭਰੀ, ਰਲ ਮਿਲ ਕੇ ਲਾਹਾ ਲਿਆ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣੀਏ। ਕੱਲ੍ਹ ਲੇਟ ਨਾ ਜੀ ਆਇਓ, ਵੇਲੇ ਨਾਲ ਆ ਕੇ ਸਾਰੇ ਹਾਜ਼ਰੀ ਭਰਿਓ। ਹੋਈਆਂ ਭੁੱਲਾਂ ਖਿਮਾ ਕਰਿਓ ਜੀ, ਬੋਲਦਿਆਂ ਕਈ ਗੱਲਾਂ ਆਪ ਜੀ ਨੂੰ ਕਿਸੇ ਨੂੰ ਨਾ ਕੋਈ ਗੱਲ ਚੰਗੀ ਲੱਗੀ ਹੋਵੇ ਮੈਂ ਮਾਫੀ ਚਾਹੁੰਦਾ। ਗੱਜ ਕੇ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਮੇਰੀ ਮਾਏ
ਸਭ ਪਰਮਾਤਮਾ ਹਮ